ਆਪ ਜਾਣਦੇ ਹਨ। ਸੋ ਇਸ ਪਵਿੱਤਰ ਸ਼ਬਦ ਵਿਚ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਦੀ ਮਹਿਮਾ ਕਹੀ ਹੈ। ਸਾਡਾ ਮਨ ਹੈ ਚੰਚਲ ਖਾਲਸਾ ਜੀ, ਸਾਡਾ ਮਨ ਨਾ ਟਿਕਣ ਵਾਲੀ ਚੀਜ਼ ਹੈ। ਜਿਵੇਂ ਇਕ ਵੇਲ ਹੈ, ਜੇ ਉਹ ਧਰਤੀ ਦੇ ਉਪਰ ਫੈਲੇ ਤਾਂ ਸੋਹਣੀ ਫੈਲਦੀ ਹੈ, ਪਰ ਜੇ ਉਹਦੇ ਪਾਸ ਟੋਆ ਹੋਵੇ ਤਾਂ ਥੱਲੇ ਚਲੀ ਜਾਂਦੀ ਹੈ, ਜੇ ਬਿਰਸ਼ ਦੀ ਸੰਗਤ ਹੋਵੇ ਤਾਂ ਉੱਚੀ ਚਲੀ ਜਾਂਦੀ ਹੈ। ਇਸੇ ਤਰ੍ਹਾਂ ਸਾਡੀ ਜਿਹੜੀ ਬਿਰਤੀ ਹੈ ਇਕ ਵੇਲ ਵਰਗੀ ਹੈ। ਜੇ ਤਾਂ ਇਹਨੂੰ ਆਮ ਵਿਹਾਰੀ ਬੰਦਿਆਂ ਦੀ ਸੰਗਤ ਮਿਲੀ ਤਾਂ ਇਹ ਸੰਸਾਰ ਦੇ ਵਿਹਾਰਾਂ ਚ ਬੜਾ ਭਾਰੀ ਕੁਸ਼ਲ ਹੋ ਜਾਵੇਗਾ, ਬਹੁਤ ਭਾਰੀ ਕੁਸ਼ਲ ਹੋ ਜਾਵੇਗਾ। ਤੇ ਜੇ ਕਿਤੇ ਬਦਕਿਸਮਤੀ ਦੇ ਨਾਲ ਸ਼ਰਾਬੀ ਕੁਰੀਤੀਆਂ ਬਦ ਫੈਲੀਆਂ ਕਰਨ ਵਾਲੇ ਦੀ ਕੋਈ ਸੰਗਤ ਹੋ ਗਈ ਟੋਏ ਦੀ ਨਹੀਂ ਆਈ, ਤਾਂ ਨਰਕਾਂ ਰੂਪੀ ਟੋਏ ਨੂੰ ਜਾਣ ਵਾਲੀ ਅਧੋਗਤੀ ਨੂੰ ਇਹ ਜ਼ਰੂਰ ਇਹ ਜਾਣ ਵਾਲੀ ਬਿਰਤੀ ਬਣ ਜਾਵੇਗੀ। ਤੇ ਜੇ ਕਿਤੇ ਪਰਮੇਸ਼ਰ ਦੀ ਕਿਰਪਾ ਦੇ ਨਾਲ ਬਿਰਸ਼ ਵਰਗੇ ਜਿਹੜੇ ਪਰਉਪਕਾਰੀ ਗੁਰੂ ਕੇ ਸਿੱਖ ਤੇ ਗੁਰੂ ਕੀ ਸਾਧ ਸੰਗਤ ਹੈ ਉਹਨਾਂ ਦੀ ਸੰਗਤ ਹੋ ਗਈ ਤਾਂ ਇਹ ਬਿਰਤੀ ਸੰਸਾਰ ਨਾਲੋਂ ਉੱਚੀ ਹੋ ਜਾਵੇ। ਇਸ ਵਾਸਤੇ ਸਾਡੀ ਬਿਰਤੀ ਨੂੰ ਉੱਚੀ ਕਰਨ ਵਾਸਤੇ ਸਾਨੂੰ ਗੁਰੂ ਕੀ ਸਾਧ ਸੰਗਤ ਵਿਚ ਜੋੜਨਾ ਚਾਹੀਦਾ ਹੈ, ਉਹ ਸੰਗਤ ਵਿਚ ਨਹੀਂ ਪੈਣਾ ਚਾਹੀਦਾ। ਸੋ ਇਹ ਗੁਰੂ ਕੀ ਸੰਗਤ ਮਿਲਦੀ ਕਿਵੇਂ ਹੈ? ਹਜ਼ੂਰ ਕਹਿੰਦੇ ਹਨ ਸਤ ਸੰਗਤ ਸਾਧ ਪਾਈ ਵੱਡ ਭਾਗੀ। ਵੱਡਿਆਂ ਭਾਗਾਂ ਦੇ ਨਾਲ ਖਾਲਸਾ ਜੀ ਸਤਸੰਗਤ ਮਿਲਦੀ ਹੈ। ਸਿਆਣਿਆਂ ਦਾ ਕਥਨ ਹੈ ਜੇ ਇਕ ਵੱਡਾ ਭਾਰੀ ਬੋਹੜ ਦਾ ਬਿਰਸ਼ ਹੋਵੇ ਉਸ ਨੂੰ ਜਿੰਨੇ ਪੱਤਰੇ ਲੱਗਣ ਕਿਤੇ ਇੰਨੇ ਚੰਗੇ ਭਾਗ ਹੋਣ ਤਾਂ ਮਨੁੱਖਾ ਜਨਮ ਮਿਲਦਾ ਹੈ, ਤੇ ਜਿੰਨੀਆਂ ਗੋਲਾਂ ਲੱਗੀਆਂ ਹੋਣ, ਬੜੀਆਂ ਗੋਲਾਂ ਹਜ਼ਾਰਾਂ ਲੱਗਦੀਆਂ ਨੇ, ਉਨੇ ਕਿਤੇ ਚੰਗੇ ਭਾਗ ਹੋਣ ਤਾਂ ਫਿਰ ਕਿਤੇ ਸਿੱਖਾਂ ਦੇ ਘਰ ਵਿਚ ਜਨਮ ਹੁੰਦਾ ਹੈ। ਤੇ ਇਕ ਇਕ ਗੋਲ ਦੇ ਵਿਚ ਸੈਂਕੜੇ ਬੀਜ ਹੁੰਦੇ ਨੇ, ਇਕ ਬੋਹੜ ਦੇ ਬਿਰਸ਼ ਦੀਆਂ ਲੱਗੀਆਂ ਹੋਈਆਂ ਸਾਰੀਆਂ ਗੋਲਾਂ ਦੇ ਵਿਚ ਜਿੰਨੇ ਬੀਜ ਹਨ ਇੰਨੇ ਕਿਤੇ ਚੰਗੇ ਭਾਗ ਹੋਣ ਤਾਂ ਫਿਰ ਕਿਤੇ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ, ਐਵੇਂ ਸੰਗਤ ਵਿਚ ਨਹੀਂ ਜੁੜ ਸਕਦੇ। ਕਈ ਵਾਰੀ ਬੇਨਤੀ ਕੀਤੀ ਹੈ ਕਿ ਰੁਪਈਆਂ ਪੈਸਿਆਂ ਨਾਲ ਨਹੀਂ ਜਤਨਾ ਸਾਧਨਾਂ ਦੇ ਨਾਲ ਨਹੀਂ ਇਹ ਮੌਕਾ ਮਿਲਦਾ, ਇਹ ਗੁਰੂ ਕੇ ਤਰਸ ਨਾਲ ਆਪਾਂ ਨੂੰ ਇਹ ਸਮਾਂ ਮਿਲਿਆ ਹੋਇਆ। ਸੋ ਸਭ ਸੰਗਤ ਸਾਧ ਪਾਈ ਵੱਡ ਭਾਗੀ। ਖਾਲਸਾ ਜੀ ਇਕ ਸਿੱਖ ਹੈ, ਸੰਗਤ ਕਿਸ ਦਾ ਨਾਮ ਹੈ? ਮਿਲਾਪ ਦਾ ਨਾਮ, ਮਿਲਾਪ ਜੋੜ ਅਕਸ ਦਾ ਨਾਮ ਸੰਗਤ ਹੁੰਦਾ ਹੈ। ਇਕੱਲਾ ਕੌਣ ਹੈ? ਸਿੱਖ। ਸਿੱਖ ਦਾ ਦੀ ਨਿਸ਼ਾਨੀ ਕੀ ਹੈ? ਗੁਰੂ ਸਤਿਗੁਰੂ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠੇ ਹਰ ਨਾਮ ਧਿਆਵਾ, ਉਦਮ ਕਰੇ ਭਲਕੇ ਪ੍ਰਭਾਤੀ, ਇਸਨਾਨ ਕਰੇ ਅੰਮ੍ਰਿਤ ਕਰ ਨਾਵਾ, ਉਪਦੇਸ਼ ਗੁਰੂ ਹਰ ਹਰ ਜਪ ਜਾਪਾ, ਸਭ ਕਿਲੇ ਵਿਖ ਪਾਪ ਦੋਖ ਲੈ ਜਾਵਾ, ਫਿਰ ਚੜੇ ਦਿਵਸ ਗੁਰਬਾਣੀ ਗਾਵਾ, ਬਹਿੰਦੇ ਉਸਦੇ ਹਰ ਨਾਮ ਧਿਆਵਾ, ਜੋ ਸਾਸ ਕਿਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਪਾਵੇ। ਐਸਾ ਇਕ ਹੈ ਸਿੱਖ, ਤੇ ਜੇ ਦੋ ਰਲ ਜਾਣ ਤਾਂ ਸਾਧ ਸੰਗ। ਭਾਈ ਗੁਰਦਾਸ ਸਾਹਿਬ ਨੇ ਨਿਰਣਾ ਕੀਤਾ ਇਕ ਸਿੱਖ ਦੋਏ ਸਾਧ ਸੰਗ, ਤੇ ਜੇ ਐਸੇ ਪੰਜ ਮਿਲ ਜਾਣ ਤਾਂ ਪੰਜੀ ਪਰਮੇਸ਼ਰ। ਉਹ ਪੰਜ ਪਰਮੇਸ਼ਰ ਦਾ ਰੂਪ ਹਨ। ਹਜ਼ੂਰ ਸੱਚੇ ਪਾਤਸ਼ਾਹ ਦੇ ਬਚਨਾਂ ਨੂੰ ਰਹਿਤ ਸਾਹਿਤ ਜਾਂ ਪੰਜ ਚੋ ਮਿਲਾ ਹੈ, ਮਨ ਸਰੂਪ ਕਹਿ ਦੇਖੋ ਭਲੇ। ਜਿਹੜੇ ਰਹਿਤ ਵਿਚ ਤਿਆਰ ਪੁਰ ਤਿਆਰ ਪੰਜ ਸਿੰਘ ਮਿਲ ਜਾਣ ਉਹ ਮੇਰਾ ਆਪਣਾ ਸਰੂਪ ਹਨ। ਸੋ ਇਸ ਪ੍ਰਕਾਰ ਹਜ਼ੂਰ ਸੱਚੇ ਪਾਤਸ਼ਾਹ ਦੇ ਬਚਨਾਂ ਇਕ ਸਾਧ ਸੰਗਤ ਹੁੰਦੀ ਹੈ, ਇਕ ਸਤ ਸੰਗਤ ਹੁੰਦੀ ਹੈ, ਇਕ ਸੰਗਤ ਹੁੰਦੀ ਹੈ, ਇਕ ਕੁਸੰਗਤ ਹੁੰਦੀ ਹੈ। ਇਹ ਚਾਰ ਤਰ੍ਹਾਂ ਦਾ ਨਿਰਣਾ ਹੈ। ਸੋ ਕੁਸੰਗਤ ਜਿਸ ਵਿਚ ਪੈ ਕੇ ਅਧੋਗਤੀ ਨੂੰ ਆਦਮੀ ਜਾਵੇ, ਸੰਗਤ ਦੋਂਦ ਅਕਸ ਦਾ ਨਾਮ ਹੈ, ਜਿਸ ਵਿਚ ਮਿਲਣ ਤੋਂ ਨਾ ਪੁੰਨ ਤੇ ਨਾ ਪਾਪ ਲੱਗਣ, ਸਧਾਰਨ ਜੀ ਜ਼ਿੰਦਗੀ ਰਹਿ, ਤੇ ਸਾਧ ਸੰਗਤ ਜਿਸ ਵਿਚ ਮਨ ਸਾਧਿਆ ਜਾਵੇ। ਗੁਰਮੁਖ ਸਾਧਿਆ ਸਾਧ ਸਾਧ ਸਦਾਇਆ, ਨਾ ਜਿੱਤੇ ਜਾਣ ਵਾਲੇ ਮਨ ਨੂੰ ਜਿੱਤ ਕਰਕੇ ਗੁਰਮੁਖ ਪਿਆਰੇ ਨੇ ਆਪਣੇ ਆਪ ਨੂੰ ਸਾਧ ਕਹਾਇਆ ਹੈ। ਸਾਧ ਨਾਮ ਨਿਰਮਲ ਤਾਂ ਕੇ ਕਰਮ, ਜਿਨ੍ਹਾਂ ਨੇ ਉਜਲ ਕਰਮ ਹੋਣ ਉਨ੍ਹਾਂ ਦਾ ਨਾਮ ਸਾਧ ਹੈ। ਤੇ ਆਮ ਪੁਸਤਕ ਦਾ ਕਹਿਣਾ ਹੈ ਹੁਣ ਸਾਧ ਰਹੀ ਜਗ ਜਾਨੀਆਂ ਜਾ ਕੇ ਨਹੀਂ ਉਪਾਧ ਮਨ, ਜਿਨ੍ਹਾਂ ਨੇ ਮਨ ਵਿਚ ਆਧੀ ਵਿਆਧੀ ਉਪਾਧੀ ਨਹੀਂ ਉਹਦਾ ਨਾਮ ਹੈ ਸਾਧ, ਜਿਨ੍ਹਾਂ ਨੇ ਮਨ ਨੂੰ ਸਾਧਿਆ ਹੋਇਆ ਹੈ। ਤੇ ਸਾਧ ਸੰਗਤ ਸਤ ਸੰਗਤ ਕਿਸ ਦਾ ਨਾਮ ਹੈ? ਸਤ ਸੰਗਤ ਕੈਸੀ ਜਾਣੀਆਂ ਜਿੱਥੇ ਏਕੋ ਨਾਮ ਵਖਾਣੀਆਂ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸੋ ਸਤ ਸਰੂਪ ਦੀ ਸੰਗ ਭਲੀ ਪ੍ਰਕਾਰ ਗਤ ਪ੍ਰਾਪਤੀ ਜਿਹੜੀ ਕਰਾ ਦੇਵੇ ਉਹਦਾ ਨਾਮ ਹੈ ਸਤ ਸੰਗਤ। ਸੋ ਹਜ਼ੂਰ ਸੱਚੇ ਪਾਤਸ਼ਾਹ ਇੱਥੇ ਫਰਮਾਉਂਦੇ ਹਨ, ਆਪ ਕਿਰਪਾ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ।
ਵਾਹਿਗੁਰੂ ਸਾਹਿਬ ਜੀ। ਜੈਥਰੀ ਮਹੱਲਾ ਚੌਥਾ। ਸਤ ਸੰਗਤ ਸਾਧ ਪਾਈ ਵੱਡ ਭਾਗੀ।
ਸਾਧੂ ਮਨ ਨੂੰ ਸਾਧਨ ਵਾਲੇ ਅਥਵਾ ਸਾਧ ਰੂਪ ਆਪਣਾ ਤਨ ਧਾਰਿਆ ਸਾਧ ਗੁਰੂ ਅਮਰਦਾਸ ਗੁਰੂ ਨਾਨਕ ਸਾਹਿਬ ਦੀ ਸਤਸੰਗਤ ਵੱਡਿਆਂ ਭਾਗਾਂ ਦੇ ਨਾਲ ਗੁਰੂ ਕੇ ਪਿਆਰੇ ਨੇ ਪ੍ਰਾਪਤ ਕੀਤੀ ਹੈ।
ਮਨ ਚਲਤਾ ਭਇਓ ਅਰੂੜਾ,
ਇਹਦਾ ਫਲ ਕੀ ਹੋਇਆ ਜੀ? ਕਹਿੰਦੇ ਮਨ ਚਲਤਾ, ਮਨ ਬੜਾ ਚੰਚਲ ਹੈ। ਇਸ ਮਨ ਦੀ ਚੰਚਲਤਾ ਦੇ ਨਿਰੜੇ ਸਿਆਣਿਆਂ ਨੇ ਕੀਤੇ ਹਨ, ਜਿਵੇਂ ਚੱਕਲੀ ਘੁੰਮਦੀ ਹੈ ਇਸੇ ਤਰ੍ਹਾਂ ਮਨ ਹਰ ਮੌਕੇ ਤੇ ਘੁੰਮਦਾ ਰਹਿੰਦਾ ਹੈ, ਚੰਚਲ ਹੈ। ਜਿਵੇਂ ਨਿਸ਼ਾਨ ਸਾਹਿਬ ਦਾ ਫਰਲਾ ਹਰ ਮੌਕੇ ਤੇ ਹਿਲਦਾ ਰਹਿੰਦਾ ਹੈ, ਜਿਵੇਂ ਦੀਵੇ ਦੀ ਲਾਟ ਡੋਲਦੀ ਰਹਿੰਦੀ ਹੈ, ਜਿਵੇਂ ਪਿੱਪਲ ਦੀ ਉੱਪਰਲੀ ਛੋਟੀ ਜਿਹੀ ਕਰੂਮਲੀ ਹਰ ਮੌਕੇ ਤੇ ਹਿਲਦੀ ਹੈ, ਜਿਵੇਂ ਬਿਜਲੀ ਬੱਦਲਾਂ ਦੇ ਛੇਤੀ ਨਾਲ ਚਮਕਾਰਾ ਮਾਰਦੀ ਹੈ, ਜਿਵੇਂ ਇੱਕ ਕਹਿੰਦਿਆਂ ਗੋਲੀ ਨਿਸ਼ਾਨੇ ਤੇ ਪਹੁੰਚ ਜਾਂਦੀ ਹੈ, ਜਿਵੇਂ ਜੋੜੀ ਤਬਲੇ ਵਾਲੇ ਦੇ ਹੱਥ ਦੀਆਂ ਉਂਗਲਾਂ ਬੜੀਆਂ ਚੰਚਲ ਹੁੰਦੀਆਂ ਨੇ, ਜਿਵੇਂ ਭੂਤ ਦੀ ਅੱਗ ਜਦੋਂ ਬਾਹਰ ਨੂੰ ਸਵਾਸ ਲੈਣ ਦਾ ਬਲਦੀ ਹੈ ਅੰਦਰੋਂ ਸਵਾਸ ਲੈਣ ਤੋਂ ਬੁੱਝ ਜਾਂਦੀ ਹੈ, ਜਿਵੇਂ ਕੱਛੂ ਦੀ ਸਿਰੀ ਕਦੇ ਅੰਦਰ ਕਰਦਾ ਕਦੇ ਬਾਹਰ ਕਰਦਾ ਹੈ। ਇਹ ਮਨ ਦੀਆਂ ਚੰਚਲਤਾਈਆਂ ਦੇ ਨਿਰਣੇ ਗੁਰਮੁਖੀ ਆਰਿਆਂ ਨੇ ਕੀਤੇ ਹਨ। ਪਰ ਖਾਲਸਾ ਜੀ, ਇਹ ਚੀਜ਼ਾਂ ਬੜੀਆਂ ਚੰਚਲ ਹਨ, ਪਰ ਸਾਡਾ ਮਨ ਇਹਨਾਂ ਸਾਰੀਆਂ ਚੀਜ਼ਾਂ ਨਾਲ ਬਹੁਤਾ ਤੇਜ਼ ਹੈ, ਚੰਚਲ ਹੈ। ਅੱਜ ਕੱਲ੍ਹ ਆਵਾਜ਼ ਪਹੁੰਚਾਉਣ ਵਾਸਤੇ ਸਕਿੰਟਾਂ ਦੇ ਵਿਚ ਆਵਾਜ਼ ਸੈਂਕੜੇ ਮੀਲ ਚਲੀ ਜਾਂਦੀ ਹੈ, ਵਾਇਰਲੈਸ ਰਾਹੀਂ ਵੀ ਚਲੀ ਜਾਂਦੀ ਹੈ, ਬੜੀ ਇਹ ਤੇਜ਼ ਚੀਜ਼ ਮੰਨੀ ਹੈ। ਪਰ ਖਾਲਸਾ ਜੀ, ਮਨ ਸਾਡਾ ਇਨ੍ਹਾਂ ਚੀਜ਼ਾਂ ਨਾਲ ਬਹੁਤਾ ਚੰਚਲ ਹੈ। ਸਾਡਾ ਮਨ ਛਿਣ ਕਾਲ ਦੇ ਵਿਚ ਹੀ ਜਿਨ੍ਹਾਂ ਦੇਸ਼ਾਂ ਪ੍ਰਦੇਸ਼ਾਂ ਵਿਚ ਕਦੇ ਵਿਚਰ ਕੇ ਆਇਆ, ਛਿਣ ਕਾਲ ਵਿਚ ਸੰਗਤ ਵਿਚ ਬੈਠਾ ਹੋਇਆ ਈ, ਪਗਾਂ ਬਿਨ ਹੁਰਬੀਆਂ ਮਾਰਤਾ, ਬਦਲਾਂ ਬਿਨ ਖਿਰਖਿਰ ਹਾਸਤਾ, ਬਿਨਾਂ ਪ੍ਰਤੱਖ ਪੈਰਾਂ ਤੋਂ ਸੰਕਲਪਾਂ ਵਿਕਲਪਾਂ ਦੀਆਂ ਵੱਡੀਆਂ ਵੱਡੀਆਂ ਛਾਲਾਂ ਮਾਰ ਕੇ ਦੇਸ਼ਾਂ ਪ੍ਰਦੇਸ਼ਾਂ ਚ ਛਿਣ ਵਿਚ ਪਟ ਕੇ ਆ ਕੇ ਪਰਮ ਕੇ ਫਿਰ ਇੱਥੇ ਆ ਜਾਂਦਾ। ਸੋ ਸਾਡਾ ਮਨ ਕਦੇ ਵੀ ਨਾ ਚਿਕਣ ਵਾਲਾ, ਜਿਵੇਂ ਦੀਵੇ ਦੀ ਲਾਟ ਹਵਾ ਨਾਲ ਡੋਲਦੀ ਹੈ ਤੇ ਉਹ ਸਾਡੀ ਬਿਰਤੀ ਵਾਸ਼ਨਾ ਰੂਪੀ ਪਾਉਣ ਨਾਲ ਹਰ ਮੌਕੇ ਤੇ ਡੋਲਣ ਵਾਲੀ, ਐਸਾ ਜਿਹੜਾ ਮਨ ਚੰਚਲ ਹੈ, ਗੁਰੂ ਕੀ ਸੰਗਤ ਜਦੋਂ ਵੱਡਿਆਂ ਭਾਗਾਂ ਨਾਲ ਪ੍ਰਾਪਤ ਕੀਤੀ ਤਾਂ ਮਨ ਚਲ ਪਾਓ ਪਾਇਓ ਅਰੂੜਾ, ਇਹ ਮਨ ਚੰਚਲ ਜਿਹੜਾ ਸੀ ਅਰੂੜਾ ਇਸਤ ਹੋ ਗਿਆ, ਮਨ ਟਿਕ ਗਿਆ। ਕਿਸ ਆਸਰੇ ਮਨ ਟਿਕਿਆ ਹੈ? ਗੁਰੂ ਕੇ ਸ਼ਬਦ ਦੇ ਆਸਰੇ, ਗੁਰੂ ਕੀ ਸੰਗਤ ਵਿਚ ਆ ਕੇ ਸ਼ਬਦ ਸੁਣਿਆ, ਸ਼ਬਦ ਗਾਵਿਆ, ਸ਼ਬਦ ਵਿਚਾਰਿਆ, ਤਾਂ ਇਹ ਮਨ ਦੀ ਬਿਰਤੀ ਗੁਰੂ ਕੇ ਸ਼ਬਦ ਦੇ ਆਸਰੇ ਅਰੂੜਾ ਇਸਤ ਹੋ ਗਈ, ਮਨ ਸਾਡਾ ਇਸਤ ਹੋ ਗਿਆ, ਟਿਕ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਗਈ। ਇਹ ਸਾਡਾ ਮਨ ਖਾਲਸਾ ਜੀ ਚੰਚਲ ਪਾਰੇ ਵਰਗਾ ਹੈ, ਕੱਚੇ ਪਾਰੇ ਵਰਗਾ। ਕੱਚਾ ਪਾਰਾ ਉਂਗਲੀ ਥੱਲੇ ਦਬਾ ਕੇ ਵੇਖੋ, ਉਹ ਨਹੀਂ ਦਬੇਗਾ, ਕਦੇ ਨਹੀਂ ਦਬੇਗਾ, ਉਹ ਜ਼ਰੂਰ ਇਧਰ ਉਧਰ ਨਿਕਲ ਜਾਵੇਗਾ। ਇਹ ਸਾਡਾ ਕੱਚਾ ਮਨ ਵਿਸ਼ੇ ਵਿਕਾਰਾਂ ਦੇ ਅਧੀਨ ਕੱਚੇ ਪਾਰੇ ਵਰਗਾ, ਇਹ ਮਰਿਆਦਾ ਰੂਪੀ ਉਂਗਲੀ ਥੱਲੇ ਕਦੇ ਨਹੀਂ ਆਵੇਗਾ। ਕਦੇ ਇਧਰੋਂ ਪ੍ਰੀਤੀ ਕਰ ਜਾਊ, ਕਦੇ ਇਧਰ ਮਨ ਮਰਜ਼ੀ ਕਰ ਜਾਊ, ਕਦੇ ਉਧਰ ਮਨ ਮੁਕਤਾਈ ਕਰ ਜਾਊ, ਭਟਕਦਾ ਫਿਰੇਗਾ। ਪਰ ਇਸ ਪਾਰੇ ਨੂੰ ਜੇ ਕਿਤੇ ਥੋੜੀ ਜਿਹੀ ਗਰਮੀ ਹੋਵੇ ਤਾਂ ਉਤਾਂਹ ਚੜ ਜਾਂਦਾ, ਫੈਲ ਜਾਂਦਾ, ਠੰਡ ਲੱਗੇ ਤਾਂ ਸੰਕੋਚ ਜਾਂਦਾ, ਇੱਕ ਥਾਂ ਤੇ ਟਿਕਣ ਵਾਲਾ ਨਹੀਂ। ਇਸ ਕੱਚੇ ਪਾਰੇ ਦਾ ਮੁੱਲ 2 ਪੈਸੇ ਹੀ ਹੈ, ਕਿ ਜੇ ਕੋਈ ਬਦਕਿਸਮਤੀ ਨਾਲ ਖਾ ਲਵੇ ਤਾਂ ਹੱਡਾਂ ਵਿਚ ਬਹਿ ਕੇ ਸਾਰੇ ਅੱਡ ਹੱਡ ਕੇਰੇ ਦਰਦ ਕਰਨ ਲੱਗ ਪੈਂਦੇ, ਉਸ ਆਦਮੀ ਨੇ ਬੜਾ ਗਾਲ ਦਿੰਦਾ ਉਸ ਸਰੀਰ ਨੂੰ। ਪਰ ਜੇ ਉਸੇ ਪਾਰੇ ਨੂੰ ਸੋਧਿਆ ਜਾਵੇ ਤਾਂ ਸੋਧਣ ਵਾਸਤੇ ਪਹਿਲਾਂ ਬੂਟੀ ਪਾਉਂਦੇ ਨੇ, ਫਿਰ ਖਰਲ ਵਿਚ ਲੈ ਕੇ ਵੱਟੇ ਨਾਲ ਚੰਗੀ ਤਰ੍ਹਾਂ ਰਗੜ ਕੇ ਜਦੋਂ ਬੂਟੀ ਦਾ ਰੰਗ ਹੀ ਕੇਵਲ ਰਹਿ ਜਾਵੇ, ਉਹਨੂੰ ਕਹਿੰਦੇ ਨੇ ਖਰਲ ਕੀਤਾ ਗਿਆ ਇਹ ਪਾਰਾ। ਫਿਰ ਉਹਨੂੰ ਸੰਪਟ ਦਿੰਦੇ ਨੇ, ਅੱਗ ਥੱਲੇ ਬਾਲ ਕੇ ਉਹਨੂੰ ਚੰਗੀ ਤਰ੍ਹਾਂ ਸੰਪਟ ਕਰਦੇ ਨੇ। ਫਿਰ ਜਦੋਂ ਸੁੱਧ ਹੋ ਜਾਂਦਾ ਉਹਨੂੰ ਕਹਿੰਦੇ ਨੇ ਇਹ ਪਾਰਾ ਮਾਰ ਲਿਆ, ਇਹ ਪਾਰਾ ਸੋਧ ਲਿਆ। ਉਹ ਪਾਰਾ ਬੜਾ ਕੀਮਤੀ ਬਣ ਜਾਂਦਾ, ਜੇ ਉਹ ਕੱਖ ਲੈ ਕੇ ਕੋਈ ਖਾਵੇ ਤਾਂ ਬੜੀ ਹਜਮ ਸ਼ਕਤੀ ਹੋ ਜਾਂਦੀ ਹੈ, ਹਾਥੀ ਜਿੰਨਾ ਬਾਹਲ ਆ ਜਾਂਦਾ। ਤੇ ਜੇ ਥੋੜਾ ਜਿਹਾ ਕਲੀ ਤੇ ਲੈ ਕੇ ਪਾਈਏ ਤਾਂ ਚਾਂਦੀ ਬਣ ਜਾਂਦੀ ਹੈ, ਤਾਂਬੇ ਤੇ ਪਾਈਏ ਤਾਂ ਸੋਨਾ ਬਣ ਜਾਂਦਾ। ਉਹ ਸੁਧਰਿਆ ਹੋਇਆ ਪਾਰਾ ਐਡਾ ਕੀਮਤੀ ਬਣ ਜਾਂਦਾ। ਇਸੇ ਤਰ੍ਹਾਂ ਖਾਲਸਾ ਜੀ, ਇਹ ਹੈ ਦ੍ਰਿਸ਼ਟਾਂਤ ਦਾ, ਦ੍ਰਿਸ਼ਟਾਂਤ ਹੈ ਸਾਡਾ ਮਨ ਹੈ ਪਾਰਾ। ਭਾਈ ਗੁਰਦਾਸ ਸਾਹਿਬ ਜੀ ਇਹ ਦ੍ਰਿਸ਼ਟਾਂਤ ਦਿੱਤਾ, ਮਨ ਪਾਰਾ ਗੁਰਸਿੱਖ ਵਸ ਆਣ, ਇਹ ਮਨ ਸਾਡਾ ਪਾਰੀ ਨਹੀਂ ਹੈ, ਗੁਰੂ ਕੇ ਸਿੱਖਾਂ ਨੇ ਵਸ ਲਿਆਂਦਾ ਹੈ। ਇਹ ਖਾਲਸਾ ਜੀ, ਇਹ ਕੱਚੇ ਪਾਰੇ ਵਰਗਾ ਮਨ ਜਿਹੜਾ ਕਦੇ ਵੀ ਮਰਿਆਦਾ ਰੂਪੀ ਉਂਗਲੀ ਥੱਲੇ ਨਹੀਂ ਆਉਣ ਵਾਲਾ, ਭਟਕਣ ਵਾਲਾ ਹੈ, ਇਸ ਦਾ ਮੁੱਲ ਕੀ ਹੈ? 2 ਪੈਸੇ, ਇੱਕ ਜੰਮਣਾ ਤੇ ਮਰਨਾ, 2 ਪੈਸੇ, ਹੋਰ ਕੋਈ ਇਹਦਾ ਮੁੱਲ ਨਹੀਂ। ਸੋ ਇਸ ਕੱਚੇ ਪਾਰੇ ਰੂਪ, ਕੱਚੇ ਮਨ ਰੂਪ ਕੱਚੇ ਪਾਰੇ ਦੀ ਜੇ ਕੋਈ ਕੁਸੰਗਤ ਕਰੇ ਤਾਂ ਜਿਵੇਂ ਉਹ ਕੱਚਾ ਪਾਰਾ ਖਾਧਾ ਹੋਇਆ ਸਰੀਰ ਵਿਚ ਦਰਦ ਕਰਦਾ ਹੈ, ਇਉਂ ਜੇ ਕੱਚੇ ਮਨ ਵਾਲੇ ਦੀ ਕੋਈ ਕੁਸੰਗਤ ਕਰੇਗਾ ਤਾਂ ਵਿਦਿਆ ਦੀਆਂ ਦਰਦਾਂ ਹੋਣਗੀਆਂ, 84 ਦੇ ਗੇੜੇ ਚ ਭਟਕਣਾ ਪਵੇਗਾ। ਪਰ ਜੇ ਇਸੇ ਮਨ ਰੂਪੀ ਪਾਰੇ ਨੂੰ ਅਸੀਂ ਖਰਨ ਕਰਨਾ ਚਾਹੀਏ ਤਾਂ ਗੁਰੂ ਕੀ ਸੰਗਤ ਵਿਚ ਪਹੁੰਚਣਾ ਚਾਹੀਦਾ। ਅਭਿਆਸ ਰੂਪੀ ਨਿਸ਼ਚਾ ਰੂਪੀ ਸੁਨਹਿਰਾ ਪਹਿਲਾਂ ਲੈਣਾ, ਨਿਸ਼ਚਾ ਰੂਪੀ ਸੁਨਹਿਰਾ, ਤੇ ਗੁਰੂ ਕੀ ਬਾਣੀ ਰੂਪੀ ਬੂਟੀ ਵਿਚ ਪਾ ਲੈਣੀ ਹੈ ਹਰੀ ਬੂਟੀ, ਤੇ ਅਭਿਆਸ ਰੂਪੀ ਵੱਟਾ ਲੈ ਲੈਣਾ, ਸਿਮਰਨ ਰੂਪੀ ਵੱਟਾ, ज्यों घसाउण लगना गुरु की बाणी दे नाल इस नूं जदों बूटी दा रंग रह जावे तां कहिंदे खरन हो गया। इधरों जदों इह अवस्था हो जावे मैं गुरबाणी आधार है गुरबाणी लाग रहा हो गुरु की बाणी साडा आसरा गुरु की बाणी च जुड़े रहिंदे हां। जदों इस अवस्था नूं मन प्राप्त हो जावे समझ लो कि मन रूपी पारा खरन हो गया। हुण इहनूं करना संपट संपट करन लग्या अग बालनी इस तरीके नाल कि पारा उड भी ना जावे ते वजन भी पूरा रहे पारा कच्चा भी ना रह जावे ते फिर वह पारा सोधिया होवेगा। खालसा जी अग केड़ी बालनी है काम क्रोध लोह मोह हंकार दी लैनिया ने लकड़ा ते ब्रह्म अभ्यास रूपी अग्नि बाल करके उन्हां नूं साड़ना है विषय विकार साड़ करके ए तब भी अग्नि बाल करके तो वजन पूरा की रह जावे कि निश्चा पूरा रवे कच्चा केड़ा ना रह जावे विषय वासना ना रह जावे कि स्वर्ग विच पहुंचांगे उथे स्वर्ग दियां पछड़ां मिलणगियां इथे तां रूड़ी मार के जे बीयर पींदे आ ते उथे कहिंदे अंगूरा दी शराब आपे मिलदी है ओ जाके खुली पीवांगे इथे तां बाबा साल मगरों आके चंबड़ जांदा कहिंदा ना पीओ उथे नहीं किसे ने रोकना उथे पछड़ां बड़ियां मिलदियां ने उथे गाने बड़े मिलदे ने ਇਹ ਜਿਹੜੀ ਵਾਸ਼ਨਾ ਰਹਿ ਜਾਣੀ ਹੈ ਕੱਚਾ ਪੁਣਾ ਹੈ ਇਹ ਨਾ ਰਹਿ ਜਾਵੇ। ਇਸੇ ਤਰ੍ਹਾਂ ਖਾਲਸਾ ਜੀ ਉੱਡ ਨਾ ਜਾਵੇ ਮਨ ਦੇ ਵਿਚ ਦਿਵ ਭੋਗਾਂ ਦੀ ਇੱਛਾ ਨਾ ਰਹਿ ਜਾਵੇ ਤੇ ਵਜ਼ਨ ਪੂਰਾ ਨਿਸ਼ਚਾ ਪੂਰਾ ਰਹਿ ਜਾਵੇ ਤੇ ਉਹ ਫਿਰ ਸੋਧਿਆ ਉਹ ਆਪਣਾ ਸੰਪਟ ਕੀਤਾ ਹੋਇਆ ਪਾਰਾ ਹੈ। ਸੋ ਸੰਪਟ ਕਰਨ ਤੋਂ ਭਾਵ ਕੀ ਕਿ ਨੇਤਰਾਂ ਦੇ ਨਾਲ ਨੇਤਰੀ ਸਤਿਗੁਰ ਵੇਖਣਾ ਸਾਹਮਣੇ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆਂ ਦਰਗਾਹ ਪਾਈਆ ਛਾਓ ਐਸਾ ਜਿਹੜਾ ਮਨ ਰੂਪੀ ਪਾਰਾ ਸੋਧਿਆ ਹੋਇਆ ਵਿਸ਼ੇ ਵਿਕਾਰ ਜਿਸ ਤੇ ਮਾਰੇ ਹੋਏ ਮਾਰਿਆ ਹੋਇਆ ਪਾਰਾ ਸੋਧਿਆ ਹੋਇਆ ਪਾਰਾ ਉਹ ਬ੍ਰਹਮ ਗਿਆਨੀ ਦਾ ਮਨ ਪਵਿੱਤਰ ਬਣ ਜਾਂਦਾ ਹੈ। ਉਹ ਖਾਲਸਾ ਜੀ ਫਿਰ ਉਹਦੇ ਚ ਜਿਹੜਾ ਕੱਖ ਕ ਲੈ ਕੇ ਉਸ ਸੋਧੇ ਪਾਰੇ ਨੂੰ ਖਾਵੇ ਹਜਮ ਸ਼ਕਤੀ ਹੋ ਜਾਂਦੀ ਹੈ। ਇਸੇ ਤਰ੍ਹਾਂ ਐਸੇ ਬ੍ਰਹਮ ਗਿਆਨੀ ਦੀ ਜਿਹੜਾ ਸੰਗਤ ਕਰ ਲਵੇ ਉਹਦੇ ਚ ਜਰਨ ਸ਼ਕਤੀ ਬੜੀ ਆ ਜਾਂਦੀ ਬਹੁਤ ਹੀ ਜਰਨ ਸ਼ਕਤੀ ਰਿੱਧੀਆਂ ਸਿੱਧੀਆਂ ਕਰਾਮਾਤਾਂ ਸ਼ਕਤੀ ਬਲ ਜਿੰਨਾ ਮਰਜ਼ੀ ਆਉਂਦਾ ਜਾਵੇ ਗੁਰੂ ਕੇ ਸਿੱਖ ਦਾ ਮਨ ਉਛੜੇਗਾ ਨਹੀਂ ਮੈਂ ਵੱਡਾ ਕਰਾਮਾਤੀ ਹੈ ਮੈਂ ਵੱਡਾ ਸ਼ਕਤੀ ਵਾਲਾ ਨਹੀਂ ਬਿਲਕੁਲ ਨਹੀਂ। ਜਿਵੇਂ ਜਿਵੇਂ ਸਮੁੰਦਰ ਚ ਪਾਣੀ ਪੈਂਦਾ ਸਾਰਾ ਵਿੱਚੇ ਸਮਾਉਂਦਾ ਜਾਂਦਾ ਨਾ ਇਸੇ ਤਰ੍ਹਾਂ ਜਿਵੇਂ ਜਿਵੇਂ ਤਾਕਤਾਂ ਹੋਣ ਗੁਰੂ ਕੇ ਸਿੱਖ ਦਾ ਹਿਰਦਾ ਸਮੁੰਦਰ ਵਰਗਾ ਬਣਦਾ ਜਾਂਦਾ ਵਿੱਚੇ ਹੀ ਜਰੀ ਜਾਂਦਾ ਹੁਣ ਨਜੀਕ ਖੁਦਾਏ ਦਾ ਭੇਤ ਨਾ ਕਿਸੇ ਦੇਣ ਤੇ ਫਿਰ ਖਾਲਸਾ ਜੀ ਕੱਖ ਕ ਲੈ ਕੇ ਖਾਈਏ ਤਾਂ ਹਜਮ ਸ਼ਕਤੀ ਬੜੀ ਹੁੰਦੀ ਹੈ ਤੇ ਹਾਥੀ ਜਿੰਨਾ ਬਲ ਆ ਜਾਂਦਾ ਹੈ ਅਗਿਆਨ ਰੂਪੀ ਹਾਥੀ ਦਾ ਮੁਕਾਬਲਾ ਕਰਨ ਲਈ ਸ਼ਕਤੀ ਸਤਿਗੁਰੂ ਜੀ ਦੇ ਦਿੰਦੇ ਨੇ ਤੇ ਕੱਖ ਕ ਲੈ ਕੇ ਜੇ ਆਪਣੇ ਪਾਈਏ ਚਾਂਦੀ ਤੇ ਕਲੀ ਤੇ ਚਾਂਦੀ ਬਣਦੀ ਹੈ ਇਉਂ ਜੇ ਕੋਈ ਜਗਿਆਸੂ ਰੂਪ ਕਲੀ ਜੇ ਉਹਨਾਂ ਬ੍ਰਹਮ ਗਿਆਨੀਆਂ ਦੇ ਪਾਸ ਆ ਕੇ ਉਹਨਾਂ ਦੀ ਸੰਗਤ ਕਰੇ ਤਾਂ ਉਹਨਾਂ ਨੂੰ ਇਸ਼ਟ ਦੇਵ ਦੀ ਪ੍ਰਾਪਤੀ ਰੂਪੀ ਚਾਂਦੀ ਬਣ ਜਾਂਦੀ ਹੈ ਤੇ ਜੇ ਉੱਤਮ ਅਧਿਕਾਰੀ ਤਾਂਬੇ ਵਰਗਾ ਆ ਜਾਵੇ ਤਾਂ ਉਹਨੂੰ ਸੋਨੇ ਦੀ ਨਿਆਈ ਵਾਹਿਗੁਰੂ ਅਕਾਲ ਪੁਰਖ ਸੁੱਧ ਬ੍ਰਹਮ ਦੇ ਦਰਸ਼ਨ ਹੋ ਜਾਂਦੇ ਹਨ। ਇਹ ਸੋਧਿਆ ਹੋਇਆ ਪਾਰਾ ਜਿਹੜਾ ਖਰਨ ਕੀਤਾ ਹੋਇਆ ਪਾਰਾ ਹੈ ਉਹ ਐਡਾ ਕੀਮਤੀ ਬਣ ਜਾਂਦਾ ਹੈ। ਖਾਲਸਾ ਜੀ ਇਸੇ ਤਰ੍ਹਾਂ ਗੁਰੂ ਕੀ ਸਾਧ ਸੰਗਤ ਵਿਚ ਆਉਣ ਤੋਂ ਸਾਡਾ ਮਨ ਪਾਰਾ ਚੰਚਲ ਕੱਚਾ ਗੁਰੂ ਕੀ ਸੰਗਤ ਵਿਚ ਆ ਕੇ ਗੁਰੂ ਕੀ ਬਾਣੀ ਰੂਪੀ ਬੂਟੀ ਨਾਲ ਜਦੋਂ ਚੰਗੀ ਤਰ੍ਹਾਂ ਨੂੰ ਰਗੜਿਆ ਨਿਸ਼ਚੇ ਰੂਪੀ ਸੁਨਹਿਰੇ ਨਾਲ ਅਭਿਆਸ ਰੂਪੀ ਬੱਟੇ ਨਾਲ ਰਗੜਨ ਤੋਂ ਔਰ ਤਬ ਦੀ ਅਗਨੀ ਬਾਲਣ ਤੋਂ ਜਦੋਂ ਸੋਧਿਆ ਚੰਗੀ ਤਰ੍ਹਾਂ ਤਾਂ ਇਹ ਮਨ ਟਿਕ ਗਿਆ ਮਨ ਇਸਤ ਹੋ ਗਿਆ ਹੈ। ਐਵੇਂ ਮਨ ਨੇ ਨਹੀਂ ਟਿਕਣਾ ਜੀ ਮੇਰਾ ਮਨ ਨਹੀਂ ਟਿਕਦਾ ਬਾਣੀ ਪੜਦੇ ਆ ਜੀ ਭਾਈ ਤੂੰ ਕਦੇ ਟਿਕਾਇਆ ਹੀ ਨਹੀਂ ਟਿਕਾਵੇਂ ਤਾਂ ਟਿਕੇ ਨਾ ਟਿਕਾਉਂਦਾ ਨਹੀਂ ਟਿਕੇ ਕਿਵੇਂ ਮੈਂ ਜੀ ਯਤਨ ਕਰੀਦਾ ਕਿੰਨੇ ਘੰਟੇ ਜੀ ਇੱਕ ਜਪਜੀ ਸਾਹਿਬ ਪੜ੍ਹ ਲਈਦਾ ਤੇ ਭਰਾਵਾ ਤੂੰ 15 ਮਿੰਟਾਂ ਚ ਪੜ੍ਹ ਲਿਆ ਤੇ ਬਾਕੀ ਪੌਣੇ 24 ਘੰਟੇ ਤਾਂ ਤੈਨੂੰ ਭਜਾਈ ਫਿਰਦਾ ਤੇ 15 ਮਿੰਟਾਂ ਚ ਤੈਨੂੰ ਵਿਚਾਰੇ ਨੂੰ ਸਾਹ ਹੀ ਨਹੀਂ ਆਉਂਦਾ ਅੱਛਾ ਪਹਿਰਾਂ ਦੇ ਭੱਜੇ ਫਿਰਦੇ ਨੂੰ ਉਹ ਟਿਕੇ ਕਿੱਥੇ ਜੇ ਇਹਨੂੰ ਟਿਕਾਉਣਾ ਤਾਂ ਘੱਟੋ ਘੱਟ ਜਿਵੇਂ ਦਸਵੰਧ ਗੁਰੂ ਕਰਦਾ ਪੈਸਿਆਂ ਦਾ ਦੇਣਾ ਕੇਵਲ ਪੈਸਿਆਂ ਦਾ ਦਸਵੰਧ ਨਹੀਂ 24 ਘੰਟਿਆਂ ਵਿਚੋਂ ਘੱਟੋ ਘੱਟ 2.5 ਘੰਟੇ ਸਿਮਰਨ ਵਿਚ ਵੀ ਲਾਉਣੇ ਹਨ ਤਾਂ ਪੂਰਾ ਦਸਵੰਧ ਨਿਕਲੇਗਾ ਨਹੀਂ ਤਾਂ ਪੂਰਾ ਦਸਵੰਧ ਕੋਈ ਨਹੀਂ। ਸੋ ਇਸ ਵਾਸਤੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਜੇ ਅਸੀਂ ਬਾਣੀ ਰੂਪੀ ਬੂਟੀ ਪਾ ਕੇ ਨਿਸ਼ਚੇ ਦੇ ਨਾਲ ਇਹਨੂੰ ਰਗੜਾਂਗੇ ਮਨ ਨੂੰ ਤਾਂ ਇਹ ਮਨ ਜਿਹੜਾ ਹੈ ਇਸਤ ਹੋ ਗਿਆ ਇਹ ਗਿਆ ਗੁਰੂ ਕੀ ਕਿਰਪਾ ਦੇ ਨਾਲ
ਹੱਥ ਧੁਨ ਵਾਜੈ ਨਿਤ ਵਾਜੇ
ਜੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਕਈ ਕੰਨਾਂ ਵਿਚ ਉਂਗਲਾਂ ਦੇ ਕੇ ਪੈਰਾਂ ਭਾਰ ਬਹਿ ਕੇ ਜਿਵੇਂ ਮੱਝ ਚੋਈਦੀ ਹੈ ਨਾ ਜਾਂ ਕਿਰਿਆ ਸੋਧਨ ਜਾਈਦੇ ਉਹ ਬਹਿਣ ਤੋਂ ਕਹਿੰਦੇ ਆ ਕਿ ਕੰਨਾਂ ਵਿਚੋਂ ਵਾਜੇ ਸੁਣਦੇ ਆ ਉਹ ਤਾਂ ਨਹੀਂ ਖਾਲਸਾ ਜੀ ਉਹ ਤਾਂ ਪੌਣ ਜਿਹੜੀ ਅੰਦਰ ਚੱਲਦੀ ਹੈ ਉਹਦਾ ਖੜਕਾ ਆਉਂਦਾ ਕੰਨਾਂ ਵਿਚੋਂ ਘੂੰ ਘੂੰ ਦੀ ਆਵਾਜ਼ ਉਹ ਆਉਂਦੀ ਉਹ ਵਾਜੇ ਗਾਜੇ ਕੋਈ ਨਹੀਂ ਅਨਹਤ ਧੁਨ ਵਾਜਿਆ ਹੈ ਨਿਤ ਵਾਜੇ ਨਾ ਸੁਰਹਿਤ ਧੁਨੀ ਵਾਲੇ ਵਾਜੇ ਸਿਮਰਨ ਦੇ ਗੁਰੂ ਕੇ ਪਿਆਰਿਆਂ ਦੇ ਹਿਰਦੇ ਵਿਚ ਵੱਜਦੇ ਹਨ। ਇਕ ਰਾਸ ਜਿਹੜਾ ਗੁਰੂ ਕੀ ਬਾਣੀ ਦਾ ਸਿਮਰਨ ਹੋਣਾ ਹੈ, ਪਹਿਲਾਂ ਕਦੇ ਜ਼ਬਾਨ ਨਾਲ ਕਰੀਏ ਨਾ ਤੇ ਸੁਪਨੇ ਵਿਚ ਵੀ ਕਈ ਵਾਰੀ ਸੁਣਨ ਲੱਗ ਜਾਂਦਾ। ਜ਼ਬਾਨ ਤੋਂ ਅੱਗੇ ਕੰਠ ਵਿਚ ਅਵਸਥਾ ਵੱਧਦੀ ਹੈ, ਕੰਠ ਵਿਚ ਜਾਪ ਹੁੰਦਾ ਹੈ, ਮਧਮਾ ਜਾਪ ਉਹਨੂੰ ਕਹਿੰਦੇ ਨੇ। ਮਧਮਾ ਵਿਚ ਜਿਹੜਾ ਭਾਈ ਮੋਹਨ ਕਰਦਾ ਸੀ ਤੀਸਰੇ ਪਾਤਸ਼ਾਹ ਦਾ ਪੁੱਤਰ, ਸੋ ਇਸ ਤੋਂ ਅੱਗੇ ਖਾਲਸਾ ਜੀ ਨਾਭੀ ਦੇ ਵਿਚ ਧੁਨੀ ਵਿਚ ਜਾਪ ਹੁੰਦਾ ਹੈ, ਸੌ ਗੁਣਾ ਵੱਧ ਤੇ ਤੇਜ਼ ਪਰ ਸੰਕਲਪ ਕਰਨਾ ਪੈਂਦਾ ਹੈ। ਇਸ ਤੋਂ ਅੱਗੇ ਹਿਰਦੇ ਵਿਚ ਜਾਪ ਪਰਾ ਬਾਣੀ ਦੁਆਰਾ, ਉਹ ਜਿਵੇਂ ਫੁਹਾਰੇ ਵਿਚੋਂ ਆਪੇ ਪਾਣੀ ਨਿਕਲਦਾ ਉਹ ਆਪਣੇ ਆਪ ਜਾਪ ਹੁੰਦਾ। ਉਸ ਦਾ ਨਿਰਣਾ ਭਾਈ ਗੁਰਦਾਸ ਸਾਹਿਬ ਨੇ ਕੀਤਾ ਹੈ, ਚਰਨਾ ਚੜਦਾ ਨਿਜਰੋ ਗੁਰਮੁਖ ਬਾਣੀ ਅਗੜ ਕਢਾਵੇ। ਫੁਹਾਰੇ ਵਿਚੋਂ ਜਿਵੇਂ ਪਾਣੀ ਨਿਕਲਦਾ ਆਪਣੇ ਆਪ ਅੰਦਰੋਂ ਜਾਪ ਹੋਣਾ, ਉਹਦਾ ਨਾਮ ਹੈ ਅਜੱਪਾ ਜਾਪ। ਅਜੱਪਾ ਜਾਪ ਨਾ ਵੀਸਰਾ ਆਪ ਜੁਗਾਦ ਸਮਾਏ, ਪਰ ਉਹ ਅਵਸਥਾ ਕਿਸੇ ਭਾਗਾਂ ਵਾਲੇ ਨੂੰ ਪ੍ਰਾਪਤ ਹੁੰਦੀ ਹੈ, ਜਣੇ ਖੜੇ ਨੂੰ ਕੋਈ ਨਹੀਂ, ਕਰੋੜਾਂ ਵਿਚੋਂ ਕਿਸੇ ਇਕ ਅੱਧੇ ਨੂੰ। ਪਰ ਜੇ ਕਿਤੇ ਪੰਜ ਮਿੰਟ ਵੀ ਮਹਾਂਪੁਰਸ਼ ਦੱਸਿਆ ਕਰਦੇ ਕਿਤੇ ਅਵਸਥਾ ਉਹ ਆ ਜਾਵੇ, ਤਾਂ ਜਿਵੇਂ ਖਾਲਸਾ ਜੀ ਬੜਾ ਭਾਰੀ ਜ਼ੋਰ ਦਾ ਮੀਂਹ ਸਭ ਕੂੜਾ ਕਰਕਟ ਗੰਦ ਪਿੱਲ ਹੂੰਝ ਕੇ ਲੈ ਜਾਂਦਾ, ਸਭ ਸੰਕਲਪ ਵਿਕਲਪ ਫੁਰਨੇ ਚਿੰਤਾ ਸੋਗ ਸਭ ਮਿਟ ਜਾਂਦੇ ਨੇ, ਆਨੰਦ ਤੇ ਖੇੜਾ ਹੀ ਖੇੜਾ ਕੇਵਲ ਰਹਿ ਜਾਂਦਾ। ਇਸ ਤੋਂ ਅੱਗੇ ਅਵਸਥਾ ਹੋਰ ਸਫੁਰਨ ਹੁੰਦੀ ਹੈ, ਜਿੰਨੇ ਸਾਡੇ ਰੋਮ ਨੇ ਇਹ ਸਾਰੇ ਛੇਕ ਨੇ, ਇਨ੍ਹਾਂ ਛੇਕਾਂ ਵਿਚੋਂ ਜਾਪ ਬਾਹਰ ਨਿਕਲਦਾ ਹੈ। ਉਸ ਨੂੰ ਹਜੂਰ ਨੇ ਕਿਹਾ ਗੁਰਮੁਖ ਰੋਮ ਰੋਮ ਹਰ ਧਿਆਵੇ, ਸਾਰੇ ਰੋਮਾਂ ਰੋਮਾਂ ਵਿਚੋਂ ਜਾਪ ਹੋਣਾ, ਇਸ ਤੋਂ ਅੱਗੇ ਜਾਪ ਹੈ। ਆ ਜਿੰਨੇ ਪਸ਼ੂ ਪੰਛੀ ਬੋਲਦੇ ਨੇ ਸਾਰਿਆਂ ਦੇ ਬੋਲ ਵਿਚੋਂ ਕੇਵਲ ਵਾਹਿਗੁਰੂ ਮੰਤਰ ਸੁਣਨਾ। ਚਾਤਕ ਮੋਰ ਬੋਲਤ ਦਿਨ ਰਾਤੀ ਸੁਣ ਕਰ ਹਰ ਕੀ ਕੋਰ, ਜੋ ਬੋਲਤ ਹੈ ਮਿਰਗਮੀਨ ਪਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਸਭਾ ਕੱਟ ਰਾਮ ਬੋਲਾ ਰਾਮਾ ਬੋਲਾ, ਰਾਮ ਬਿਨਾ ਕੋ ਬੋਲਾ ਰੇ। ਸਭ ਜਿੰਨੇ ਹਿਰਦੇ ਵਿਚ ਆਵਾਜ਼ ਆ ਰਹੀ ਹੈ, ਜਿੰਨਾ ਬੋਲ ਚਾਲ ਹੋ ਰਿਹਾ, ਸਭ ਗੁਰੂ ਕਾ ਨਾਮ ਹੀ ਨਾਮ ਸੁਣਨਾ, ਇਹਦਾ ਨਾਮ ਹੈ ਅਨਹਤ ਵਾਜੇ। ਤੱਤ ਤੇ ਆਪਣੇ ਜਿੰਨੇ ਤੱਤ ਹਨ ਇਨ੍ਹਾਂ ਵਿਚੋਂ ਵੀ ਜਾਪ ਸੁਣਨਾ। ਕਰਤ ਪਤਾਲਿਆ ਕਾਸ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਤੇ ਆਵਾਏ ਰਾਮ। ਤੱਤਾਂ ਵਿਚੋਂ ਧਰਤੀ ਆਕਾਸ਼ ਪਤਾਲ ਵਿਚੋਂ ਸਿਮਰਨੀ ਸਿਮਰਨ ਸੁਣਨਾ, ਉਸ ਅਵਸਥਾ ਦਾ ਨਾਮ ਹੈ ਅਨਹਤ ਧੁਨ ਵਾਜਿਆ ਨਿਤ ਵਾਜੇ। ਸਤਖੰਡ ਵਾਸੀ ਸੰਤ ਬਾਬਾ ਸੁੰਦਰ ਸਿੰਘ ਜੀ ਬੀਮਾਰ, ਲੁਧਿਆਣੇ ਹਸਪਤਾਲ ਦੇ ਵਿਚ ਨੇ। ਸਿਵਲ ਸਰਜਨ ਦੀਵਾਨ ਸਿੰਘ ਜੀ ਚੀਫ਼ ਖਾਲਸਾ ਦੀਵਾਨ ਦੇ ਪਹਿਲੇ ਆਨਰੇਰੀ ਸੈਕਟਰੀ ਉਥੇ ਪਹੁੰਚ ਗਏ, ਬਹੁਤੇ ਅਭਿਆਸ ਵਾਲੇ ਤੇ ਭਾਗਾਂ ਵਾਲੇ ਜਾ ਕੇ ਪਹੁੰਚਣ ਤੋਂ ਫਤਿਹ ਗਜਾਈ। ਮਹਾਂਪੁਰਖੋ ਕੀ ਹਾਲ ਹੈ? ਕਹਿੰਦੇ ਕਲਗੀਧਰ ਦੀ ਕਿਰਪਾ ਹੈ। ਸਰੀਰ ਦਾ ਕੀ ਹਾਲ ਹੈ? ਕਹਿੰਦੇ ਸਰੀਰ ਤਾਂ ਲਾਸਵੰਦ ਕੀ ਹੈ, ਸਰੀਰ ਤਾਂ ਜਿਹੋ ਜਿਹਾ ਹੈ ਪਰ ਗੁਰੂ ਕੀ ਕਿਰਪਾ ਹੈ। ਜੇ ਕੋਈ ਬਚਨ ਸੁਣਾਓ, ਕਹਿੰਦੇ ਤੁਸੀਂ ਡਾਕਟਰ ਸਾਹਿਬ ਸੁਣਾਓ। ਕਹਿੰਦੇ ਜੀ ਮੈਨੂੰ ਪਤਾ ਹੈ ਕਿ ਜਿਹਨਾਂ ਚਿਰ ਮੈਂ ਕੋਈ ਗੱਲ ਨਾ ਸ਼ੇਰੀ ਤੁਸੀਂ ਸੁਣਾਉਣੀ ਨਹੀਂ। ਬ੍ਰਹਮ ਗਿਆਨੀ ਢੋਲ ਵਰਗਾ ਹੁੰਦਾ, ਭਾਵ ਕੀ ਢੋਲ ਭਾਵੇਂ ਸੈਂਕੜੇ ਬਾਰੇ ਪਿਆਰੇ ਨੂੰ ਜਦ ਤੱਕ ਡੰਗਾ ਨਾ ਮਾਰੀ ਉਹਦੇ ਚ ਆਵਾਜ਼ ਨਹੀਂ ਆਉਂਦੀ। ਪਰਮੇਸ਼ਰ ਦੇ ਪਿਆਰੇ ਨੂੰ ਜਦ ਤੱਕ ਕੋਈ ਸੰਕਲਪ ਨਾ ਕਰੀਏ ਉਹ ਕੋਈ ਬੋਲ ਕੇ ਗੱਲ ਨਹੀਂ ਦੱਸਦਾ, ਸਮਝਦਾ ਕੀ ਐਵੇਂ ਬੋਲਣਾ। ਕਹਿੰਦੇ ਜੀ ਮੇਰੇ ਤੇ ਗੁਰੂ ਕੀ ਕਿਰਪਾ, ਗੱਲ ਉਹਨਾਂ ਨੇ ਸੱਚੀ ਦੱਸੀ ਕਿ ਜਦੋਂ ਮੈਂ ਕਾਰ ਤੇ ਚੜ ਕੇ ਇਹਨੂੰ ਭਜਾਉਂਦਾ ਹਾਂ, ਇਸ ਦੀ ਇੰਜਨ ਦੀ ਆਵਾਜ਼ ਘੂੰ ਘੂੰ ਦੀ ਬਜਾਏ ਇਹਦੇ ਵਿਚੋਂ ਆਵਾਜ਼ ਆਉਂਦੀ ਹੈ ਧੰਨ ਗੁਰੂ ਨਾਨਕ ਵਾਹਿਗੁਰੂ। ਮਹਾਂਪੁਰਖ ਕਹਿਣਗੇ ਧੰਨ ਹੋ ਤੁਸੀਂ ਡਾਕਟਰ ਸਾਹਿਬ, ਮੇਰੇ ਤੇ ਵੀ ਕਿਰਪਾ ਕਰੋ, ਕਿਤੇ ਮੈਨੂੰ ਵੀ ਉਹ ਸੁਣਾ ਦਿਓ। ਕਹਿੰਦੇ ਜੀ ਹੁਣ ਉਹ ਨਾ ਕਰੋ, ਜੇ ਮੈਂ ਤੁਹਾਡੇ ਕੋਲ ਦਿਲ ਦਾ ਪਰਦਾ ਖੋਲਿਆ ਤੇ ਤੁਸੀਂ ਵੀ ਕਿਰਪਾ ਕਰੋ। ਕਹਿਣ ਲੱਗੇ ਨਹੀਂ ਡਾਕਟਰ ਸਾਹਿਬ, ਅਸੀਂ ਤਾਂ ਰੋਗ ਦੇ ਗ੍ਰਸੇ ਪਏ ਹਾਂ, ਸੋ ਜੋ ਕੁਛ ਹੈਗੇ ਤੇਰੇ ਮੂਹਰੇ ਬੈਠੇ ਹੈ। ਕਹਿੰਦੇ ਨਹੀਂ ਜੀ ਕਿਰਪਾ ਕਰੋ, ਮੈਂ ਬਾਬਾ ਸ਼ਾਮ ਸਿੰਘ ਜੀ ਸੱਚਖੰਡ ਵਾਸੀਆਂ ਦੇ ਮੌਕੇ ਵੀ, ਕਹਿੰਦੇ ਜਦੋਂ ਸੱਚਖੰਡ ਨੂੰ ਚਲੇ ਸੀ ਉਹਨਾਂ ਕੋਲ ਵੀ ਗਿਆ ਸੀ, ਜਿਨ੍ਹਾਂ ਨੇ 70 ਸਾਲ ਸਰੰਦੇ ਨਾਲ ਹਰਿਮੰਦਰ ਸਾਹਿਬ ਕੀਰਤਨ ਕੀਤਾ। ਕਹਿੰਦੇ ਬਾਬਾ ਅਤਲ ਸਿੰਘ ਸਾਹਿਬ ਮਸੂ ਵਾਲਿਆਂ ਨੇ ਵੀ ਅਖੀਰੀ ਦਰਸ਼ਨ ਕੀਤੇ, ਤੇ ਤੁਸੀਂ ਵੀ ਸੱਚਖੰਡ ਨੂੰ ਜਾ ਰਹੇ ਜੇ, ਮੇਰੇ ਤੇ ਕਿਰਪਾ ਕਰੋ, ਮੈਨੂੰ ਕੋਈ ਵਚਨ ਦੱਸੋ। ਮਹਾਂਪੁਰਖ ਬੜੇ ਗੈਰ ਗੰਭੀਰ ਸਨ, ਕਹਿੰਦੇ ਕਿ ਡਾਕਟਰ ਸਾਹਿਬ ਤੁਸੀਂ ਸਾਡੇ ਸਰੀਰ ਦਾ ਮੁਆਇਨਾ ਕਰਨ ਆਏ ਜੀ, ਟੂਟੀਆਂ ਕੰਨਾਂ ਨੂੰ ਲਾ ਕੇ ਸਾਡੇ ਸਰੀਰ ਨੂੰ ਵੇਖੋ, ਰੋਗ ਕਿੱਥੇ ਹੈ? ਡਾਕਟਰ ਸਾਹਿਬ ਪਹਿਲਾਂ ਨਹੀਂ ਮੰਨਦੇ, ਮਹਾਂਪੁਰਖ ਕਹਿਣਗੇ ਵੇਖੋ ਤਾਂ ਸਹੀ ਤੁਸੀਂ। ਖਾਲਸਾ ਜੀ ਕੰਨਾਂ ਨੂੰ ਟੂਟੀਆਂ ਲਾ ਕੇ ਸਰੀਰ ਨੂੰ ਲਾਈਆਂ ਨੇ, ਜਿੱਥੇ ਉਹ ਟੂਟੀ ਜੀ ਲਾਈ ਹੈ, ਨਹੀਂ ਡਾਕਟਰ ਨੂੰ ਚੇਤਾ ਤੇ ਨਹੀਂ ਸੰਤਾਂ ਨੂੰ ਚੇਤਾ جتھے ٹوٹی لگی اتھے لگی ہی رہ گئی. مہاپرکھا نے پھر ہلایا جیسے کسی نے ستے پیر جگائی دا ہے. کہتے ڈاکٹر صاحب دوجے تھان بھی لا کے ویکھو. سارے شریر تے ٹوٹیاں لا کے ویکھیاں, منہ نکلیا تن گرو گوبند سنگھ صاحب. واہ گرو گوبند سنگھ صاحب, واہگرو واہگرو واہگرو. ڈاکٹر صاحب مست ہو گئے نے, کہنے لگے واہ خالسا, تیرا تخلص خالسا سنیا سی, ٹھیک خالسا ہے. مہاپرکھ کہندے نے روگ کی ہے؟ کہنے لگے نہ کوئی بیماری تے نہ کوئی علاج, کوئی چیز بھی نہیں. خالسا جی جتھے بھی ٹوٹی لائی اتھے روم روم وچ واہگرو 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 دا جاپ سنیا سی. یہ کسی گرسکھ کی اوستھا ہے. یہ نام ہے انت کن واجے ہے نت واجے, ناس رہت کنی والے واجے. گرو کے پیارے دے ہردے وچ وج پیندے ہن. ایسے آئے سن مہاپرکھ ہو گئے بیمار, ہن گردوارا بنتا سی تے تھلے ڈاکٹر کول لے گئے. ڈاکٹر کہنا بیس جاؤ, کہ اتنے تمباکو پینے والے دیں, میں نہیں بہنا. دو تین واری کیا خفے ہو گیا ڈاکٹر. کہنے لگا میں بٹھا لاں گا ٹیكہ لایا. کہنے لگا ہنے بٹھا لاں گا. کہنا دسو کی حال ہے؟ کہ معمولی جہ عمل والا تیرا ٹیكہ ساڈا کی بگڑ لگا ہے. دوجی بار چ لاتا, تیجی واری پھر لاتا, چوتھا لایا. مہاپور کہنے لگے تیرے ٹیكے نہیں سن بٹھا سکتے, اسی واپس چلے جانا. داستا انگوٹھا لوایا. کہنے لگا انہیں رات نہیں کٹنی, وہ غلطی کر رہے ہیں, واپس لے جا رہے ہیں. ایتھوں نہیں گل, یہ گردوارا دادر بن رہا سی ادو. میں بےنتی کی کہ اج ہے لوہڑی, پڑکے ہیں مگ ہی, انہوں نے 40 مکتیاں کی شہیدی ضرور سنونی ہے مختصر صاحب کی. پڑکے ڈاکٹر صاحب 8 to 9 o'clock انہوں نے رسنا تو آ کے پاشن سن لیں گے, کتھا کرن گے. وہ میرے بولیا کہ تم بہت ہی پاگل ہے جو بول رہے ہیں. میں کہ چنگا بھائی پڑکے ویکھی. ڈاکٹر وہ چیچا آیا اور آدھے 40 مکتیاں کی شہیدی مہاپرکھ سنا رہے سن پورے جوبن. اس موقع سے گرو گرنتھ صاحب نے متھا ٹیک کے ڈاکٹر کہن لگا پتہ نہیں یہ کون لوگ نے, نہ انہوں نے کوئی بیماری تو نہ انہوں کا کوئی علاج. خالسا جی گرمکھا کی اوستھا ہے, گرسکھ کی اوستھا ہے کسی بھی. یہ نام ہے انہت واجے. کنا چون پو تو آ موتر بھی سن لیے, یہ کوئی انہت واجے تھوڑے ہے. ناس تو رہت سمرن ہونا ایک راس ہردے وچ ہر موقع تی اٹھ بیٹھ سو سلام کو نانک جن کا سب کام. نت واجے گرو کے سمن پائندے بجتے ہیں.
ہر امرت تار رس لیڑا,
ہری پرمیشور دے برہمانند امرت دی تار ایک رس گرو کے پیارے نوں پراپت ہندی ہے. گرو کے پیارے لیڑا رج جاندے ہن, بولی ہے لیڑا. جدوں کوئی کٹا بچہ چھڈ گئے نا گو مجھ تھلے, جدو چنگی طرح رج لوے نا کھا اس دیا باہر نکل آؤ. کہنے نے ہونے لیڑ گیا, لیڑ کے نے دودھ چنگیا, رج کے چنگنا پورا پیٹ بھر جانا. اس پرکار برہمانند رس کی تار پراپت ہوئی ہے. گرو کے پیارے رج گئے ہیں آتم ترپتی کر کے. ایس لوگ دے پدارتھن اچھا نہیں رہی, برہم لوگ دے پدارتھن تک دے پدارتھن کا نے وشا دی نیائی جان کے تیاگ دیتا ہے.
میرے من جپ رام نام ہر روڑا,
اے میرے منا تم ہی جپنا کر رمے ہوئے پرمیشور دے نام نو, تم ہی روڑا پوتر ہو جائے گا, تم ایست ہو جائے گا.
میرا من تن پریت لگائی ستگر,
میرے من بھی میرے تن بھی ستگرو جی نے پریت لا دیتی ہے. من کر کے پریتی منو گرو کے سکھ بننا تے سمن کرنا, تن کر کے پریتی پہلا گرو کی سنگت وچ آنا, پھر تن کر کے رہت مریادا چ پکے ہونا. سو خالسا جی اے من تن وچ پریتی ہے. کئی کہنے جی من دے سکھ بننا چاہیے, تمہیں کی پتا اسی کنے کے وڈے سکھ ہاں, سانو رب جاندا ہے. باہر پاوے اسی کی ہے, پاوے شراباں پیندے ہیں, پاوے ماس کھاندے ہیں, پر آ جڑے بڑاں والے کشہریاں والے نے نا, انہوں نے جنے کشہرے چ والنے انہیں انہوں نے من چ والنے. شکر ہے انہیں ایک والنے نا, بہتے تو نہیں ہے. تیرے من چ خبر کنے ایک والے ہونے نے, یہ تو رب ہی جاندا ہے نا. وہ تو شریرک طور سے نکمیا سنگھ ہوں ہوا, داڑا کیس نہیں رکھ سکتا, وہ شراب سے ماس سے پریتیاں نہیں چڑھ سکتا, تو من نو تو پوتر کدھر بنا لے گا. شریر نو سودھ لینا معمولی گل, من نو سودھنا گرو کی کرپا تو بنا کدے نہیں ہو سکتا. من بس آو نانکا جی پورن کرپا ہوئے, گھر تو گھر شریر نو تو پہلے بنا گرو کا سیوک. اس واسطے حضور کہندے ساڈے تن وچ بھی پریتی ہے, شریرک طور سے بھی سیوا, تے شریر بھی گرو کا بنایا ہوا ہے. اپنے نے سمجھاؤ جی گرو نے آگیا کی ہو جا بنایا ہے, من کر کے بھی پریتی ہے. من تن نرنتر پریتی لالتی, سدگرو جی نے سارے من تن
ہر ملو لائے چپیڑا,
ہر پرمیشور سانو مل گیا چپیڑا, کٹ کے جفی پاؤن کا نام ہے, گلپڑی پا کے ਜਿਵੇਂ ਮਿਲੇ ਸੀ ਨਾ ਭਾਈ ਮੰਝ ਨੂੰ ਗੁਰੂ ਪੰਜਵੇਂ ਪਾਤਸ਼ਾਹ ਜੀ, ਛਾਤੀ ਨਾਲ ਲਾ ਕੇ ਕਿਹਾ ਸੀ ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹੇ ਥਾ ਜਗ ਲੰਘੜ ਹਾਰ। ਭਾਈ ਬਹਿਲੋ ਨੂੰ ਕਿਹਾ ਸੀ ਭਾਈ ਬਹਿਲੋ ਸਭ ਤੋਂ ਪਹਿਲੋਂ। ਭਾਈ ਬੀਬੀ ਚੰਦ ਛੀਨੇ ਨੂੰ ਛਾਤੀ ਨਾਲ ਲਾਇਆ, ਗੁਰੂ ਘਰ ਦੇ ਘੋੜੇ ਖੋਏ ਸੀ ਤੇ ਉਹ ਵਾਪਸ ਲਿਆਂਦਿਆ ਤੋਂ। ਸੋ ਕਿਹਾ ਸੀ ਬੀਬੀਆ ਛੀਨਾ ਗੁਰੂ ਕਾ ਸੀਨਾ, ਛਾਤੀ ਨਾਲ ਲਾਇਆ ਸੀ ਰੰਗਰੇਟੇ ਗੁਰੂ ਕੇ ਬੇਟੇ ਕਿਹਾ ਸੀ। ਤੇ ਉਹ ਘੁੱਟ ਕੇ ਗਲੱਪੜੀ ਸਤਿਗੁਰੂ ਜੀ ਨੇ ਪਾ ਲਈ ਸਾਡੇ ਨਾਲ, ਕਿਰਪਾ ਕੀਤੀ ਅਪੇਦ ਨੇ ਸਿਰ ਉੱਪੀ ਕੰਠ ਨਾਲ ਲਾ ਲਿਆ ਹੈ, ਕਿਰਪਾ ਕਰਕੇ
ਰਹਾਉ।
ਵਿਸਰਾਮ ਦੇ ਕੇ ਕਹਿੰਦੇ ਹਨ
ਸਾਖਤ ਬੰਦ ਪਏ ਹੈ ਮਾਇਆ।
ਜੇ ਕਿਤੇ ਹਨੇਰਾ ਨਾ ਹੁੰਦਾ ਤਾਂ ਚਾਨਣ ਦੀ ਕਦਰ ਨਹੀਂ ਸੀ ਹੋਣੀ। ਜੇ ਕੱਚੇ ਬਲੌਰ ਨਾ ਕਿਤੇ ਕੱਚ ਦੇ ਹੁੰਦੇ ਤਾਂ ਹੀਰੇ ਮੋਤੀ ਜਵਾਹਰਾਤਾਂ ਦਾ ਮੁੱਲ ਕਿਸੇ ਨੇ ਨਹੀਂ ਸੀ ਪਾਉਣਾ। ਸੱਚ ਝੂਠ ਨਾ ਹੁੰਦਾ ਤਾਂ ਸੱਚ ਨੂੰ ਕਿਸੇ ਨੇ ਨਹੀਂ ਸੀ ਪਰਖਣਾ। ਜੇ ਕਿਤੇ ਨਾਸਤਕ ਤੇ ਬੇਵਕ ਨਾ ਹੁੰਦੇ ਤਾਂ ਸੰਤਾਂ ਭਗਤਾਂ ਦੀ ਕਦਰ ਕਿਸੇ ਨੇ ਨਹੀਂ ਸੀ ਕਰਨੀ। ਹੁਣ ਸੱਚੇ ਪਾਤਸ਼ਾਹ ਜੀ ਹਨੇਰਾ ਪੱਖ ਵਿਖਾਉਣ ਲੱਗੇ ਹਨ ਤਾਂ ਕਿ ਚਾਨਣ ਦੀ ਕਦਰ ਹੋਵੇ। ਵਿਸਰਾਮ ਦੇ ਕੇ ਕਹਿੰਦੇ ਨੇ ਸਾਖਤ ਬੰਧ ਪਾਇਆ ਹੈ ਮਾਇਆ। ਸਾਖਤ ਕਠੋਰ ਚਿੱਤ, ਕਰੜਾ ਚਿੱਤ ਜਿਸ ਦਾ ਹੋਵੇ ਪੱਥਰ ਵਰਗਾ। ਸਾਖਤ ਸ਼ਕਤੀ ਦੇ ਉਪਾਸ਼ਕ, ਸਾਖਤ ਮਾਇਆ ਦੇ ਉਪਾਸ਼ਕਾਂ ਨੂੰ ਬੰਧਨ ਪਾਏ ਹੋਏ ਹਨ ਮਾਇਆ ਦੇ ਵੱਡੇ ਵੱਡੇ ਭਾਰੀ। ਸੋ ਕਰਤਾ ਭੁਗਤਾ ਹੰਗਤਾ ਮਮਤਾ ਦੇ ਜਗ ਤੇ ਚੇਤਨ ਮਾਇਆ ਦੇ ਬੰਧਨ ਪਾਏ ਹੋਏ ਹਨ ਵਾਸ਼ਨਾ ਦੇ ਬੜੇ ਵੱਡੇ।
ਵਿਖ ਸੰਚ ਹੈ ਲਾਏ ਜਕੀੜਾ,
ਉਹ ਵਿਖ ਜੈ ਰੂਪ ਮਾਇਆ ਨੂੰ ਇਕੱਠੀ ਕਰਦੇ ਹਨ। ਜਕੀੜਾ ਯਕੀਨ ਲਾ ਕੇ ਇਹ ਪ੍ਰਲੋਕ ਵਿਚ ਵੀ ਮੇਰੇ ਨਾਲ ਚੱਲੇਗੀ, ਬੜੀ ਮੇਰੀ ਸਹਾਇਤਾ ਕਰੇਗੀ। ਜਕੜੇ ਹੋਏ ਹਨ ਜਿਵੇਂ ਕੋਈ ਜੂੜ ਪਾ ਕੇ ਜਕੜਿਆ ਹੋਵੇ, ਵਾਸ਼ਨ ਨਾਲ ਬੰਧੇ ਹੋਏ ਹਨ। ਸਹਿ ਸਕੇ ਲਾਖੋ ਉਹ ਢਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਜਕੜੇ ਹੋਏ ਹਨ ਜੈ ਰੂਪ ਮਾਇਆ ਨੂੰ ਦਿਨ ਰਾਤ ਇਕੱਠੀ ਕਰਨ ਵਿਚ ਲੱਗੇ ਹੋਏ ਹਨ।
ਹਰ ਕਾ ਅਰਥ ਖਰਚ ਨਾ
ਸਕਣਾ। ਸੋ ਖਾਲਸਾ ਜੀ, ਸਿੱਖ ਪ੍ਰਸ਼ਨ ਕਰਦਾ ਮਹਾਰਾਜ ਫਿਰ ਗੁਰੂ ਕੇ ਸਿੱਖ ਭੁੱਖੇ ਮਨ, ਮਾਇਆ ਨਾ ਹੋਵੇ। ਹਜੂਰ ਕਹਿੰਦੇ ਜ਼ਰੂਰ ਹੋਵੇ ਪਰ ਧਰਮ ਦੇ ਕਿਰਤ ਦੀ, ਧਰਮ ਦੀ ਕਿਰਤ ਦੀ ਮਾਇਆ ਕੋਲ ਹੋਣੀ ਚਾਹੀਦੀ ਹੈ ਜ਼ਰੂਰ। ਸਿੰਘਾਂ ਦੇ ਕਾਰਖਾਨੇ ਹੋਣੇ ਚਾਹੀਦੇ ਨੇ, ਵੱਡੀਆਂ ਵੱਡੀਆਂ ਮਿੱਲਾਂ ਹੋਣੀਆਂ ਚਾਹੀਦੀਆਂ ਨੇ, ਗੱਡੀਆਂ ਮੋਟਰਾਂ ਹੋਣੀਆਂ ਚਾਹੀਦੀਆਂ ਨੇ, ਜ਼ਮੀਨਾਂ ਜਾਇਦਾਦਾਂ ਹੋਣੀਆਂ ਚਾਹੀਦੀਆਂ ਨੇ। ਗੁਰੂ ਕਾ ਸਿੱਖ ਭੁੱਖਾ ਕਿਉਂ ਮਰੇ? ਗੁਰੂ ਕਾ ਸਿੱਖ ਮਰਦਾ ਤਾਂ ਹੈ ਨਹੀਂ ਕਦੇ ਵੀ ਭੁੱਖਾ। ਦਸਮ ਪਾਤਸ਼ਾਹ ਦੇ ਬਚਨ ਨੇ ਜੋ ਤਾਂ ਕਿ ਧਰਮ ਦੇ ਕਿਰਤ ਦੀ ਪਾਸ ਆਈ ਹੈ, ਉਹਦੇ ਵਿਚੋਂ ਗੁਰੂ ਘਰ ਦਾ ਦਸਵੰਧ ਜੇ ਕੱਢੇਗਾ ਨਾਲ ਨਾਲ, ਫਿਰ ਤਾਂ ਬਾਕੀ ਦਾ ਪਦਾਰਥ ਸਦ ਗਿਆ ਸਫਲਾ। ਨਹੀਂ ਤਾਂ ਮੁਕਦਮੇ, ਬਿਮਾਰੀਆਂ, ਜੇ ਹੋਰ ਨਹੀਂ ਤਾਂ ਮੀਸਾ ਵਾਲੇ ਜ਼ਰੂਰ ਸੋਟਾ ਖੜਕਾਉਂਦੇ ਨੇ, ਮੀਸੇ ਵਾਲੇ ਆ ਕੇ ਪਕੜ ਲੈਂਦੇ ਨੇ, ਉਹ ਪਰਉਪਕਾਰ ਕਰਦੇ ਨੇ ਕਿ ਤੇਰੇ ਪਾਸ ਬਹੁਤੀ ਨਹੀਂ ਸਾਂਭੀ ਜਾਂਦੀ, ਅਸੀਂ ਯਤਨ ਕਰ ਲੈਂਦੇ ਹਾਂ। ਇਸ ਪ੍ਰਕਾਰ ਚੋਰ ਡਾਕੂ ਪੈ ਜਾਂਦੇ ਨੇ, ਅੱਗ ਸਾੜ ਦਿੰਦੀ ਹੈ। ਸੋ ਉਹਨਾਂ ਨੂੰ ਇਹ ਹਾਲਤ ਹੁੰਦੀ ਹੈ ਤੇ ਜਿਹੜੇ ਗੁਰੂ ਕੇ ਅਰਥ ਖਰਚ ਲੈਣ ਉਹਦੇ ਸਫਲੇ ਹੁੰਦੇ ਹਨ। ਹਜੂਰ ਉਨ੍ਹਾਂ ਬਾਰੇ ਕਹਿੰਦੇ ਹਨ ਜਿਹੜੇ ਲੋਕ
ਹਰ ਕਾ ਅਰਥ ਖਰਚ ਨਾ ਸਕਾ।
ਉਹ ਪਰਮੇਸ਼ਰ ਦੇ ਅਰਥ ਕਦੇ ਪੈਸਾ ਨਹੀਂ ਖਰਚ ਸਕਦੇ। ਸੋ ਹਜੂਰ ਦੇ ਬਚਨ ਹਨ, ਬੁਰਿਆਈ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸੇਰ। ਜੇ ਤਾਂ ਕੋਈ ਚੰਗਿਆਈ ਕਰਨੀ ਹੈ ਤਾਂ ਆਲਕ ਨਾਮ ਹੈ ਰੱਤੀ ਦਾ, ਰੱਤੀ ਕਿ ਜਿੰਨਾ ਬਣ ਜਾਂਦਾ ਬਸ ਜੀ ਇੰਨਾ ਕਿ ਪੁੱਜਦਾ ਸਰਦਾ ਗੁਰਪੁਰਬ ਵਾਸਤੇ, ਬਸ ਜੀ ਇੰਨਾ ਹੀ ਬਣਾ ਜੀ। ਤੇ ਜੇ ਬੁਰਿਆਈ ਕਰਨੀ ਹੈ ਤਾਂ ਫਿਰ ਪੂਰਾ ਹੀ ਸੇਰ, ਜਿੰਨੇ ਮਰਜ਼ੀ ਪੈਸੇ ਲੱਗ ਜਾਣ ਪ੍ਰਵਾਹ ਨਹੀਂ, ਪਰ ਇਹ ਜੇਦ ਪੂਰੀ ਕਰਕੇ ਛੱਡਣੀ ਹੈ, ਖੋਟੇ ਪਾਸੇ ਵੱਲ ਲਾਈ ਜਾਣੇ। ਚੰਗਿਆਈ ਕਰਨ ਲੱਗਿਆ ਰਤੀ ਕ ਜਿੰਨਾ ਤੇ ਬੁਰਿਆਈ ਕਰਨ ਲੱਗੇ ਛੇਰ ਵਰਗਾ ਬਣ ਜਾਣਾ। ਸੋ ਇਸ ਵਾਸਤੇ ਉਹ ਪਰਮੇਸ਼ਰ ਦੇ ਅਰਥ ਖਰਚ ਨਹੀਂ ਸਕਦੇ ਜਿਹੜੇ ਲੋਕ।
ਜਮਕਾਲ ਸਹਿ ਸਿਰ ਪੀੜਾ,
ਉਹ ਜਮਦੂਤਾਂ ਦੇ ਕਾਲ ਦੇ ਜਮਦੂਤ ਜਿਹੜੇ ਨੇ ਉਹਨਾਂ ਦੀ ਪੀੜਾ ਫਿਰ ਸਿਰ ਤੇ ਸਹਾਰਨਗੇ, ਉਹਨਾਂ ਦੀ ਕੁੱਟਮਾਰ ਉਹਨਾਂ ਲੋਕਾਂ ਨੂੰ ਜ਼ਰੂਰ ਪਵੇਗੀ। ਪਾਪਾਂ ਬਾਅਦ ਜੋ ਹੋਵੇ ਨਾ ਹੀ ਮੋਇਆ ਸਾਫ ਨਾ ਜਾਈ।
ਜਿਨ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ,
ਪਰ ਜਿਨ੍ਹਾਂ ਗੁਰੂ ਕੇ ਸਾਧੂਆਂ ਨੇ ਗੁਰੂ ਕੇ ਸਿੱਖਾਂ ਨੇ ਸਾਰਾ ਆਪਣਾ ਸਰੀਰ ਹੀ ਗੁਰੂ ਕੇ ਅਰਥ ਲਾ ਦਿੱਤਾ ਹੈ।
ਸਰਦਾ ਲਾਏ ਮੁਖ ਧੂੜਾ,
ਸਾਡੇ ਮਨ ਚ ਬੜੀ ਭਾਰੀ ਸਰਦਾ ਹੈ। ਮਹਾਤਮਾ ਜੀ ਬਹਿ ਜਾਓ ਥੱਲੇ, ਪਿਛਲਿਆਂ ਨੇ ਵੀ ਮਹਾਰਾਜ ਦੇ ਦਰਸ਼ਨ ਕਰਨੇ। ਪ੍ਰੋਫੈਸਰ ਜੀ ਬਹਿ ਜਾਓ, ਇਹ ਵਿਖਾਉਂਦਾ ਵੀ ਮੈਂ ਜਥੇ ਦਾ ਪ੍ਰੋਫੈਸਰ ਹਾਂ। ਬਹਿ ਜਾਓ ਭਾਈ, ਕਹੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਹੌਲੀ ਆਵਾਜ਼ ਆਈ ਹੈ ਖਾਲਸਾ ਜੀ, ਕਹੋ ਗੱਜ ਕੇ ਸਤਨਾਮ ਸ੍ਰੀ ਵਾਹਿਗੁਰੂ। ਜਿਹਨੇ ਹਰ ਅਰਥ ਸਰੀਰ ਲਗਾਇਆ ਗੁਰ ਸਾਧੂ, ਕਿਹਨਾਂ ਨੇ ਲਾਇਆ ਸਰੀਰ ਸਾਧੂ? ਕਿਹਨਾਂ ਗੁਰਸਿੱਖਾਂ ਨੇ ਗੁਰੂ ਕੇ ਅਰਥ ਲਾਇਆ? ਬਾਬਾ ਦੀਪ ਸਿੰਘ ਜੀ ਨੇ ਸਾਰੀ ਉਮਰ ਗੁਰੂ ਕੇ ਚਰਨਾਂ ਵਿਚ ਅੰਤਲੇ ਸਮੇਂ ਵੇਖਿਆ ਕਿ ਹਰਿਮੰਦਰ ਸਾਹਿਬ ਦੀ ਬੇਅਦਬੀ ਹੋਣ ਲੱਗੀ ਹੈ, ਖੰਡੇ ਨਾਲ ਲਕੀਰ ਖਿੱਚ ਦਿੱਤੀ, ਆਓ ਗੁਰੂ ਕੇ ਪਿਆਰੇ ਹਰਿਮੰਦਰ ਸਾਹਿਬ ਦੀ ਬੇਅਦਬੀ ਰੋਕਣੀ ਹੈ। ਸੋ ਪਰਣ ਕਰ ਲਿਆ ਕਿ ਗੁਰੂ ਰਾਮਦਾਸ ਤੇਰੇ ਚਰਨਾਂ ਵਿਚ ਇਹ ਸੀਸ ਭੇਟ ਕਰ ਦੇਣਾ। ਅਰਦਾਸ ਪੂਰੀ ਹੋਈ ਸਿੰਘ ਦੀ, ਭਾਵੇਂ ਸੀਸ ਪੂਰੇ ਉਤਰ ਗਿਆ ਪਰ ਦਸਮ ਪਾਤਸ਼ਾਹ ਵਰ ਸੀ ਬਾਬਾ ਦੀਪ ਸਿੰਘ, ਭਾਵੇਂ ਤੇਰਾ ਸੀਸ ਪੁੱਤਰ ਕਿਉਂ ਨਾ ਜਾਵੇ, ਅਲਹਿਦਾ ਕਿਉਂ ਨਾ ਹੋ ਜਾਵੇ, ਤੇਰੇ ਇਸ ਆਨੰਦ ਚ ਫਰਕ ਨਹੀਂ ਪੈਣ ਦਿਆਂਗੇ। ਸਿਰ ਤਲੀ ਤੇ ਰੱਖ ਕੇ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਚ ਪਹੁੰਚ ਕੇ ਭੇਟਾ ਕਰਕੇ ਉਥੇ ਫਤਿਹ ਗਜਾਈ। ਭਾਈ ਮਨੀ ਸਿੰਘ ਨੇ ਗੁਰੂ ਕੇ ਹੱਥ ਸਰੀਰ ਲਾਇਆ, ਭਾਈ ਤਾਰੂ ਸਿੰਘ ਨੇ ਗੁਰੂ ਕੇ ਹੱਥ ਸਰੀਰ ਲਾਇਆ, ਕੇਸ ਨਹੀਂ ਮੁਲਾਏ ਆਪਣਾ ਖੋਪੜਾ ਉਤਰਾ ਲਿਆ। ਗੁਰੂ ਕੇ ਹੱਥ ਸਰੀਰ ਲਾਉਣ ਵਾਲੇ ਗੁਰੂ ਕੇ ਪਿਆਰੇ ਹੋਰ ਬੇਅੰਤ ਗੁਰੂ ਕੇ ਸਿੱਖ ਵਰਤਮਾਨ ਸਮੇਂ ਦੇ ਵਿਚ ਕਾਰ ਸੇਵਾ ਵਾਲੇ ਗੁਰੂ ਕੇ ਸਿੱਖ ਗੁਰੂ ਕੇ ਹੱਥ ਸਰੀਰ ਲਾ ਰਹੇ ਨੇ, ਹੋਰ ਬੇਅੰਤ ਗੁਰੂ ਕੇ ਪਿਆਰੇ ਜਿਨ੍ਹਾਂ ਨੇ ਤਨ ਮਨ ਧਨ ਗੁਰੂ ਕਾ ਸਮਝ ਕੇ ਗੁਰੂ ਕੇ ਚਰਨ ਚ ਭੇਟਾ ਕੀਤਾ ਹੋਇਆ ਹੈ। ਸੋ ਸਾਡੇ ਮਨ ਚ ਬੜੀ ਸ਼ਰਧਾ ਹੈ ਉਨ੍ਹਾਂ ਗੁਰਸਿੱਖਾਂ ਦੇ ਧੂੜ ਕਿਤੇ ਸਾਡੇ ਮੱਥੇ ਤੇ ਵੀ ਲੱਗ ਜਾਵੇ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ,
ਹਲਤ ਪਲਤ ਹਰ ਸੋਭਾ ਪਾਵਹਿ।
ਉਹ ਗੁਰੂ ਕੇ ਪਿਆਰੇ ਹਲਤ ਐਸ ਲੋਕ ਦੇ ਵਿਚ ਵੀ ਪੰਥ ਪ੍ਰਲੋਕ ਦੇ ਵਿਚ ਵੀ ਸੋਭਾ ਪਾਉਂਦੇ ਹਨ।
ਹਰ ਰੰਗ ਲੱਗਾ ਮਨ ਗੂੜਾ,
ਉਨ੍ਹਾਂ ਦੇ ਮਨ ਨੂੰ ਗੂੜਾ ਚੂ ਚੂਆ ਗਾੜਾ ਰੰਗ ਨਾਮ ਦਾ ਲੱਗ ਗਿਆ ਹੈ। ਕੱਚਾ ਰੰਗ ਨਹੀਂ, ਕੱਚਾ ਰੰਗ ਕਸੁੰਭ ਕਾ ਥੋੜੜਿਆ ਦਿਨ ਚਾਰ ਜੀਓ, ਪਰ ਨਾਮ ਦਾ ਮਜੀਠੀ ਰੰਗ ਜਿਨ੍ਹਾਂ ਨੂੰ ਚੜ ਗਿਆ ਹੈ। ਲਾਲ ਰੰਗ ਤਿਸ ਤੋਂ ਲੱਗਾ ਜਿਸ ਕੇ ਵੱਡ ਭਾਗਾ, ਮਹਿਲਾ ਕਦੇ ਨਾ ਹੋ ਬਈ ਨਾ ਲੱਗਿਆ ਦਾਗਾ। ਇਹ ਰੰਗ ਲੱਗਦਾ ਕਿੱਥੋਂ ਹੈ, ਰਾਮ ਰੰਗ ਕਦੇ ਉੱਤਰ ਨਾ ਜਾਏ, ਇਹ ਸਤਿਗੁਰੂ ਜੀ ਅੰਗਰੇਜ਼ ਨੇ ਕਿਰਪਾ ਕਰਕੇ ਲਾਉਂਦੇ ਹਨ। ਕਾਇਆ ਰੰਗਣ ਜੇ ਥੀਆ ਪਿਆਰੇ, ਪਾਈਆ ਨਾਉ ਮਜੀਠ, ਰੰਗਣ ਵਾਲਾ ਜੇ ਰੰਗਾ ਸਾਹਿਬ, ਐਸਾ ਰੰਗ ਨਾ ਡੀਠ, ਜਿਨਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਸੂਟ ਤਿਨਾ ਕੀ ਜੇ ਮਿਲਾ ਜੀ ਕਹੋ, ਨਾਨਕ ਕੀ ਅਰਦਾਸ, ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਨ ਕੰਤਾ ਭਾਵੈ, ਆਪੇ ਹੀ ਰਾਵੇ। ਇਕ ਆਦਮੀ ਬਾਜ਼ਾਰ ਵਿਚ ਤੁਰਿਆ ਜਾਂਦਾ, ਮੇਰੀ ਪੱਗ ਰੰਗ ਦੇਈ, ਕਹਿੰਦੇ ਚੰਗਾ ਲਿਆ ਫੜਾ, ਕਹਿੰਦੇ ਨਹੀਂ ਇਹ ਨਹੀਂ ਤੇਰੇ ਹੱਥ ਫੜਾਉਣੀ ਤੇ ਰੰਗ ਦੇਈ। ਕਹਿਣ ਲੱਗਾ ਇਹ ਤਾਂ ਨਹੀਂ ਰੰਗੀ ਜਾਣੀ, ਹੋਰ ਕੋਈ ਬਸਤਰ ਹੈ? ਕਹਿਣ ਲੱਗਾ ਮੇਰਾ ਬਸਤਰ ਰੰਗ ਦਿਓ। ਕਹਿੰਦੇ ਬਸਤਰ ਦੇ ਜਾ ਰੰਗ ਦੇਵਾਂਗੇ, ਤੇਰੇ ਹੱਥ ਵੀ ਨਹੀਂ ਫੜਾਉਣਾ ਤੇ ਬਸਤਰ ਰੰਗਿਆ ਵੀ ਜਾਵੇ। ਕਹਿੰਦੇ ਫਿਰ ਇਹੋ ਜਿਹਾ ਲਲਾਰੀ ਹੋਰ ਕੋਈ ਗਾਹ ਹੋਵੇਗਾ, ਮੈਥੋਂ ਤਾਂ ਨਹੀਂ ਇਉਂ ਹੋਣਾ। ਅਗਾਂਹ ਗਿਆ ਸਾਰੇ ਸ਼ਹਿਰ ਬੰਬੇ ਚ ਫਿਰ ਕੇ ਆ ਗਿਆ, ਕਹਿੰਦੇ ਨਹੀਂ ਕਿਤੋਂ ਵੀ ਰੰਗ ਨਹੀਂ ਲੱਗਾ। ਸੋ ਰੰਗ ਲੱਗਣਾ ਲੱਗਿਆ ਕਿਵੇਂ, ਜਦੋਂ ਉਹ ਬਸਤਰ ਲਲਾਰੀ ਦੇ ਹੱਥ ਵਿਚ ਦਿੱਤਾ। ਅਸੀਂ ਚਾਹੁੰਦੇ ਹਾਂ ਕਿ ਸਾਡਾ ਮਨ ਰੰਗਿਆ ਜਾਵੇ ਨਾਮ ਰੰਗ ਦੇ ਨਾਲ, ਪਰ ਆਪਣਾ ਮਨ ਅਸੀਂ ਕਦੇ ਗੁਰੂ ਕੇ ਚਰਨਾਂ ਚ ਭੇਟਾ ਕੀਤਾ ਹੀ ਨਹੀਂ। ਅਸੀਂ ਹੋਰ ਚੀਜ਼ਾਂ ਭੇਟਾ ਕਰਦੇ ਹਾਂ ਗੁਰੂ ਕੀ ਕਿਰਪਾ ਨਾਲ, ਉਹ ਵੀ ਕੋਈ ਫੁੱਲ, ਕੋਈ ਰੁਮਾਲਾ, ਕੋਈ ਪੈਸਾ ਧੇਲਾ, ਕੋਈ ਫਲ ਲਿਆ ਕੇ ਭੇਟਾ ਕਰਦੇ ਹਾਂ। ਜੋ ਭੇਟਾ ਕਰਦੇ ਹਾਂ ਗੁਰੂ ਕੇ ਪਿਆਰੇ, ਉਹ ਕਦੇ ਜਾਣ ਲੱਗਿਆ ਇੱਥੋਂ ਚੁੱਕ ਕੇ ਵਾਪਸ ਲਿਜਾਵੇਗਾ? ਕਿਸੇ ਨੇ ਵੀ ਨਹੀਂ ਲਿਜਾਣਾ, ਪਰ ਫਿਰ ਅਸੀਂ ਗੁਰੂ ਕੇ ਚਰਨਾਂ ਚ ਭੇਟਾ ਕਰ ਦਿੰਦੇ ਹਾਂ। ਅੰਮ੍ਰਿਤ ਛਕਣ ਤੋਂ ਉਦੋਂ ਤੋਂ ਹੀ ਕੀਤਾ, ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਿੱਤ ਭੇਟਾ ਕਰਦੇ ਹਾਂ, ਪਰ ਇਹ ਜਦੋਂ ਸਿਰੋਂ ਤਾਂ ਚੱਕ ਲੈਂਦੇ ਆ ਤਾਂ ਮਨ ਨਾਲ ਹੀ ਤੇ ਆਪਣੀ ਬੁੱਧ ਤੇ ਅਕਲ ਵੀ ਨਾਲ ਹੀ ਚੱਕ ਲੈਂਦੇ। ਕਹਿੰਦੇ ਸੱਚੇ ਪਾਤਸ਼ਾਹ ਤੇਰੀ ਮੱਤ ਅਸੀਂ ਨਹੀਂ ਲੈਣੀ, ਤੁਸੀਂ ਤਾਂ ਕਹਿੰਦੇ ਹੋ ਕਿ ਸ਼ਰਾਬ ਨਾ ਪੀਓ ਤੇ ਅਸੀਂ ਹਟਣਾ ਨਹੀਂ, ਤੁਸੀਂ ਕਹਿੰਦੇ ਹੋ ਦਾੜਾ ਕੇਸ ਮਨਾਓ ਨਾ ਤੇ ਅਸੀਂ ਹਟਣਾ ਨਹੀਂ, ਤੁਸੀਂ ਕਹਿੰਦੇ ਹੋ ਝੂਠ ਨਾ ਬੋਲੋ ਤੇ ਅਸੀਂ ਨਿੱਤ ਬੋਲਣਾ। ਫਿਰ ਉਹ ਸਤਿਗੁਰੂ ਜੀ ਨੂੰ ਮਨ ਦਿੱਤਾ ਤਾਂ ਨਾ, ਮਹਾਰਾਜ ਇਹ ਸੌਦਾ ਨਹੀਂ ਤੁਹਾਡੇ ਨਾਲ ਸਾਡਾ ਪੁੱਗਦਾ ਤੇ ਮਨ ਸਾਡਾ ਰੰਗ ਦਿਓ। ਮਹਾਰਾਜ ਕਹਿੰਦੇ ਨੇ ਫਿਰ ਮਨ ਵੀ ਨਹੀਂ ਰੰਗਿਆ ਜਾਣਾ, ਮਨ ਸਾਨੂੰ ਦੇ ਤੇ ਅਸੀਂ ਸਾਧ ਸੰਗਤ ਰੂਪੀ ਮੱਟੀ ਵਿਚ ਇਹਨੂੰ ਪਾਵਾਂਗੇ, ਪ੍ਰੇਮ ਦਾ ਪਾਵਾਂਗੇ ਜਲ, ਨਾਮ ਦਾ ਪਾਵਾਂਗੇ ਰੰਗ, ਤਪ ਦੀ ਬਾਲਾਂਗੇ ਅਗਨੀ, ਪ੍ਰੇਮ ਦਾ ਪਾਵਾਂਗੇ ਵਿਚ ਤੇਲ, ਐਡਾ ਸੋਹਣਾ ਗਾੜਾ ਚੂ ਚੂਆ ਰੰਗ ਚਾੜ ਦਿਆਂਗੇ। ਤਾਰ ਤਾਰ ਵਿਚ ਚੜ ਜਾਵੇ ਬਸਤਰ ਨਹੀਂ ਫੜਦਾ, ਤੇਰੇ ਸਵਾਸ ਸਵਾਸ ਵਿਚ ਇਹ ਰੰਗ ਚੜ ਜਾਵੇਗਾ, ਆਰੇ ਨਾਲ ਚੀਰਿਆ ਜਾਵੇਗਾ ਨਹੀਂ ਉਤਰੇਗਾ, ਅੰਗ ਅੰਗ ਕੱਟਿਆ ਜਾਵੇਗਾ ਨਹੀਂ ਉਤਰੇਗਾ, ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾ ਲਹਿ ਸਪਾਗਾ। ਚੌਥੇ ਪਾਤਸ਼ਾਹ ਦੇ ਪਵਿੱਤਰ ਸ੍ਰੀ ਮੁੱਖ ਵਾਕ ਹਨ। ਸੋ ਖਾਲਸਾ ਜੀ, ਅਸੀਂ ਮਨ ਗੁਰੂ ਕੇ ਚਰਨਾਂ ਚ ਭੇਟਾ ਕੀਤਾ ਹੀ ਨਹੀਂ ਕਰੇ, ਮਨ ਵੇਚਿਆ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ, ਮਨ ਮਤ ਮਨ ਮਰਜੀ ਮਨ ਮੁਖਤਾਈ ਖੁਦ ਪਸੰਦੀ ਛੱਡੀਏ, ਗੁਰੂ ਕੀ ਮਤ ਸਿੱਖਿਆ ਗ੍ਰਹਿਣ ਕਰੀਏ ਤਾਂ ਹੀ ਸਾਡਾ ਮਨ ਰੰਗਿਆ ਜਾਵੇਗਾ, ਮਨ ਨੂੰ ਚੂ ਚੂਆ ਗਾੜਾ ਰੰਗ ਲੱਗ ਜਾਵੇਗਾ।
ਹਰ ਹਰ ਮੇਲ ਮੇਲ ਜਨ ਸਾਧੂ।
ਹੇ ਹਰੀ ਜੀ, ਤੁਹਾਡੇ ਚਰਨਾਂ ਚ ਬੇਨਤੀ ਹੈ, ਜਿਹੜੇ ਸਾਧੂ ਜਨ ਤੁਸੀਂ ਆਪਣੇ ਨਾਲ ਮੇਲੇ ਹੋਏ ਨੇ, ਸਾਨੂੰ ਉਹਨਾਂ ਦੀ ਸੰਗਤ ਵਿਚ ਮੇਲਣਾ ਕਰੋ, ਉਹਨਾਂ ਤਰ੍ਹਾਂ ਸਾਨੂੰ ਵੀ ਮੇਲ ਲਓ।
ਹਮ ਸਾਧ ਜਨਾ ਕਾ ਕੀੜਾ।
ਤੁਸੀਂ ਸਾਧ ਸੰਗਤ ਵਿਚ ਮਾਣ ਕਰੋਗੇ, ਮੈਂ ਵੱਡਾ ਦਾਨੀ ਹਾਂ, ਮੈਂ ਵੱਡਾ ਧਨੀ ਹਾਂ, ਮੈਂ ਵੱਡਾ ਗਿਆਨੀ ਹਾਂ, ਮੈਂ ਵੱਡਾ ਸੰਤ, ਮੈਂ ਵੱਡਾ ਅਧਿਕਾਰੀ। ਨਹੀਂ ਨਹੀਂ ਮਹਾਰਾਜ, ਹਮ ਸਾਧ ਜਨਾ ਕਾ ਕੀੜਾ, ਅਸੀਂ ਪਰਮੇਸ਼ਰ ਦੇ ਪਿਆਰਿਆਂ ਦੇ ਪੈਰਾਂ ਥੱਲੇ ਰੁਲਣ ਵਾਲੇ ਕੀੜੇ ਬਣ ਕੇ ਰਹਾਂਗੇ। ਹਮ ਕੀੜੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ, ਪਰਮੇਸ਼ਰ ਦੇ ਪਿਆਰਿਆਂ ਦੇ ਚਰਨਾਂ ਥੱਲੇ ਰੁਲਣ ਵਾਲੇ ਕੀੜੇ ਬਣਾਂਗੇ, ਦਾਸ ਬਣਾਂਗੇ।
ਜਨ ਨਾਨਕ ਪ੍ਰੀਤ ਲੱਗੀ ਪਗ ਸਾਧ ਗੁਰ ਮਿਲ ਸਾਧੂ।
ਹਜੂਰ ਕਹਿੰਦੇ ਐਸੇ ਜਿਹੜੇ ਸਾਧੂ ਸ੍ਰੇਸ਼ਟ ਪੁਰਖ ਸਤਿਗੁਰਾਂ ਨਾਲ ਮਿਲੇ ਹਨ, ਉਨ੍ਹਾਂ ਦੀ ਪ੍ਰੀਤ ਪਰਮੇਸ਼ਰ ਦੇ ਨਾਲ ਲੱਗੀ ਹੈ। ਜਿਨ੍ਹਾਂ ਨੇ ਆਪਣੇ ਜਿਹੜੇ ਸੰਗਤ ਵਿਚ ਮਿਲੇ ਹਨ, ਉਨ੍ਹਾਂ ਨੇ ਮਨ ਨੂੰ ਸਾਧਿਆ ਹੈ, ਉਨ੍ਹਾਂ ਦੇ ਸਾਧੂਆਂ ਦੀ ਪ੍ਰੀਤੀ ਸਤਿਗੁਰਾਂ ਦੇ ਨਾਲ ਮਿਲ ਕੇ ਲੱਗੀ ਹੈ।
ਪਾਖਾਣ ਹਰਿਓ ਮਨ ਮੂੜਾ।
ਕਹਿੰਦੇ ਉਨ੍ਹਾਂ ਦਾ ਮਨ ਵਿਚੋਂ ਪਾਖਾਣ ਨਾਮ ਹੈ ਪੱਥਰ ਦਾ, ਪੱਥਰ ਪੁਣਾ ਉਨ੍ਹਾਂ ਦਾ ਤਿਆਗ ਗਿਆ ਹੈ, ਨਾਸ ਹੋ ਗਿਆ ਹੈ। ਪੱਥਰ ਕੀ ਹੁੰਦਾ ਖਾਲਸਾ ਜੀ? ਕਰੜੀ ਚੀਜ਼। ਜੇ ਪੱਥਰ ਤੇ ਪੱਥਰ ਮਾਰੀਏ ਤਾਂ ਵਿਚੋਂ ਅੱਗ ਨਿਕਲਦੀ ਹੈ, ਉਹਨੂੰ ਹਜ਼ਾਰ ਵਰਾ ਪਾਣੀ ਵਿਚ ਭਾਵੇਂ ਕੋਈ ਰੱਖ ਛੱਡੇ, ਫਿਰ ਵੀ ਬਾਹਰ ਕੱਢੀਏ ਤਾਂ ਵਿਚੋਂ ਸੁੱਕੇ ਜਾਂ ਸੁੱਕਾ, ਤੇ ਫਿਰ ਵੀ ਵਿਚੋਂ ਅੱਗ ਨਿਕਲਦੀ ਹੈ। ਤੇ ਜੇ ਉਹਨੂੰ ਕਿਤੇ ਪੀ ਕੇ ਉਹਦਾ ਚੂਨਾ ਬਣਾ ਦੇ, ਪਹਿਲਾਂ ਉਹਨੂੰ ਪਾਈਏ ਸਾੜ ਕੇ, ਕਿਤੇ ਪੀ ਕੇ ਚੂਨਾ ਬਣਾ ਕੇ ਜਬਾਨ ਤੇ ਰੱਖ ਲਈਏ ਤਾਂ ਵੀ ਛਾਲੇ ਪਾ ਦਿੰਦਾ, ਤੇ ਜੇ ਪੱਥਰ ਨੂੰ ਘੜੇ ਦੇ ਉੱਪਰ ਰੱਖੀਏ ਤੇ ਤਾਂ ਵੀ ਭੰਨ ਦਿੰਦਾ, ਤੇ ਜੇ ਥੱਲੇ ਰੱਖਿਆ ਵੀ ਉਪਰੋਂ ਘੜਾ ਰੱਖ ਦੇਈਏ ਤੇ ਤਾਂ ਵੀ ਭੰਨ ਦਿੰਦਾ। ਐਸੇ ਭੈੜੇ ਸੁਭਾਅ ਵਾਲੇ ਦਾ ਨਾਮ ਪੱਥਰ ਹੈ। ਇਸੇ ਤਰ੍ਹਾਂ ਖਾਲਸਾ ਜੀ, ਸਾਡਾ ਮਨ ਪੱਥਰ ਵਰਗਾ, ਜਿੰਨਾ ਮਰਜ਼ੀ ਉਪਦੇਸ਼ ਪਹਿਲਾਂ ਤਾਂ ਸੁਣਨ ਆਉਂਦੇ ਹੀ ਨਹੀਂ, ਗੁਰਦੁਆਰੇ ਸਾਹਿਬ ਜਾਂਦੇ ਹੀ ਨਹੀਂ। ਬੜੇ ਹੀ ਅਫਸੋਸ ਨਾਲ ਕਹਿਣਾ ਪੈਂਦਾ ਕਿ ਐਡਾ ਵੱਡਾ ਲੱਖਾਂ ਰੁਪਈਏ ਲਾ ਕੇ ਗੁਰਦੁਆਰੇ ਬਣੇ ਹੋਣ ਤੇ ਰਹਿ ਰਾਜ ਸਾਹਿਬ ਦੇ ਮੌਕੇ ਤੇ ਇਕ ਜਾਂ ਦੋ ਬੰਦੇ, ਬਾਕੀ ਨਹੀਂ ਕੋਈ। ਸੋ ਭਾਵੇਂ ਘਰਾਂ ਘਰਾਂ ਵਿਚ ਕਈਆਂ ਗੁਰਮੁਖਾਂ ਨੇ ਪ੍ਰਕਾਸ਼ ਕੀਤਾ, ਪਰ ਗੁਰਦੁਆਰੇ ਸਾਹਿਬ ਵਿਚ ਆਉਣ ਦੀ ਬੜੀ ਮਹਾਨਤਾ ਹੈ, ਬੜੀ ਭਾਰੀ ਮਹਾਨਤਾ ਹੈ। ਚਾਹ ਉਤਸ਼ਾਹ ਵੱਧਦਾ ਹੈ, ਇਕ ਦੂਜੇ ਦੇ ਦਰਸ਼ਨ ਕਰਨ ਤੋਂ ਮਨ ਚੜ੍ਹਦੀਆਂ ਕਲਾਂ ਵਿਚ ਹੁੰਦਾ ਹੈ। ਤੇ ਜੇ ਆ ਗਏ ਸੁਣ ਲਿਆ ਤਾਂ ਪੱਥਰ ਵਰਗਾ ਮਨ ਹੈ, ਅਵਲ ਤਾਂ ਇਕ ਕੰਨੋਂ ਦੂਜੇ ਕੰਨ ਕੱਢ ਦੇਣਾ, ਬਾਂਸ ਵਰਗਾ ਸੁਭਾਅ ਹੈ। ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੇ ਜੋ ਬਾਂਸ ਮਜਾਈਆ ਥੂਕ। ਬਾਂਸ ਵਿਚ ਫੂਕ ਮਾਰੀਏ ਦੂਜੇ ਪਾਸੇ ਲੰਘ ਜਾਂਦੀ ਹੈ, ਇਸੇ ਤਰ੍ਹਾਂ ਕੰਨੋਂ ਸੁਣੀ ਦੂਜੇ ਕੰਨ ਕੱਢ ਦਿੱਤੀ। ਇਹ ਜੇ ਭਲਾ ਸੁਣ ਵੀ ਲਈ ਆ ਤੇ ਹਿਰਦੇ ਚ ਨਹੀਂ ਵਸਣ ਦੇਣੀ, ਯਤਨ ਕਰਨਾ ਹੈ ਕਿ ਚੋਰੀ ਇੱਥੇ ਝਾੜ ਕੇ ਜਾਣੀ ਹੈ ਪੰਡਾਲ ਦੇ ਵਿਚ, ਗੁਰਦੁਆਰੇ ਦੇ ਵਿਚ ਨਾਲ ਨਹੀਂ ਲੈ ਕੇ ਜਾਣਾ ਕੁਛ, ਤੇ ਆਪਣੇ ਮਨ ਨੂੰ ਪੱਥਰ ਦੇ ਪੱਥਰ ਵਰਗਾ ਹੀ ਬਣਾਉਣਾ ਰੱਖਣਾ ਹੈ। ਜੇ ਕਿਤੇ ਉਹਨੂੰ ਪਰਖ ਲਈਏ ਫਿਰ ਵੀ ਕਿਤੇ ਉਪਦੇਸ਼ ਰੂਪੀ ਜਲ ਵਿਚੋਂ ਬਾਹਰ ਕੱਢ ਕੇ ਜਲੋਂ ਖੜਕਣਗੇ ਤੇ ਈਰਖਾ ਦੀ ਅੱਗ ਹੀ ਵਿਚੋਂ ਨਿਕਲੇਗੀ, ਈਰਖਾ ਦੀ ਅੱਗ। ਤੇ ਜੇ ਕਿਤੇ ਤਪ ਰੂਪੀ ਅਗਨੀ ਨਾਲ ਤਾ ਦਈਏ, ਕੋਈ ਪੁੱਠਾ ਲੰਘ ਕੇ ਜਲ ਧਾਰੇ ਕਰੇ ਧੂਣੀਆਂ ਤਾਵੇ, ਤੇ ਫਿਰ ਉਹਦੀ ਕੋਈ ਸੰਗਤ ਕਰੇ ਤਾਂ ਜਿਹੜਾ ਭੋ ਹੁੰਦਾ ਨਾ ਚੂਨਾ ਜਮਾਤ ਤੇ ਰੱਖਣ ਤੋਂ ਛਾਲੇ ਪਾ ਦਿੰਦਾ ਹੈ, ਜੇ ਕੋਈ ਨੇੜੇ ਗਿਆ ਤਾਂ ਉਹਨੂੰ ਸਰਾਪ ਦੇਵੇਗਾ ਬੜੇ ਕ੍ਰੋਧ ਨਾਲ, ਅਸੀਂ ਬੜੇ ਤਪਸਵੀ ਹੈ ਇਹ ਛਾਲੇ ਪਾਵੇਗਾ। ਸੋ ਖਾਲਸਾ ਜੀ, ਇਹ ਹੈ ਪੱਥਰ ਪੁਣਾ ਮਨ ਦਾ, ਤੇ ਨਰਮ ਚਿੱਤਾਂ ਰੂਪੀ ਘੜਿਆਂ ਨੂੰ ਭੰਨਦਾ ਤੋੜਦਾ ਰਹਿਣ ਵਾਲਾ, ਦੂਸਰਿਆਂ ਦੇ ਦਿਲਾਂ ਰੂਪੀ ਘੜਿਆਂ ਨੂੰ ਤੋੜਨ ਵਾਲਾ, ਹੰਕਾਰੀ ਆਦਮੀ ਤੇ ਪੱਥਰ ਚਿੱਤ। ਪਰ ਜੇ ਕਿਤੇ ਉਸੇ ਦੇ ਵਿਚ ਚੂਨਾ ਕੱਥ ਤੇ ਸੁਪਾਰੀ ਇਹ ਤਿੰਨ ਚੀਜ਼ਾਂ ਵਿਚ ਪਾ ਦਈਏ ਤਾਂ ਉਹਦਾ ਬੜਾ ਚੂਹ ਚੂਹਾ ਗਾੜਾ ਰੰਗ ਨਿਕਲ ਆਉਂਦਾ ਹੈ। ਇਹਦੇ ਇਹ ਖਾਲਸਾ ਜੀ, ਸਾਡਾ ਜਿਹੜਾ ਮਨ ਹੈ ਪੱਥਰ, ਇਹਨੂੰ ਤਾਪ ਰੂਪੀ ਅਗਨੀ ਨਾਲ ਤਾ ਕੇ ਤੇ ਸਰਵਣ ਮੰਨਣ ਦੇ ਆਸਨੀ ਚੱਕੀ ਵਿਚ ਪੀ ਕੇ ਬਰੀਕ ਕਰਕੇ ਫਿਰ ਕਥਾ ਰੂਪੀ ਕੱਥ ਪਾਈਏ, ਗੁਰੂ ਕੀ ਕਥਾ ਰੂਪੀ ਕੱਥ, ਸਰਦਾ ਰੂਪੀ ਸੁਪਾਰੀ ਤੇ ਗੁਰੂ ਕੇ ਮਹਾਂਵਾਕਾ ਰੂਪੀ ਪਾਨ ਵਿਚ ਪਾਈਏ, ਤਾਂ ਫਿਰ ਚੂਹ ਚੂਹਾ ਗਾੜਾ ਐਸਾ ਰੰਗ ਨਿਕਲ ਆਵੇਗਾ ਜਿਹੜਾ ਕਦੇ ਵੇਖਿਆ ਵੀ ਨਾ ਹੋਵੇ। ਪਾਖਾਣ ਹਰਿਓ, ਇਹ ਪੱਥਰ ਪੁਣਾ ਛੱਡ ਕਰਕੇ ਸਾਡਾ ਮਨ ਮੂੜਾ ਇਸਤ ਹੋ ਜਾਵੇਗਾ, ਮੂੜੇ ਤੇ ਬਹਿਦਾ ਨਾ ਇਹ ਉਹ ਸਿੰਘਾਸਣ ਬਣ ਜਾਵੇਗਾ। ਫਿਰ ਪਰਮੇਸ਼ਰ ਇਸ ਹਿਰਦੇ ਨੂੰ ਆਪਣਾ ਸਿੰਘਾਸਣ ਜਾਣ ਕਰਕੇ ਹਿਰਦੇ ਵਿਚ ਸਾਖਿਆਤ ਹੋ ਜਾਵੇਗਾ। ਜਦੋਂ ਪਰਮੇਸ਼ਰ ਹਿਰਦੇ ਚ ਸਾਖਿਆਤ ਹੋ ਗਿਆ ਤਾਂ ਫਿਰ ਨਸ ਮੰਜੋ ਕਿਲ ਵਿਖੋ, ਕਰਤਾ ਘਰ ਆਇਆ ਦੂਤਾ ਦਹਿਨ ਪਾਇਆ, ਗੋਵਿੰਦ ਪ੍ਰਗਟਾਇਆ ਵਿਸ਼ੇ ਵਿਕਾਰ ਔਗੁਣ ਪਾਪ ਸਭ ਦੂਰ, ਗੁਰੂ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਫਿਰ ਲੋਕ ਪ੍ਰਲੋਕ ਵਿਚ ਉਜਲੇ ਮੁੱਖ ਵਾਲੇ ਹੋ ਜਾਵਾਂਗੇ। ਇਹ ਦਾਤ ਮਿਲੇਗੀ ਕਦੋਂ? ਜਦੋਂ ਸਤਸੰਗਤ ਸਾਧ ਪਾਈ ਵੱਡ ਭਾਗੀ ਮਨ ਚਲ ਪਾਓ ਪਇਓ ਅਰੂੜਾ, ਜਦੋਂ ਗੁਰੂ ਕੀ ਕਿਰਪਾ ਨਾਲ ਗੁਰੂ ਕੀ ਸੰਗਤ ਪ੍ਰਾਪਤ ਹੋਈ। ਸੋ ਗੁਰੂ ਕੇ ਪਿਆਰਿਓ, ਆਪਾਂ ਭਾਗਾਂ ਨਾਲ ਵੀ 22 ਦਿਨ ਜੁੜਦੇ ਰਹੇ ਹਾਂ। ਸ਼ੁਕਰ ਦੀ ਗੱਲ ਹੈ ਕਿ ਸਾਰੇ ਗੁਰਦੁਆਰੇ ਸਾਹਿਬਾਂ ਵਾਲਿਆਂ ਪ੍ਰਬੰਧਕਾਂ ਨੇ ਬਹੁਤਾ ਹੀ ਭਾਰੀ ਉਦਮ ਕੀਤਾ ਹੈ ਤੇ ਬਹੁਤ ਹੀ ਭਾਰੀ ਸੇਵਾ ਤੇ ਪ੍ਰਬੰਧ ਕੀਤਾ ਹੈ। ਇਕ ਤੋਂ ਇਕ ਚੜ੍ਹਦੇ ਤੋਂ ਚੜ੍ਹਦੇ ਕਲਾ ਵਾਲੇ ਆਪਾਂ ਵੇਖੇ ਨੇ। ਜਿੱਥੇ ਜਿੱਥੇ ਵੀ ਕਿਸੇ ਨੇ ਪ੍ਰੋਗਰਾਮ ਬਣਾਇਆ ਹੈ, ਪੂਰਾ ਆਪਣਾ ਜ਼ੋਰ ਲਾਇਆ ਹੈ ਔਰ ਬੜਾ ਉਤਸ਼ਾਹ ਵਿਖਾਇਆ ਹੈ। ਸੋ ਸੰਗਤ ਦਾ ਬੜਾ ਭਾਰੀ ਧੰਨਵਾਦ ਹੈ ਜਿਨ੍ਹਾਂ ਨੇ ਥਾਵਾਂ ਥਾਵਾਂ ਤੇ ਦੂਰ ਦੂਰ ਪਹੁੰਚ ਕੇ 30-30 ਮੀਲ ਇਕ ਪਾਸੇ ਦਾ ਸਫ਼ਰ ਕਿਲੋਮੀਟਰ ਹੁੰਦਾ ਰਿਹਾ ਕਈ ਵਾਰੀ। ਸੋ ਕਿੱਥੇ ਮੂਲਨ ਵਾਲੇ ਤੇ ਕਿੱਥੇ ਖਾਰ ਤੇ ਉਹ ਪਰੇ ਅੰਧੇਰੀ ਜਾ ਕੇ ਕਥਾ ਸੁਣਨੀ ਕਿੰਨੇ ਮੀਲ ਬਣਦੀ ਹੈ। ਸੋ ਆਉਣਾ ਜਾਣਾ ਤੇ ਫਿਰ ਰਾਤ ਨੂੰ 12:30-1 ਵਜੇ ਸੌਣਾ ਤੇ ਤੜਕੇ ਦੀ ਕਥਾ ਫਿਰ ਆ ਜਾਣਾ। ਇਹ ਗੁਰੂ ਕੀ ਕਿਰਪਾ ਹੋਈ ਹੈ, ਸੰਗਤ ਦਾ ਧੰਨਵਾਦ ਹੈ ਜਿਨ੍ਹਾਂ ਨੇ ਆਪਣੇ ਸਮੇਂ ਨੂੰ ਸਫਲਾ ਕੀਤਾ। ਸੋ ਗੁਰੂ ਕੇ ਪਿਆਰਿਓ, ਸਮੁੱਚੇ ਤੌਰ ਤੇ ਬੰਬੇ ਦੀ ਸੰਗਤ ਨੇ ਇਹ ਪ੍ਰੋਗਰਾਮ ਬਣਾਇਆ ਸੀ ਤੇ ਸਾਰੇ ਧਿਆਨ ਦੇ ਨਾਲ ਸੁਣਿਆ ਤੇ ਵਿਚਾਰਿਆ ਤੇ ਅਮਲ ਵੀ ਕੀਤਾ। ਗੁਰੂ ਕੀ ਕਿਰਪਾ ਦੇ ਨਾਲ ਅੱਜ 44 ਲੱਖ ਖਾਲਸਾ ਸਜਿਆ। ਰੁੰਗਾ ਚੁੰਗਾ ਜਾਂਦਿਆਂ ਜਾਂਦਿਆਂ ਮੰਗ ਲਈਦਾ ਨਾ, ਦੁਕਾਨ ਤੋਂ ਛੋਟੀ ਹੁੰਦੀਆਂ ਮੰਗ ਲਈਦਾ ਸੀ, ਚੱਲ ਹੁਣ ਇਹ ਚੀਜ਼ ਦਿੱਤੀ ਤੇ ਮਗਰ ਝੁੰਗਾ ਦੇ, ਕਈ ਰੁੰਗਾ ਕਹਿੰਦੇ ਆ, ਉਹ ਥੋੜੀ ਜਿਹੀ ਚੀਜ਼ ਜਾਂਦਿਆਂ ਫੜਾ ਦਿੰਦਾ ਸੀ। ਸੋ ਪਹਿਲੀ ਵਾਰੀ ਗੁਰੂ ਕੀ ਕਿਰਪਾ ਨਾਲ 150 ਸਿੰਘ ਤੇ ਪਰਸੋਂ ਸੀ 210 ਤੇ ਅੱਜ ਕਲਗੀ ਧਰਜ ਦੀ ਸਾਧ ਸੰਗਤ ਰੂਪੀ ਹੱਕ ਵਿਚੋਂ ਝੁੰਗਾ ਮੰਗਿਆ, ਰੁੰਗਾ ਮੰਗਿਆ, ਮਾਲਜ ਕਹਿੰਦੇ 44 ਲੱਖ ਖਾਲਸਾ। ਸੋ ਅੱਜ 44 ਲੱਖ ਖਾਲਸਾ ਸਜਿਆ। ਸਾਰੇ ਗੁਰੂ ਕੀ ਕਿਰਪਾ ਨਾਲ 404 ਜਾਂ 405 ਸਿੰਘਾਂ ਨੇ, ਮਾਈ ਭਾਈਆਂ ਨੇ ਗੁਰੂ ਕਾ ਅੰਮ੍ਰਿਤ ਛਕਿਆ, ਗੁਰੂ ਕੇ ਜਹਾਜ਼ ਤੇ ਚੜੇ ਹਨ। ਸੋ ਇਸ ਗੱਲ ਦੀ ਭਾਈ ਜੈਕਾਰਾ ਜਰਾ ਜਾਂ ਤੱਕ ਜਰਾ ਹਿੰਮਤ ਨਾਲ ਬੁਲਾਇਆ ਕਰੋ। ਸੋ ਖਾਲਸਾ ਜੀ, ਸਭ ਬੰਬੇ ਨਿਵਾਸੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਸੋ ਬੁਲਾ ਦਿਓ ਪੰਜਵਾਂ
ਬੋਲੇ
ਪੰਜਵਾਂ ਪੂਰਾ ਕਰ ਲੈ। ਸੋ ਖਾਲਸਾ ਜੀ, ਸਾਰੇ ਗੁਰਮੁਖਾਂ ਦਾ ਬੜਾ ਭਾਰੀ ਧੰਨਵਾਦ ਹੈ, ਸਾਰੇ ਪ੍ਰਬੰਧਕਾਂ ਦਾ ਔਰ ਸਮੁੱਚੇ ਤੌਰ ਤੇ ਸਾਰੀ ਸੰਗਤ ਦਾ। ਕੁਛ ਕੁ ਕਸਰ ਹੈਗੀ ਹੈ, ਜਿਹੜੇ ਬਹੁਤੇ ਮਾਇਆ ਧਾਰੀ ਨੇ ਨਾ ਉਨ੍ਹਾਂ ਵਿਚ ਕਸਰ ਹੈਗੀ ਹੈ, ਉਨ੍ਹਾਂ ਨੂੰ ਨਹੀਂ ਵੇਲ ਰੱਬ ਨੇ ਦਿੱਤਾ, ਉਹ ਨਹੀਂ ਆਏ। ਕੋਈ ਕੋਈ ਭਾਵੇਂ ਵਿਚੋਂ ਆਇਆ ਹੋਵੇ ਗੁਰੂ ਕੀ ਕਿਰਪਾ ਵਾਲਾ, ਪਰ ਬਹੁਤਾ ਘੱਟ ਟਾਈਮ ਜੀ, ਟਾਈਮ ਹੀ ਨਹੀਂ ਜੀ। ਠੀਕ ਹੈ, ਸਾਧਕ ਬੰਧ ਪਾਇਆ ਹੈ ਮਾਇਆ, ਉਹ ਬਹੁਤੇ ਬੰਧਨ ਵਿਚਾਰਿਆਂ ਨੂੰ ਪਾਏ ਹੋਏ ਨੇ, ਇਹ ਵੀ ਰੱਬ ਦੀ ਕਰੋਪੀ ਦੀ ਪ੍ਰਤੀਤ ਹੁੰਦੀ ਹੈ। ਕਦੇ ਤਾਂ ਸੁੱਖ ਦਾ ਸਾਹ ਰੱਬ ਨਿਕਲਣ ਦੇਵੇ, ਨਾ ਦਿਨੇ ਨਾ ਰਾਤ ਕਿਸੇ ਮੌਕੇ ਤੇ ਟਿਕਣਾ ਵੀ ਨਹੀਂ, ਇਧਰ ਫੋਨ ਕਰ ਲਿਆ, ਇਧਰ ਨੂੰ ਕਾਰ ਭਜਾ ਲਈ, ਇਹਨੂੰ ਚਲੇ ਗਏ। ਚਾਹੀਦੇ ਵਿਹਾਰ ਜ਼ਰੂਰ, ਪਰ ਕੁਛ ਚੈਨ ਤਾਂ ਮਨ ਨੂੰ ਹੋਵੇ ਨਾ, ਸ਼ਾਂਤੀ ਤਾਂ ਹੋਵੇ ਨਾ। ਕਦੇ ਗੁਰਦੁਆਰੇ ਸਾਹਿਬ ਤਾਂ 24 ਘੰਟਿਆਂ ਵਿਚੋਂ ਨਿਕਲ ਸਕੇ, ਤਾਂ ਨਾ ਮਾਇਆ ਦਾ ਸੁੱਖ ਕੇ 4 ਪੈਸੇ ਨੇ ਕੋਲ, 4 ਧੇਲੇ ਨੇ ਕੋਲ, ਸੁੱਖ ਦੀ ਜ਼ਿੰਦਗੀ ਤਾਂ ਹੋਵੇ ਨਾ। ਸੋ ਉਹ ਲੋਕ ਕੁਸ਼ਕ ਪਰਲੇ ਪਰਲੇ ਜਿਹੜੇ ਨੇ ਸਮੁੰਦਰ ਵਾਲੇ ਪਾਸੇ ਦੇ, ਥੋੜਾ ਜਿਹਾ ਘਾਟਾ ਅਸਰ ਉਨ੍ਹਾਂ ਤੇ ਹੋਇਆ, ਸੱਚੇ ਪਾਤਸ਼ਾਹ ਕਿਰਪਾ ਕਰਨ ਉਨ੍ਹਾਂ ਤੇ ਵੀ ਅਸਰ ਹੋਵੇ। ਮੇਰਾ ਇਕ ਹੋਰ ਖਿਆਲ ਹੈ ਔਰ ਉਹ 99% ਠੀਕ ਹੈ, ਮੈਂ ਆਪਣੇ ਆਪ ਹੀ ਅਨੁਮਾਨ ਕਹਿਤਾ ਤੇ ਆਪਣੇ ਆਪ ਹੀ ਠੀਕ ਹੈ, ਤਾਂ ਹੈ ਤਾਂ ਗਲਤੀ। ਉਨ੍ਹਾਂ ਦੇ ਚਿੱਤ ਵਿਚ ਖਿਆਲ ਹੈ ਕਿ ਇੱਥੇ ਆਉਂਦੇ ਨੇ ਕਾਰ ਸੇਵਾ ਵਾਲੇ ਬਾਬੇ, ਉਨ੍ਹਾਂ ਨਾਲ ਹੁੰਦੇ ਨੇ 3-4-5 ਜਣੇ, ਉਹ ਫਿਰ ਘਰੇ ਘਰੇ ਆਉਂਦੇ ਨੇ ਤੇ ਉਹ ਗੁਰੂ ਕੀ ਕਿਰਪਾ ਨਾਲ 2-4-5 ਲੱਖ ਲੈ ਜਾਂਦੇ ਨੇ ਤੇ ਇਨ੍ਹਾਂ ਦੇ ਨਾਲ 150 ਤੇ ਜੇ ਕਿਤੇ ਇਹ ਸਾਡੀ ਕੋਠੀਆਂ ਵਿਚ ਆ ਵੜੇ ਨਾ, ਇਹ ਪਤਾ ਨਹੀਂ ਇਥੋਂ ਕੀ ਲਿਜਾਣ। ਇਹ ਬੜਾ ਭਾਰੀ ਭੁਲੇਖਾ ਪਿਆ ਹੋਇਆ ਔਰ ਇਹ ਕਹਿਣ ਦੇ ਵਿਚ ਮੈਂ ਉਨ੍ਹਾਂ ਭਰਾਵਾਂ
ਪ੍ਰਾਪਤ ਰੱਖਿਆ ਪਿਆ ਚਾਦਰ ਸੰਸਾਰ ਦੀ ਚਾਦਰ ਤੁਹਾਨੂੰ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਵੱਡਿਆਂ ਭਾਗਾਂ ਦਾ ਸਦਕਾ ਹੈ ਆਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਧਰਮ ਰੱਖਿਅਕ ਚੋਜੀ ਪ੍ਰੀਤਮ ਜ਼ੁਲਮ ਦੇ ਨਾਸ ਕਰਨ ਹਾਰ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਦਾ ਆਪਾਂ ਇਹ ਪਵਿੱਤਰ ਗੁਰਪੁਰਬ ਸਭ ਸੰਸਾਰ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਹਿੰਦੁਸਤਾਨ ਦੇ ਹਰੇਕ ਸ਼ਹਿਰ ਦੇ ਵਿੱਚ ਔਰ ਪੰਜਾਬ ਦੇ ਇੱਕ ਇੱਕ ਸ਼ਹਿਰ ਇੱਕ ਇੱਕ ਪਿੰਡ ਬਲਕਿ ਘਰ ਘਰ ਦੇ ਵਿੱਚ ਬੜੀ ਚੜ੍ਹਦੀ ਕਲਾ ਨਾਲ ਬੜੇ ਵੈਰਾਗ ਬੜੀ ਸ਼ਰਧਾ ਬੜੀ ਭਾਵਨਾ ਬੜੇ ਚੜ੍ਹਦੀ ਕਲਾ ਔਰ ਭਰੋਸੇ ਤੇ ਨਿਸ਼ਚੇ ਦੇ ਨਾਲ ਗਰੀਬ ਨਵਾਜ਼ ਸੱਚੇ ਪਾਤਸ਼ਾਹੀ ਦਾ ਪਵਿੱਤਰ ਗੁਰਪੁਰਬ ਮਨਾਇਆ ਗਿਆ ਹੈ ਔਰ ਮਨਾਇਆ ਜਾ ਰਿਹਾ ਹੈ ਸੰਗਤਾਂ ਦੇ ਚਿੱਤ ਵਿਚ ਇਹ ਖਿਆਲ ਹੈ ਕਿ ਇਹ ਪਵਿੱਤਰ ਗੁਰਪੁਰਬ ਇੱਕ ਲਹਿਰ ਰੂਪ ਦੇ ਵਿਚ ਮਨਾਉਣਾ ਚਾਹੀਦਾ ਹੈ ਸੋ ਲਹਿਰ ਇੱਕ ਦੋ ਤਿੰਨ ਚਾਰ ਦਿਨਾਂ ਵਿਚ ਨਹੀਂ ਚੱਲ ਸਕਦੀ ਇਹ ਕੇਵਲ ਅਸੀਂ 6-7-8 ਦਸੰਬਰ ਨੂੰ ਗੁਰਪੁਰਬ ਮਨਾ ਕੇ ਇਹਦੇ ਨਾਲ ਹੀ ਖਿਆਲ ਕਰ ਲੈਂਦੇ ਕਿ ਅਸੀਂ ਗੁਰਪੁਰਬ ਬੜੀ ਚੜ੍ਹਦੀ ਕਲਾ ਵਿਚ ਮਨਾ ਰਿਹਾ ਹੈ ਨਹੀਂ ਇਹ ਖਿਆਲ ਕੀਤਾ ਸਭ ਸੰਗਤਾਂ ਨੇ ਇਹ ਜ਼ੁਲਮ ਦਾ ਨਾਸ ਕਰਨ ਵਾਸਤੇ ਧਰਮ ਨੂੰ ਪ੍ਰਗਟ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਨੇ ਇਹ ਕੌਸਲ ਕੀਤਾ ਸੀ ਦਸਮ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪਵਿੱਤਰ ਸ੍ਰੀ ਮੁਖਵਾਕ ਹਨ ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰਦ ਨਾ ਦੀਆ ਧਰਮ ਦੀ ਰੱਖਿਆ ਵਾਸਤੇ ਆਪਣੀ ਕੁਰਬਾਨੀ ਦਿੱਤੀ ਹੈ ਆਪਣਾ ਸੀਸ ਭਾਵੇਂ ਬਲੀਦਾਨ ਦੇ ਦਿੱਤਾ ਪਰ ਆਪਣਾ ਦ੍ਰਿੜ ਤੇ ਪ੍ਰਪੱਕ ਇਰਾਦਾ ਜਿਹੜਾ ਸੀ ਕਿ ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜਾ ਬਾਹੇ ਨਾ ਛੋੜੀਆ ਗੁਰੂ ਤੇਗ ਬਹਾਦਰ ਬੋਲਿਆ ਧਰ ਪਈਆ ਧਰਮ ਨਾ ਛੋੜੀਆ ਆਪਣਾ ਉਹ ਦ੍ਰਿੜ ਤੇ ਪ੍ਰਪੱਕ ਇਰਾਦਾ ਕਦੇ ਨਹੀਂ ਛੱਡਣਾ ਸੋ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਇਹ ਪਵਿੱਤਰ ਕੌਤਕ ਠੀਕ ਅੱਜ ਤੋਂ 300 ਸਾਲ ਪਹਿਲਾਂ ਕੀਤਾ ਉਸ ਸਮੇਂ ਦੀ ਕੀ ਹਾਲਤ ਸੀ ਖਾਲਸਾ ਜੀ ਪਹਿਲਾਂ ਮੇਰੇ ਚਿੱਤ ਵਿਚ ਇਹ ਬੜੀ ਭਾਰੀ ਖੁਸ਼ੀ ਹੈ ਕਿ ਜੋ ਚਿੱਤ ਵਿਚ ਬੜੀ ਉਮੰਗ ਸੀ ਬੜੀ ਇਹ ਚਾਹ ਸੀ ਬੜੇ ਸਮੇਂ ਤੋਂ ਲੈ ਕੇ ਸੰਨ 55 ਵਿਚ ਪਹਿਲੀ ਵਾਰ ਉਸ ਭਾਗ ਪ੍ਰਾਪਤ ਹੋਇਆ ਸੀ ਇੱਥੋਂ ਦੇ ਦਰਸ਼ਨ ਕਰਨ ਦਾ ਉਦੋਂ ਤੋਂ ਲੈ ਕੇ ਚਿੱਤ ਵਿਚ ਇਹ ਖਾਹਿਸ਼ ਸੀ ਕਿ ਜਿਵੇਂ ਹੋਰ ਭਗਤ ਸਾਹਿਬਾਨ ਤੇ ਹੋਰ ਗੁਰੂ ਕੇ ਪਵਿੱਤਰ ਧਾਮਾਂ ਤੇ ਸਭ ਅਸਥਾਨਾਂ ਤੇ ਇਸ ਤਰ੍ਹਾਂ ਵੱਡੇ ਵੱਡੇ ਦੀਵਾਨ ਸਜਾ ਕੇ ਸੋਹਣੇ ਕੀਰਤਨ ਕਥਾ ਲੈਕਚਰ ਪ੍ਰਚਾਰ ਔਰ ਗੁਰਮਤ ਦਾ ਪ੍ਰਚਾਰ ਬੜੀ ਭਾਰੀ ਚੜ੍ਹਦੀ ਕਲਾ ਵਿਚ ਹੁੰਦਾ ਹੈ ਇਸ ਤਰ੍ਹਾਂ ਇੱਥੇ ਵੀ ਵਿਸ਼ੇਸ਼ ਤੌਰ ਤੇ ਪੰਡਾਲ ਬਣਨ ਸੋਹਣੀਆਂ ਸਟੇਜਾਂ ਬਣਨ ਔਰ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹੀਆਂ ਦਾ ਪਵਿੱਤਰ ਜੀਵਨ ਪਵਿੱਤਰ ਸਿੱਖਿਆ ਔਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦਾ ਪਵਿੱਤਰ ਉਪਦੇਸ਼ ਚੰਗੀ ਤਰ੍ਹਾਂ ਪੜ੍ਹਿਆ ਸੁਣਿਆ ਵਿਚਾਰਿਆ ਤੇ ਸੰਗਤਾਂ ਤੱਕ ਪਹੁੰਚਾਇਆ ਜਾਵੇ ਸ੍ਰੀ ਅਬਚਲ ਨਗਰ ਸੱਚਖੰਡ ਹਜ਼ੂਰ ਸਾਹਿਬ ਸਾਡੇ ਵਾਸਤੇ ਸਭ ਤੋਂ ਵੱਡਾ ਤੇ ਅਕੀਲਾ ਅਸਥਾਨ ਹੈ ਜਿਵੇਂ ਆਮ ਕਹਾਵਤ ਹੈ ਮੱਕੇ ਤੋਂ ਪਰੇ ਉਜਾੜ ਹੈ ਇਸੇ ਤਰ੍ਹਾਂ ਸਾਡੇ ਵਾਸਤੇ ਵੀ ਸ੍ਰੀ ਹਜ਼ੂਰ ਸਾਹਿਬ ਤੋਂ ਪਰੇ ਹੋਰ ਕੋਈ ਅਸਥਾਨ ਨਹੀਂ ਪਰ ਇੱਥੇ ਵਿਸ਼ੇਸ਼ ਤੌਰ ਤੇ ਇਸ ਤਰ੍ਹਾਂ ਵੱਡੇ ਵੱਡੇ ਪੰਡਾਲ ਲਾ ਕੇ ਕੋਈ ਵੀ ਗੁਰਪੁਰਬ ਨਹੀਂ ਸੀ ਮਨਾਇਆ ਜਾਂਦਾ ਤੇ ਵਿਸ਼ੇਸ਼ ਤੌਰ ਤੇ ਲੈਕਚਰ ਪ੍ਰਚਾਰ ਨਹੀਂ ਸੀ ਹੁੰਦੇ। ਗੁਰੂ ਕੀ ਕਿਰਪਾ ਹੋਈ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਜਿਵੇਂ ਉਨ੍ਹਾਂ ਦੀ ਕੁਰਬਾਨੀ ਅਦੁੱਤੀ ਹੈ ਸੋ ਬੇਮਿਸਾਲ ਹੈ, ਸੋ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਤੇ 300 ਸਾਲਾ ਸ਼ਹੀਦੀ ਪੁਰਬ ਮਨਾਉਣ ਦੇ ਸਬੰਧ ਦੇ ਵਿਚ ਸਾਨੂੰ ਸਿੱਖਿਆ ਦਿੱਤੀ ਕਿ ਵੱਡੇ ਭਾਰੀ ਪੰਡਾਲ ਲਾ ਕੇ ਸਭ ਸੰਗਤਾਂ ਨੂੰ ਇਕੱਠੀਆਂ ਕਰਕੇ ਗੁਰੂ ਕੇ ਮੁਖ ਰੂਪ ਬਾਣੀ ਦਾ ਕੀਰਤਨ, ਕਥਾ, ਲੈਕਚਰ, ਪ੍ਰਚਾਰ ਔਰ ਸਤਿਗੁਰੂ ਜੀ ਨੇ ਕਿਸ ਵਾਸਤੇ ਕੁਰਬਾਨੀ ਦਿੱਤੀ, ਧਰਮ ਦੀ ਰੱਖਿਆ ਕਿਵੇਂ ਹੋ ਸਕਦੀ ਹੈ, ਧਰਮ ਕੀ ਚੀਜ਼ ਹੈ, ਸਾਡੇ ਵਾਸਤੇ ਧਰਮ ਧਾਰਨਾ ਕਿਉਂ ਜ਼ਰੂਰੀ ਹੈ ਔਰ ਕਿੱਡਾ ਕੁ ਜ਼ਰੂਰੀ ਹੈ, ਸੋ ਇਹ ਜਿਸ ਕਰਕੇ ਪਤਾ ਲੱਗ ਸਕੇ ਇਹ ਸੋਹਣਾ ਉਦਮ ਇੱਥੋਂ ਸੱਚਖੰਡ ਹਜ਼ੂਰ ਸਾਹਿਬ ਦੇ ਗੁਰਮੁਖ ਤਿਆਰੀਆਂ ਸਾਰੀਆਂ ਸੰਗਤਾਂ ਨੇ ਰਲ ਮਿਲ ਕੇ ਕੀਤਾ ਹੈ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਸਫਲਤਾ ਬਖਸ਼ੇ ਗੁਰੂ ਕੇ ਚਰਨਾਂ ਵਿੱਚ ਅਰਦਾਸ ਹੈ। ਸੋ ਖਾਲਸਾ ਜੀ, ਗਰੀਬ ਨਿਵਾਜ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਪਵਿੱਤਰ ਜੀਵਨ ਇਹਨਾਂ ਪੰਜਾਂ ਦਿਨਾਂ ਦੇ ਵਿੱਚ ਗੁਰਮੁਖ ਪਿਆਰੇ ਗੁਰੂ ਕੀ ਬਖਸ਼ੀ ਬੁੱਧੀ ਅਨੁਸਾਰ ਸੋ ਵਰਣਨ ਕਰਨਗੇ। ਸੋ ਮੈਂ ਵੀ ਇਹ ਬੇਨਤੀ ਕਰਨ ਲੱਗਾ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਮੌਕੇ ਤੇ ਹਿੰਦੁਸਤਾਨ ਦੀ ਹਾਲਤ ਕੀ ਸੀ, ਸਤਿਗੁਰੂ ਜੀ ਨੂੰ ਕੁਰਬਾਨੀ ਕਿਉਂ ਦੇਣੀ ਪਈ, ਉਸ ਮੌਕੇ ਤੇ ਮੌਕੇ ਦਾ ਹਾਕਮ ਪਾਤਸ਼ਾਹ ਕੈਸਾ ਜ਼ਾਲਮ ਸੀ, ਉਹ ਕੀ ਤਸ਼ੱਦਦ ਕਰ ਰਿਹਾ ਸੀ, ਕੀ ਵਜ੍ਹਾ ਬਣੀ ਕਿ ਸਤਿਗੁਰੂ ਜੀ ਨੂੰ ਕੁਰਬਾਨੀ ਦੇਣੀ ਪਈ। ਉਹ ਕਿਉਂ ਜੀ ਪ੍ਰੀਤਮ ਸੱਚੇ ਪਾਤਸ਼ਾਹ ਜੋ ਸਰਬ ਸਾਂਝੇ ਸਤਿਗੁਰੂ ਹਨ, ਸਭ ਨੂੰ ਪਵਿੱਤਰ ਸਾਂਝਾ ਉਪਦੇਸ਼ ਦੇਣ ਵਾਲੇ, ਪਰਮਾਤਮਾ ਦਾ ਭਲਾ ਮੰਗਣ ਵਾਲੇ ਸੱਚੇ ਪਾਤਸ਼ਾਹ ਜੀ ਨੂੰ ਲੋਹੇ ਦੇ ਪਿੰਜਰੇ ਵਿੱਚ ਕੈਦ ਕਿਉਂ ਹੋਣਾ ਪਿਆ, ਔਰ ਗੁਰੂ ਘਰ ਦੀ ਇਹ ਦੂਸਰੀ ਕੁਰਬਾਨੀ ਕਿਉਂ ਹੋਈ। ਗਰੀਬ ਨਿਵਾਜ, ਸੱਚੇ ਪਾਤਸ਼ਾਹ ਦੇ ਸਮੇਂ ਖਾਲਸਾ ਜੀ ਸਭ ਨੂੰ ਪਤਾ ਹੈ ਔਰੰਗਜ਼ੇਬ ਜ਼ਾਲਮ ਪਾਤਸ਼ਾਹ ਦਾ ਰਾਜ ਸੀ, ਸੋ ਉਹ ਕਿੱਡਾ ਵੱਡਾ ਭਾਰੀ ਜ਼ਾਲਮ ਸੀ ਅੰਦਾਜ਼ਾ ਲਾਉਣ ਵਾਸਤੇ ਕੁਛ ਖਿਆਲ ਕਰੀਏ ਤੇ ਇੱਥੋਂ ਪਤਾ ਲੱਗੇਗਾ ਕਿ ਉਸ ਦਾ ਸਕਾ ਪਿਤਾ ਸ਼ਾਹਜਹਾਨ ਜੋ ਹਿੰਦੁਸਤਾਨ ਦਾ ਪਾਤਸ਼ਾਹ ਸੀ, ਸੋ ਉਸ ਨੂੰ ਜਿਉਂਦੇ ਨੂੰ ਪਕੜ ਕੇ ਜੇਲ੍ਹ ਵਿੱਚ ਪਾਇਆ ਗਿਆ ਔਰ ਉਹਨੂੰ ਜੇਲ੍ਹ ਵਿੱਚ ਪਾਇਆ ਨੂੰ ਪ੍ਰਸ਼ਾਦਾ ਰਜਵਾ ਨੂੰ ਦਿੱਤਾ ਗਿਆ, ਪਾਣੀ ਪੀਣ ਵਾਸਤੇ ਨੇ ਦਿੱਤਾ ਗਿਆ। ਸੋ ਉਸ ਨੇ ਲਿਖੀ ਸੀ ਇੱਕ ਚਿੱਠੀ ਕਿ ਹੇ ਪੁੱਤਰ ਔਰੰਗਜ਼ੇਬ, ਤੂੰ ਮੇਰਾ ਬੜਾ ਅਨੋਖਾ ਪੁੱਤਰ ਹੈ, ਵੇਖ ਜਿਹੜੇ ਹਿੰਦੂ ਲੋਕ ਹਨ ਉਹਨਾਂ ਨੇ ਜਦੋਂ ਵਡੇਰੇ ਗੁਜ਼ਰ ਜਾਣ ਤਾਂ ਆਪਣੇ ਪਿੱਤਰਾਂ ਦੇ ਨਿਮਿੱਤ ਉਹ ਕਈ ਕਈ ਸਾਲ ਮਗਰੋਂ ਸ਼ਰਾਧ ਕਰਦੇ ਹਨ, ਉਹਨਾਂ ਦਾ ਇਹ ਖਿਆਲ ਹੁੰਦਾ ਹੈ ਕਿ ਅਸੀਂ ਮਰਿਆਂ ਦੇ ਮਗਰੋਂ ਵੀ ਉਹਨਾਂ ਨੂੰ ਸੋ ਇੱਥੇ ਸ਼ਰਾਧ ਉਹਨਾਂ ਦੇ ਨਿਮਿੱਤ ਖਵਾ ਕੇ ਉਹਨਾਂ ਦੀ ਪੂਰਤੀ ਕਰਾਂਗੇ, ਉਹਨਾਂ ਨੂੰ ਲਿਜਾਵਾਂਗੇ, ਪਾਣੀ ਆਦਿ ਪਿਆਵਾਂਗੇ, ਪਰ ਤੂੰ ਮੇਰਾ ਅਨੋਖਾ ਪੁੱਤਰ ਹੈ, ਵੇਖ ਮੈਨੂੰ ਜਿਉਂਦੇ ਨੂੰ ਪ੍ਰਸਾਦ ਪ੍ਰਸਾਦ ਕੇ ਭੁੱਖਾ ਤੇ ਧਿਆਇਆ ਪਾ ਦੇਣਾ, ਸੋ ਮੇਰੇ ਖਾਣ ਵਾਸਤੇ ਭੋਜਨ ਰਜਵਾਂ, ਪੀਣ ਵਾਸਤੇ ਪਾਣੀ ਘੁੱਟ ਭੇਜ ਦਿਆ ਕਰ, ਸੋ ਆਪਣੇ ਛੋਟੇ ਬੱਚੇ ਮੇਰੇ ਪਾਸ ਭੇਜ ਦਿਆ ਕਰ ਜਿਹਨਾਂ ਨਾਲ ਮੈਂ ਚਿੱਠੀ ਦਾ ਪਰਚਾਵਾ ਕਰ ਲਿਆ ਕਰਾਂ। ਉਸ ਮੌਕੇ ਤੇ ਚਿੱਠੀ ਲਿਖੀ ਸੀ, ਉੱਤਰ ਲਿਖਿਆ ਸੀ ਔਰੰਗਜ਼ੇਬ ਜ਼ਾਲਮ ਨੇ, ਕਹਿਣ ਲੱਗਾ ਵੇਖ ਮੈਂ ਚੰਗੀ ਤਰ੍ਹਾਂ ਅੰਦਾਜ਼ਾ ਲਾ ਲਿਆ ਹੈ ਕਿ ਤੇਰੇ ਚਿੱਤ ਵਿੱਚ ਉਹ ਹਾਲੇ ਹਕੂਮਤ ਦਾ ਮਾਦਾ ਨਹੀਂ ਗਿਆ, ਸੋ ਭਾਵੇਂ ਤੈਨੂੰ ਮੈਂ ਕੈਦ ਕਰ ਦਿੱਤਾ ਹੈ, ਸੋ ਜੋ ਤੇਰੇ ਅੰਦਰ ਨਸ਼ਾ ਸੀ ਹਕੂਮਤ ਦਾ, ਮੇਰਾ ਖਿਆਲ ਸੀ ਉਤਰ ਗਿਆ ਹੋਵੇਗਾ ਪਰ ਹੁਣ ਤੱਕ ਨਹੀਂ ਉਤਰਿਆ। ਤੇਰਾ ਖਿਆਲ ਹੈ ਕਿ ਜੇ ਵੱਡੇ ਮਨੁੱਖ ਜਾਂ ਹੋਰ ਕੋਈ ਲੋਕ ਮੇਰੀ ਹਕੂਮਤ ਥੱਲੇ ਨਹੀਂ ਆ ਸਕਦੇ ਤਾਂ ਘੱਟ ਤੋਂ ਘੱਟ ਛੋਟੇ ਛੋਟੇ ਬੱਚੇ ਮੇਰੇ ਕੋਲ ਹੋਣ, ਮੈਂ ਉਹਨਾਂ ਦੀ ਹਕੂਮਤ ਕਰ ਲਿਆ ਕਰਾਂ। ਸੋ ਇਹ ਜਿਹੜੇ ਤੇਰੇ ਦਿਮਾਗ ਦੇ ਵਿੱਚ ਹਕੂਮਤ ਕਰਨ ਦਾ ਨਸ਼ਾ ਜਾਂ ਮਾਦਾ ਹਾਲੇ ਤੱਕ ਹੁਣ ਤੱਕ ਇਹ ਖਿਆਲ ਹੈ, ਇਹ ਮੈਂ ਚੰਗੀ ਤਰ੍ਹਾਂ ਕੱਢ ਕੇ ਤੇਰਾ ਛੱਡਾਂਗਾ। ਜੋ ਤੂੰ ਮੈਨੂੰ ਕਿਹਾ ਹੈ ਕਿ ਪਾਣੀ ਪੀਣ ਵਾਸਤੇ ਮੈਨੂੰ ਪਹਿਜ, ਆਹ ਜਿਹੜੀ ਕਲਮ ਦੁਆਸ ਤੇ ਸਿਆਹੀ ਚੂਸ ਹੈ, ਸੋ ਜਿਸ ਵਿੱਚੋਂ ਇਹ ਤੂੰ ਮੈਨੂੰ ਚਿੱਠੀ ਲਿਖ ਕੇ ਭੇਜੀ ਹੈ, ਇਸ ਸਿਆਹੀ ਚੂਸ ਨੂੰ ਚੂਸ ਕੇ ਤੈਨੂੰ ਆਪਣੀ ਤੇ ਮੇਟ ਲੈਣੀ ਚਾਹੀਦੀ ਸੀ, ਹੋਰ ਪਾਣੀ ਤੇਰੇ ਵਾਸਤੇ ਮੈਂ ਨਹੀਂ ਭੇਜਾਂਗਾ। ਐਸਾ ਜ਼ਾਲਮ ਜਿਹੜਾ ਆਪਣੇ ਸਕੇ ਪਿਤਾ ਨੂੰ ਇੱਥੋਂ ਤੱਕ ਭੁੱਖਾ ਤੇ ਧਿਆਇਆ ਤਰਸਾ ਕੇ ਮਾਰ ਸਕਦਾ, ਉਹ ਹੋਰ ਕਿਸੇ ਨਾਲ ਕਿਵੇਂ ਖੈਰ ਗੁਜ਼ਾਰ ਸਕਦਾ ਸੀ। ਉਸ ਤੇ ਭਰਾਵਾਂ ਦਾ ਹਾਲ ਵੇਖੋ, ਜਿੰਨੇ ਭਰਾ ਸਨ ਬੜੀ ਬੇਰਹਿਮੀ ਦੇ ਨਾਲ ਇਸਨੇ ਕਤਲ ਕੀਤੇ, ਸੋ ਡੌਂਡੀਆਂ ਪਿੱਟਦੇ ਲੋਕਾਂ ਨੂੰ ਇਕੱਠੇ ਕਰਕੇ ਆਹ ਮੇਰੇ ਭਰਾਤਾ ਸਨ ਜਿਹੜੇ ਮੇਰੇ ਮੁਕਾਬਲੇ ਤੇ ਮੈਨੂੰ ਹਰਾ ਕੇ ਇਹ ਦਿੱਲੀ ਦਾ ਤਖ਼ਤ ਪ੍ਰਾਪਤ ਕਰਨਾ ਚਾਹੁੰਦੇ ਸਨ, ਆਹ ਵੇਖੋ ਮੈਂ ਕੈਸੀ ਦੁਰਦਸ਼ਾ ਕਰਕੇ ਬੁਰੀ ਹਾਲਤ ਨਾਲ ਇਹਨੂੰ ਮਾਰ ਰਿਹਾ। ਉਹ ਜ਼ਾਲਮ ਪਾਤਸ਼ਾਹ ਜਿਸ ਨੇ ਆਪਣੇ ਸਕੇ ਭਰਾ ਔਰ ਆਪਣੇ ਪਿਓ ਨੂੰ ਪ੍ਰਸਾਦ ਪ੍ਰਸਾ ਕੇ ਮਾਰਿਆ, ਜਿਸ ਨੇ ਸ਼ਰਮਤ ਵਰਗੇ ਸੂਫੀ ਫਕੀਰਾਂ ਨੂੰ ਬਿਨਾਂ ਹੀ ਕਾਰਨ ਤੋਂ ਬਿਨਾਂ ਹੀ ਦੋਸ਼ ਤੋਂ ਕਿ ਮੇਰੇ ਮੂਹਰੇ ਸੱਚ ਕਿਉਂ ਬੋਲਦਾ ਹੈ, ਮੇਰੇ ਪਾਪਾਂ ਨੂੰ ਪ੍ਰਗਟ ਕਰਕੇ ਕਿਉਂ ਦੱਸਦਾ ਹੈ, ਮੇਰੀ ਹੁਕਮ ਵਿੱਚ ਤੇ ਸ਼ਰ੍ਹਾਂ ਵਿੱਚ ਤੂੰ ਕਿਉਂ ਨਹੀਂ ਚੱਲਦਾ, ਕੇਵਲ ਇੰਨਾ ਫਤਵਾ ਲਾ ਕੇ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸੀ। ਇੱਕ ਹੀ ਨਹੀਂ ਸੈਂਕੜੇ ਐਸੇ ਮਹਾਤਮਾ ਲੋਕ ਜਿਸ ਨੇ ਕਤਲ ਸ਼ਹੀਦ ਕੀਤੇ ਸਨ, ਸੋ ਉਸ ਨੇ ਹਿੰਦੂਆਂ ਵੱਲ ਤੱਕਿਆ, ਸੋ ਖਿਆਲ ਆਇਆ ਇਸ ਦੇ ਚਿੱਤ ਦੇ ਵਿੱਚ कि मैं केवल इस इस्लामा लेकिन नमाजा और वाले शुआले बंदर कहा कि बर्बाद कर दिते गए सो मसीत बना दी गई जिन्हें पढ़े लिखे लोग सन पहला उन्होंने तेरे हाथ चुकया कि जे मैं विद्वान पंडितों पहला मुसलमान बना लवांगा तो उन्होंने फिर मुसलमान बड़िया हुक्म देवांगा उही बाकी प्रचार करके अपने आप ही मुसलमान बनाउणगे। ये चित विच ख्याल करके कश्मीरी पंडित जिहड़े विद्वान सन उस दिन पहला इन्हें हाथ चुकया अफगान शेर सूबा से उत्थों का सो उसने इन्हें हुक्म किया कि जिन्हें इत्थे पंडित लोग हैं सारे ने तिलक और जनेऊ उतार देने चाहिए हैं सारे ने जबरदस्ती मुसलमान बनाओ जे अपनी खुशी नाल बन अपनी लड़कियां तक दे दो उहदे ते मुरादबे दो जिहड़ा मुसलमान ना बनना चाहे सो जे कितें मुकदमा होवे तो उसके उल्ट कर दो उसकी जायदाद जब्त कर लो जबरदस्ती इन्हां दीआं बहु बेटियां खोह के सो सिंगों जोरी इन्हां नूं मुसलमान बनाउण दा जतन करो। सो खालसा जी इस कहर भरे हुक्म नूं लै के अफगान शेर ने बड़ा भारी जुल्म करना आरंभ किया सो ती पोह दे विच जिन्ने पंडित सन सारे एक थां ते इकट्ठे करके दो तीन चार दिन प्रचार करता रहा। वेखो कश्मीरी पंडितो हुण तुहाडी सहायता तुहानूं कोई समर्थ नहीं कोई देवी देवता नहीं बोल सकता कोई राजा राणा ऐसा नहीं जिहड़ा औरंगजेब का मुकाबला कर सके। सो इस वास्ते चंगी गल है तुहाडे वास्ते पातशाह तुहाडे ते कृपालू होया वह चाहता है कि तुसी सारे मुसलमान बन जाओ मुसलमान बनोगे तो तुहानूं बहु बेटियां दे देवांगे तुहानूं उहदे मुरादबे सत्कार देवांगे जायदादां दित्तियां जाणगियां नहीं तो बड़ी बेरहमी दे नाल कतल किए जाओगे तुहाडा धर्म भ्रष्ट किया जाएगा दुआले शुआले मंदिर ढा देने मसीता इत्थे उसारियां जाणगियां। जे कोई हिंदू किसी के घर कोई पशु भी मरन लगता सी कोई कुक्कड़ मुर्गा भी मरन लगता सी उस नूं जाके काजी नूं इतलाह देनी पैंदी सी खालसा तवारी पढ़ के वेखो कि साडे घर पशु मरन लगा है काजी ने आके ढाई छुरियां फेर के सो कलमा पढ़ के उसनूं ज़िबा करना। जे किसी के घर अचनचेत कोई ऐसा पशु या कोई होर चीज मर जाए काजी नूं इतलाह ना दित्ती जाए तो उसे मुकदमा बन जाता सी कि तेरे घर मरिया होया कि पशु दोज़ख नूं गया है नरक नूं गया है इस वास्ते सो तैनूं दंड मिलेगा। सो उन्हां नूं सजावां दित्तियां जांदियां सन जेलां विच बंद किया जाता सी एडा वड्डा भारी जुल्म हो रहा सी कि कोई हिंदू सिर ते पग नहीं सी बन सकता कोई घोड़ी ते नहीं सी चढ़ सकता कणक की रोटी नहीं सी खा सकता। सो ऐसा जो तशद्दुद का समां सी सो इन्हां कश्मीरी पंडितां नूं इकट्ठे करके इको दिन दे विच सवा मन पक्के जनेऊ लाए गए। सो बड़ी भारी हाहाकार मची कुछ धर्म के प्रपक्त लोग जिहड़े रब के प्यारे सन उन्होंने पुकारा बेनतियां कीतियां सूबे के पास साड़ी जे पुकार सुने कुछ समय सानू देना चाहिए जे असी अपने धर्म की रक्षा कर सकीए तो कर लईए नहीं तो असी अपने आप ही मुसलमान बन जावांगे। उस मौके ते 6 महीने की मोहलत दी गई ये अमरनाथपुरी के लोग आए ताकि 7 दिन भुखे ते आए रहे सो बड़े अनेक प्रकार के उसे यत्न किए अरदासां बेनतियां कीतियां पूजा भेटा कीतियां पर किसी भी देवी देवते ने किसी प्रकार इन्हां दी सहायता करन वास्ते सो इन्हां दा भला करन वास्ते किसी ने भी कोई वार आशीष या दान ना बख्शिया। उस मौके से निराशे होकर चित ख्याल करन लगे हुण की करिए। सो खालसा जी चित विच ख्याल आया कि निमाणियां दा माण नेताणियां दा तान न्योटियां दी ओट न्यासरियां दे आसरे निगतियां दी गत निपतियां दी पत ने धिरियां दी धिर सो निमाणियां दा मान इक इक सद्धू तेग बहादुर साहब गुरु नानक साहब दा दर है उन्होंने शर्म जी जाके पकड़िए उन्होंने शर्म पैण तो जे उन्होंने साडी बांह पकड़ी तो सिर तोड़ निभा लेंगे नहीं तो अभी हिंदू धर्म समाप्त हो जाएगा। क्यों चित विच ख्याल करके कश्मीरी पंडित कृपा राम पंडित की अगवाई हेठ सद्धू तेग बहादुर साहब सच्चे पातशाह के चरणों में पुजे सन खालसा जी गर्मियों के दिन सन जब गुरु के चरणों में पुजे इन्होंने बड़ी भारी तरस योग हालत सी सो उस मौके से जिन्होंने नेत्रों में हंझू सन छातियों में होके सन जिन्होंने गलों में पले सन मुंह में घा लाए हुए सन जिन्होंने शरीर के वस्त्र फटे हुए शरीर कमजोर दिल चटे हुए निराशे निमाणे नेताणे लोग धन गुरु तेग बहादुर साहब सच्चे पातशाह के चरणों में जब पुजे हजूर सच्चे पातशाह महाराज साहब ने इन्होंने पुकार सुनी फरियाद सुनी इन्होंने बेनती की जो जी प्रीतम अज सा धर्म खतरे में है होर कोई देवी देवता साड़ी सहायता कर समर्थ नहीं राजे राणे बेगैर से हो चुके हैं वो अपन लड़कियां औरंगजेब न दे के सो मसक बड़ी बेअणखी बेगैरती के नाल राज कर रहे हैं ਉਹਨਾਂ ਨੇ ਉਸਦੇ ਮੁਕਾਬਲੇ ਤੇ ਤਲਵਾਰ ਨਹੀਂ ਚੱਕਣੀ। ਇੱਕ ਗੁਰੂ ਘਰ ਦੇ ਆਸ ਕੋਟ ਹੈ, ਤੁਸੀਂ ਕਿਰਪਾ ਕਰਨ ਵਾਲੇ ਹੋ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਇਹਨਾਂ ਦੀ ਪੁਕਾਰ ਸੁਣੀ ਔਰ ਆਪਣੇ ਸਿੰਘਮੁਖ ਵਾਕ ਜੋ ਹੈ ਜੋ ਸਰਨ ਆਵੇ ਤਿਸ ਕੰਠ ਲਾਵੇ ਇਹ ਬਿਰਧ ਸੁਆਮੀ ਸੰਦਾ, ਜੋ ਵੀ ਗੁਰੂ ਕੀ ਸ਼ਰਨ ਹੁੰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨੂੰ ਆਪਣੇ ਗਲੇ ਨਾਲ ਲਾਉਂਦੇ ਹਨ। ਇਹ ਪਰਨ ਹੈ, ਧਰਮ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਪੈਜ ਉੱਪਰ ਲੱਗਿਆ ਹੈ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਸਜੇ ਹੋਏ ਦੀਵਾਨ ਦੇ ਵਿੱਚ ਇਹ ਪੁਕਾਰ ਕਰ ਰਹੇ ਸਨ। ਸ਼ਾਮ ਦਾ ਸਮਾਂ ਸੀ, ਮੇਰੇ ਚੋਜੀ ਪ੍ਰੀਤਮ ਧਰਮੀ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਆਪਣੇ ਸ੍ਰੀਮੁਖ ਵਾਕ ਹਨ, ਆਪਣੇ ਅਵਤਾਰ ਧਾਰਨਾ ਕਾਰਨ ਆਪ ਜੀ ਨੇ ਫਰਮਾਉਂਦਿਆਂ ਦੱਸਿਆ, ਹਮ ਇਹ ਕਾਰਜ ਜਗਤਮੋ ਆਏ ਧਰਮ ਹੇਤ ਗੁਰਦੇਵ ਪਠਾਏ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਕੋ ਪਾੜਨ, ਯਾਹੀ ਕਾਜ ਤਰਾ ਹਮ ਜਨਮ ਸਮਝ ਲਿਓ ਸਾਧੂ ਸਭ ਮਨਮ, ਹਮ ਇਹ ਕਾਜ ਜਗਤਮੋ ਆਏ ਧਰਮ ਹੇਤ ਗੁਰਦੇਵ ਪਠਾਏ। ਉਹ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਬਾਲ ਲੀਲਾ ਕਰਦੇ ਹੋਏ ਆਏ, ਅੱਗੇ ਸਜੇ ਹੋਏ ਦੀਵਾਨ ਦੇ ਵਿੱਚ ਇਹ ਵਿਚਾਰ ਹੋ ਰਹੀ ਹੈ। ਸੋ ਸੱਚੇ ਪਾਤਸ਼ਾਹ ਜੀ ਗੁਰੂ ਬੈਠ ਕੇ ਹਜ਼ੂਰ ਨੇ ਪੁੱਛਿਆ, ਸਤਿਗੁਰੂ ਪਿਤਾ ਜੀ ਇਹ ਕੌਣ ਲੋਕ ਹਨ, ਇਹਨਾਂ ਨੂੰ ਕਿਸ ਨੇ ਸਤਾਇਆ ਹੈ, ਇਹ ਕੀ ਬੇਨਤੀਆਂ ਕਰ ਰਹੇ ਹਨ, ਦੀਵਾਨ ਵਿੱਚ ਆਪ ਚੁੱਪ ਚਾਂਦ ਕਿਉਂ ਬੈਠੇ ਹੋ, ਕਾਰਨ ਕੀ? ਹਜ਼ੂਰ ਸੱਚੇ ਪਾਤਸ਼ਾਹ ਕਹਿਣਗੇ, ਲਾਲ ਜੀ ਇਹ ਕਸ਼ਮੀਰੀ ਪੰਡਿਤ ਹਨ, ਔਰੰਗਜ਼ੇਬ ਇਹਨਾਂ ਦੇ ਧਰਮ ਵਿੱਚ ਦਖਲ ਦੇ ਰਿਹਾ ਹੈ, ਇਹਨਾਂ ਦਾ ਧਰਮ ਖਤਰੇ ਵਿੱਚ ਹੈ। ਸੋ ਸੱਚੇ ਪਾਤਸ਼ਾਹ ਜੀ ਫਿਰ ਇਹਨਾਂ ਦੇ ਧਰਮ ਦੀ ਰੱਖਿਆ ਦੀ ਆਪ ਜੀ ਨੇ ਕੀ ਵਿਉਂਤ ਬਣਾਈ ਹੈ? ਹੁਕਮ ਹੋਇਆ, ਲਾਲ ਜੀ ਅੱਜ ਦੁਨੀਆਂ ਵਿੱਚ ਕੋਈ ਵੱਡਾ ਹੀ ਮਹਾਂਪੁਰਖ ਹੋਵੇ ਜਿਹੜਾ ਆਪਣਾ ਸੀਸ ਬਲੀਦਾਨ ਦੇਵੇ ਤਾਂ ਹਿੰਦ ਧਰਮ ਦੀ ਰੱਖਿਆ ਹੋ ਸਕਦੀ, ਹੋਰ ਕੋਈ ਉਪਾਅ ਜਤਨ ਸਾਧਨ ਤਰੀਕਾ ਬਾਕੀ ਨਹੀਂ ਰਹਿ ਗਿਆ। ਉਸ ਮੌਕੇ ਤੇ ਹੱਥ ਜੋੜੇ ਬੇਨਤੀ ਕੀਤੀ, ਸਤਿਗੁਰੂ ਪਿਤਾ ਜੀ ਜੇ ਆਗਿਆ ਹੋਵੇ ਤਾਂ ਅਸੀਂ ਆਪਣੀ ਰਾਏ ਦੇਈਏ। ਹਾਂ ਲਾਲ ਜੀ, ਤੁਹਾਡੀ ਰਾਏ ਲੈਣ ਵਾਸਤੇ ਹੀ ਇਹ ਦੀਵਾਨ ਸਜਾਇਆ ਹੈ। 8.5 ਸਾਲ ਦੀ ਅਵਸਥਾ ਵਿੱਚ ਜੋਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਰਾਏ ਦੇਣ ਲੱਗੇ ਹਨ। ਹਜ਼ੂਰ ਅਸੀਂ ਨਿਤ ਤੁਰ ਕੀ ਬਾਣੀ ਪੜ੍ਹਦੇ ਹਾਂ, ਸ੍ਰੀਮੁਖ ਵਾਕ ਪੜ੍ਹੇ ਹਨ ਜੋ ਸਦਾ ਸੱਚੇ ਹਨ। ਗਿਆਨ ਧਿਆਨ ਕਿਸ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ, ਸਭ ਦੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸਭ ਤੋਂ ਵੱਡੇ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋਜੀ ਪ੍ਰੀਤਮ 14 ਲੋਕਾਂ ਵਿੱਚ ਨਿਗਾਹ ਮਾਰ ਕੇ ਵੇਖੀਏ, ਸਤਿਗੁਰੂ ਨਾਨਕ ਸਾਹਿਬ ਜੈਸਾ ਕੋਈ ਦੁਨੀਆਂ ਵਿੱਚ ਨਾ ਹੋਇਆ ਸੀ, ਨਾ ਹੈ, ਨਾ ਕਦੇ ਹੋਵੇਗਾ। ਆਪ ਉਹਨਾਂ ਦੇ ਨਾਵਾਂ ਸਰੂਪ ਹੋ, ਉਹਨਾਂ ਦੇ ਗੁਰਤਾ ਗਤੀ ਦੇ ਮਾਲਕ ਹੋ, ਜੋ ਤੁਹਾਡਾ ਯੁਗ ਸਾਹ ਸਹਿਕਾਰ ਫੇਰ ਪਲਟੀ ਹੈ। ਸੋ ਆਪ ਜੀ ਨਾਲ ਵੱਡਾ ਮਹਾਂਪੁਰਸ਼ ਦੁਨੀਆਂ ਵਿੱਚ ਹੋਰ ਕੌਣ ਹੋ ਸਕਦਾ ਹੈ? ਜੇ ਆਪ ਜੀ ਦੇ ਸੀਸ ਬਲੀਦਾਨ ਦਿੱਤੇ ਹਿੰਦ ਧਰਮ ਦੀ ਰੱਖਿਆ ਹੋ ਸਕਦੀ ਹੈ, ਤਾਂ ਸਾਡੀ ਇਹ ਰਾਏ ਹੈ, ਅਸੀਂ ਭਾਵੇਂ ਮਸੂਮ ਯਕੀਨ ਵੀ ਕਿਉਂ ਨਾ ਰਹਿ ਜਾਈਏ, ਆਪ ਕਿਰਪਾ ਕਰੋ ਆਪਣਾ ਸੀਸ ਬਲੀਦਾਨ ਦੇ ਕੇ ਕਰੋੜਾਂ ਯਤੀਮਾਂ ਦੇ ਆਪ ਮਾਲਕ ਬਣ ਕੇ ਲੋਕ ਪ੍ਰਲੋਕ ਵਿੱਚ ਪਰਦੇ ਢੱਕੋ। ਸੱਚੇ ਪਾਤਸ਼ਾਹ ਬੇਨਤੀ ਆਪ ਪ੍ਰਵਾਨ ਕਰੋ। ਸਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਛਾਤੀ ਨਾਲ ਲਾ ਕੇ ਕਿਹਾ, ਲਾਲ ਜੀ ਇਹੀ ਉਮੈਦ ਸੀ ਤੁਹਾਡੇ, ਜਾਓ ਜਾ ਕੇ ਔਰੰਗਜ਼ੇਬ ਨੂੰ ਕਹਿ ਦਿਓ ਕਿ ਜੇ ਇਕੱਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਮੁਸਲਮਾਨ ਬਣ ਜਾਣ, ਅਸੀਂ ਆਪਣੇ ਆਪ ਹੀ ਬਣ ਜਾਵਾਂ। ਸੋ ਇਹ ਅਦੁੱਤੀ ਫਰਮਾਨ ਸਤਿਗੁਰੂ ਤੇਗ ਬਹਾਦਰ ਸਾਹਿਬ ਦਾ ਜਾਰੀ ਹੋਣ ਤੋਂ ਕਸ਼ਮੀਰੀ ਪੰਡਿਤ ਮੁਰਦਿਆਂ ਨੂੰ ਮਾਨੋ ਸਾਹ ਪੈ ਗਿਆ ਹੈ, ਇਹ ਦਿੱਲੀ ਵੱਲ ਨੂੰ ਚੱਲੇ ਹਨ, ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦੀ ਸੰਗਤਾਂ ਨੂੰ ਆਪ ਨਿਹਾਲ ਕਰ ਰਹੇ ਹਨ। ਇੱਥੋਂ ਤੱਕ ਅੱਜ ਇਹ ਵਿਚਾਰ ਖਾਲਸਾ ਜੀ ਕਰ ਲਈਏ, ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦਾ ਇਹ ਇਤਿਹਾਸ ਆਪਾਂ ਇੱਥੋਂ ਤੱਕ ਸੁਣਿਆ ਹੈ। ਸੋ ਕੁਝ ਸਮਾਂ ਇਸ ਦੀ ਵਿਚਾਰ ਦੁਬਾਰਾ ਕਰੀਏ। ਸੋ ਗਰੀਬ ਨਵਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਮੌਕੇ ਤੇ ਜਿਹੋ ਜਿਹਾ ਇਹ ਜ਼ਾਲਮ ਪਾਤਸ਼ਾਹ ਸੀ ਔਰੰਗਜ਼ੇਬ, ਆਪਣੇ ਸਕੇ ਪਿਓ ਤੇ ਭਰਾਵਾਂ ਨੂੰ ਬੇਰਹਿਮੀ ਨਾਲ ਕਤਲ ਕਰਨ ਵਾਲਾ ਇਹੋ ਜਿਹਾ ਰਾਜਾ ਜਾਂ ਪਾਤਸ਼ਾਹ ਵੀ ਦੁਨੀਆਂ ਵਿੱਚ ਕੋਈ ਨਹੀਂ ਹੋਇਆ ਹੋਵੇਗਾ, ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਵਰਗਾ ਕਿਰਪਾਲੂ ਵੀ ਦੁਨੀਆਂ ਵਿੱਚ ਕੋਈ ਨਹੀਂ ਹੋਇਆ। ਔਰ ਫਿਰ ਦੂਸਰੇ ਧਰਮਾਂ ਨੂੰ ਇਸ ਤਰ੍ਹਾਂ ਸਮਾਪਤ ਕਰਕੇ ਇੱਕੋ ਇੱਕ ਆਪਣਾ ਧਰਮ ਕਾਇਮ ਰੱਖਣ ਵਾਸਤੇ ਇੰਨੀ ਜਦੋਜਹਿਦ ਤੇ ਇੰਨਾ ਜ਼ੁਲਮ ਤੇ ਪਾਪ ਤੇ ਤਸ਼ੱਦਦ ਔਰੰਗਜ਼ੇਬ ਵਰਗਾ ਹੋਰ ਕਿਸੇ ਨੇ ਕਦੇ ਨਹੀਂ ਕੀਤਾ, ਇਹ ਵੀ ਬੜਾ ਭਾਰੀ ਬੇਮਿਸਾਲ ਹੈ। ਔਰ ਫਿਰ ਖਾਲਸਾ ਜੀ ਸਾਰੀ ਦੀ ਸਾਰੀ ਕੌਮ ਨੇ ਸੋ ਹਾਰ ਮੰਨ ਕੇ ਸੋ ਔਰ ਉਹਨਾਂ ਦੇ ਵੱਡ ਵਡੇਰਿਆਂ ਨੇ, ਦੇਵੀ ਦੇਵਤਿਆਂ ਨੇ ਔਰ ਉਹਨਾਂ ਦੇ ਰਾਜੇ ਰਾਣੀਆਂ ਨੇ, ਕਿਸੇ ਨੇ ਵੀ ਕੌਮ ਦੀ ਬਾਂਹ ਨਾ ਪਕੜਨੀ, ਇਹ ਵੀ ਇੱਕ ਬੇਮਿਸਾਲ ਗੱਲ ਹੈ। ਅੱਜ ਤੱਕ ਕਿਸੇ ਪੈਗੰਬਰ ਕਿਸੇ ਅਵਤਾਰ ਦੇ ਚਰਨਾਂ ਦੇ ਵਿੱਚ, ਸੋ ਵਿਚਾਰ ਕੇ ਵੇਖ ਲਓ, ਕੋਈ ਵੀ ਦੂਸਰੀ ਸਮੁੱਚੀ ਕੌਮ ਆ ਕੇ ਚਰਨਾਂ 'ਚ ਨਹੀਂ ਛੱਡਦੀ। ਸੋ 1-2-4 ਕਿਤੇ ਪੁਕਾਰੂ ਆਏ ਹੋਣਗੇ, ਉਹਨਾਂ ਦੀ ਪੁਕਾਰ ਸ਼ਾਇਦ ਸੁਣੀ ਗਈ ਹੋਵੇਗੀ, और उन्हों का दुख दूर किया गया होगा। पर धन गुरु तेग बहादुर साहब सच्चे पातशाह के चरणों में समुची की समुची हिंदू कौम आके चरणों से डिगी है। यह भी एक बेमिसाल गल है। और फिर साढ़े अठ साल की अवस्था में केड़ा कोई पीर, केड़ा कोई पैगंबर, केड़ा कोई अवतार जिसने अपने साहबजादे की परख की हो। धन गुरु नवे पातशाह महाराज साहब ने परख करनी और धन चौधरी प्रीतम गुरु गोबिंद सिंह साहब सच्चे पातशाह जी परख में पूरे उतरना और इतों तक राय देनी कि सतगुरु पिता जी तुहाडे जिड्डा वड्डा अज कोई दुनिया में नहीं और तुसी कृपा करो अपने प्यो की अपने भरावां की बुजुर्गों की एवें कोई खुशामद तक कर लवे तो कर लवे उन्होंने जिंदाबाद या सिरे पुआने वास्ते या होर किसी गल वास्ते। पर यह सिर्फ किस वास्ते की सच्ची सिर्फ अपने पिता जी का शीस बलिदेन दान दवाने वास्ते। और यह बेनती की कि आप जाओ दिल्ली में जाके अपना शीस बलिदान दो। यह सतगुरु दसम पातशाह की जी राय है। यह खालसा जी दुनिया में अदुती है और बेमिसाल है। अज तक जे किसी अवतार पैगंबर के पुत्र ने साहबजादे ने शहजादे ने किसी ने भी कदे दूसरे धर्म की रक्षा वास्ते अपने सत्कार योग पिता शीस बलिदान देने की कोई राय दी है तो एक भी मिसाल तो दुनिया में वखा हो। यह अदुती है बेमिसाल है। और फिर धन गुरु तेग बहादुर साहब जी ने इस राय न प्रवान करना नहीं तो ख्याल कर दें लोग जी बच्चे ने साढ़े अठ साल की बच्चे अठ साल की उम्र के बच्चे की समझ है की विचार है कुछ विचार करेंगे गल बड़ी वड्डी है शीस देना है और एडे वे दाल पातशाह का मत्था लाना मगरों की बनेगा गुरता गद्दी कौन चलावेगा इस कारण साढ़े अठ साल की मत्था देने की यह विचार नहीं सी हो सकती है। पर धन गुरु तेग बहादुर साहब ने यह नहीं विचारिया क्योंकि आप अकाल पुरख का सरगुण स्वरूप हैं सर्वकला समर्थ हैं धर्म परम जाका नेत्र होर इसका मंत्र ना जाना होर। आप करे साढ़े पांच साल की अवस्था गुरता गद्दी के मालिक अठवें स्वरूप के बने हैं सो और सब संसार की कल्याण की है। इस वास्ते अवस्था के नाल गुरु घर का कोई तलक नहीं होंदा। जोत अकाल पुरख की युगत गुरु नानक साहब सच्चे पातशाह वाली बारला केवल पंच पुरख शरीर ही बदलिया जा रहा है। जोत उही दसा जामिया विच और हुण श्री गुरु ग्रंथ साहब विच उही सब संसार नूं सार रही। सो खालसा जी धन गुरु तेग बहादुर साहब जी ने यह राय प्रवान करनी और फिर अदुती फरमान जारी करना। अज तक किसे पैगंबर अवतार ने किसे आगू लीडर रहबर ने सो अज तक ऐसा फरमान जारी नहीं किया कि जाओ सारे मुल्क का दी विपता की पंड असी अपने सिर से चकते हैं तुसी सुरखरू होवो और असी यह सारे विपता अपने सीट से जरांगे। यह केवल गुरु तेग बहादुर साहब जी कह सकते हैं। जाओ जाके कह दो रंगदेव नूं कले गुरु तेग बहादुर साहब मुसलमान बन जाण तां असी अपने आप बन जावांगे। यह सारे हिंद की विपता यह सारे हिंदुओं जो औकट मुश्किलों का भार से धन गुरु तेग बहादुर साहब ने अपने शीस से खालसा जी चक्या है और प्रण किया है कि असी शीस दे देवे और अपना सिर अपना दृढ़ प्रपक्ष इरादा यह कदे भी नहीं देवे और सतगुरों ने नहीं दिता शीस दे दिता शीस दिया पर सिर न दिया। ऐसे चौजी प्रीत सच्चे पातशाह महाराज साहब का पवित्र यह शहीदी पुरब खास तौर पर सगों विशेष तौर पर हिंदुआ भीर मना चाहिए है ना असं उन्होंने जुड़िए नहीं तो जुड़ मिल के मना चाहिए क्योंकि तिलक से जनू की राखी गुरु तेग बहादुर साहब ने की है नहीं तो अब कोई दिवाला शिवाला मंदिर ना होंगा। अब किधरे भी कोई तिलक से जनू नहीं सी दसना सब थावों से सलामा लेकर मसीत और बांगा से नमाजा से कलमे पड़े जाने सन। धन गुरु तेग बहादुर साहब यह तेरी कुर्बानी है ताइए अज सारी दुनिया भर में यह पवित्र शहीदी पुरब मनाया जा रहा है। सो गरीब नवाज ने कृपा की है अपने ऐस स्थान से सब संगतान प्रेर के अपना गुरपुरब कृपा करके मनवा रहे हैं। सो अज आरंभ का दिन है। मैं बेनती करांगा कि चढ़ती कला को सब संगतान पहुंचना चाहिए है। सो पहली बारी यह पंडाल लागे ऐसा प्रचार होने लगा है इतने बड़ी घाट सी महसूस करता सी हर बारी चित इतने की कथा भी होंगी है बड़ी चंगी होंगी है फर्क नहीं उसके कोई पर उस कथा के मौके से तो बहुत घट संगत होंदिया ने जिड़िया बैठ के ध्यान के नाल सुन दिया हैं। सो गुरु की बख्शिश हुई है आप पांच दिन तक गुरु के गुणराज रच के गावे महाराज कृपा करे। मैं एक बेनती करा खालसा जी सारे प्रबंधक जनों में एक पंजे दिन बेनती करी जानी है खास करके जे प्रबंधक गुरमुख हैं वह ध्यान देंगे। यह गल जरा विशेष तौर पर ध्यान योग है। सो हरेक शहर संस्थावां ने ਹੁਣ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਪੁਰਬ ਦੀਆਂ ਯਾਦਗਾਰਾਂ ਕਾਇਮ ਕੀਤੀਆਂ ਹਨ। ਕਿਸੇ ਨੇ ਸਕੂਲ ਬਣਾਏ ਨੇ, ਕਿਸੇ ਨੇ ਕਾਲਜ ਬਣਾਏ ਨੇ, ਕਿਸੇ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਤੇ ਹਸਪਤਾਲ ਬਣਾਏ ਨੇ। ਸੋ ਇਹ ਮਾਰਕੀਟਾਂ ਬਣੀਆਂ ਨੇ, ਕਈਆਂ ਨੇ ਹੋਰ ਕਈ ਸੋਹਣੇ ਕਾਰਜ ਕੀਤੇ ਹਨ। ਉਹ ਸਾਰੇ ਹੀ ਬੜੇ ਭਾਰੀ ਉਪਮਾ ਯੋਗ ਹਨ। ਪਰਿਵਾਰ ਸਾਰਿਆਂ ਦਾ ਬਹੁਤ ਹੀ ਚੰਗਾ ਕੀਤਾ, ਕਿਸੇ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਜਿਹਨੇ ਜਿਹਨੇ ਹਿੰਮਤ ਸਤਿਗੁਰੂ ਜੀ ਨੇ ਬਖਸ਼ੀ ਹੈ, ਸਭ ਨੇ ਵੱਧ ਚੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸ਼ਰਧਾਂਜਲੀ ਆਪਣੀ ਹਾਜ਼ਰ ਕੀਤੀ ਹੈ। ਪਰ ਇਸ ਤੁਹਾਡੇ ਦਮਦਮੀ ਟਕਸਾਲ ਪਿੰਡਾਂ ਵਾਲੇ ਜਥੇ ਵੱਲੋਂ ਵੀ ਇੱਕ ਯਾਦਗਾਰ ਕਾਇਮ ਕਰਨ ਦਾ ਸੰਕਲਪ ਕੀਤਾ ਗਿਆ ਹੈ। ਆਪ ਸਾਰੇ ਧਿਆਨ ਦਿਓਗੇ, ਖਾਲਸਾ ਜੀ ਸਾਡੇ ਪ੍ਰਚਾਰ ਦੀ ਕਮੀ ਦਾ ਕਾਰਨ ਅੱਜ ਵੇਖੋ ਕੀ ਹਾਲਤ ਸਾਡੀ ਹੋ ਰਹੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੇ ਮੌਕੇ ਤੇ ਕੇਵਲ 22 ਬਨੌਟੀ ਬੰਦੇ ਸੋ ਉਹ ਮੰਜੀਆਂ ਡਾਹ ਕੇ ਬੈਠੇ ਸਨ, ਅੱਜ 2200 ਤੋਂ ਵੀ ਵੱਧ ਚੁੱਕੇ ਹੋਣਗੇ। ਕਾਰਨ ਕੀ ਕਿ ਸਾਡਾ ਅਨਰੋਲ ਗੁਰਮਤ ਦਾ ਪ੍ਰਚਾਰ ਅੱਜ ਤਕਰੀਬਨ ਅਗਾਂਹ ਮੈਂ ਕੁਛ ਨਾ ਕਾਂ ਸਮਝ ਲਓ। ਸੋ ਬੜੀ ਤਰਸਯੋਗ ਜੀ ਹਾਲਤ ਹੈ ਸਾਡੇ ਪ੍ਰਚਾਰ ਦੀ। ਪਰ ਇਹ ਕਾਰਨ ਕੀ, ਗੰਦਗੀ ਤੇ ਵਿਕਾਰਾਂ ਦਾ ਪ੍ਰਚਾਰ ਤਾਂ ਇੱਕ ਵੇਸਵਾ ਵੀ ਕਰ ਸਕਦੀ ਹੈ, ਗੰਦਾ ਸਪੀਕਰ ਵੀ ਕਰ ਸਕਦਾ, ਗੰਦਾ ਸਿਨੇਮਾ ਵੀ ਕਰ ਸਕਦਾ, ਪਰ ਉੱਚੇ ਆਦਰਸ਼ ਦਾ ਜੀਵਨ ਦਾ ਪ੍ਰਚਾਰ ਉੱਚੇ ਜੀਵਨ ਵਾਲਾ ਹੀ ਕਰ ਸਕਦਾ। ਫਿਰ ਖਾਸ ਕਰਕੇ ਗੁਰਮਤ ਦਾ ਪ੍ਰਚਾਰ ਉੱਚੇ ਜੀਵਨ ਵਾਲੇ ਹੀ ਕਰ ਸਕਦੇ ਹਨ, ਦੂਸਰੇ ਨਹੀਂ ਕਰ ਸਕਦੇ, ਦੂਸਰਿਆਂ ਦਾ ਪ੍ਰਭਾਵ ਨਹੀਂ ਪਿਆ। ਇਸ ਵਾਸਤੇ ਇੱਕ ਨਿਮਾਣਾ ਜਿਹਾ ਯਤਨ ਕੀਤਾ ਹੈ ਕਿ ਜਿੱਥੇ ਵੀ ਦੀਵਾਨ ਸਜੇ, ਖਾਸ ਕਰਕੇ ਅਸੀਂ ਇਹ ਬੇਨਤੀ ਸਭ ਥਾਵਾਂ ਤੇ ਕੀਤੀ ਹੈ ਕਿ ਉੱਥੇ ਭਾਈ ਜਿਹੜੇ ਸਿੰਘ ਨਾਮ ਵਾਲੇ ਕੋਈ ਲੈਕਚਰ ਪ੍ਰਚਾਰ ਕਰਾਗੀ ਢਾਡੀ ਕਵੀ ਔਰ ਜੋ ਵੀ ਗੁਰਮੁਖ ਬੋਲਣ ਉਹ ਘੱਟ ਤੋਂ ਘੱਟ ਅੰਮ੍ਰਿਤਧਾਰੀ ਹੋਣ ਔਰ ਉਹਨਾਂ ਦੇ ਗਾਤਰੇ ਕਿਰਪਾਨਾ ਹੋਣ ਔਰ ਉਹ ਸ਼ਰਾਬ ਨਾ ਪੀਂਦੇ ਹੋਣ। ਕਿਉਂਕਿ ਸਭ ਥਾਵਾਂ ਦੀਆਂ ਸੰਗਤਾਂ ਦੀ ਇਹ ਸ਼ਿਕਾਇਤ ਹੈ, ਅਸੀਂ ਜੀ ਫਲਾਨੇ ਢਾਡੀ ਬੁਲਾਏ, ਫਲਾਨੇ ਰਾਗੀ ਬੁਲਾਏ, ਫਲਾਨਾ ਬੁਲਾਇਆ, ਉਹਨਾਂ ਨੇ ਲੈਕਚਰ ਪ੍ਰਚਾਰ ਤਾਂ ਚੰਗਾ ਕੀਤਾ ਪਰ ਰਾਤ ਨੂੰ ਕਹਿਣ ਲੱਗੇ ਕਿ ਸਾਨੂੰ ਰੋਟੀ ਚੱਜ ਨਾਲ ਖਵਾਓ ਔਰ ਹੋਟਲ ਤੋਂ ਉਹਨੇ ਰੋਟੀ ਨਾਲ ਉਹਨਾਂ ਨੂੰ ਪਸੰਦ ਆਈ, ਫਿਰ ਉਹਨਾਂ ਨੇ ਮੁਰਗੇ, ਫਿਰ ਉਹਨਾਂ ਨੇ ਬੋਤਲਾਂ ਪੀਤੀਆਂ। ਸੋ ਸਾਡੇ ਤੇ ਉਹਨਾਂ ਦਾ ਪ੍ਰਚਾਰ ਦਾ ਜਿਹੜਾ ਅਸਰ ਪੈਣਾ ਸੀ ਉਹ ਨਹੀਂ ਪਿਆ। ਅੱਜ ਸਭ ਸੰਗਤਾਂ ਦੀ ਇਹ ਸ਼ਿਕਾਇਤ ਹੈ, ਜਿੱਥੋਂ ਦੀ ਨਹੀਂ ਸ਼ਿਕਾਇਤ ਉਹ ਗੁਰਮੁਖ ਪਿਆਰੇ ਵਿੱਚ ਸ਼ੱਕ ਦੱਸਣ। ਸੋ ਗੁਰੂ ਕੇ ਪਿਆਰਿਓ, ਜੇ ਸ਼ਿਕਾਇਤ ਜੇ ਸਾਨੂੰ ਮਰਜ਼ ਦਾ ਪਤਾ ਲੱਗ ਚੁੱਕਾ ਹੈ ਉਸ ਮਰਜ਼ ਦਾ ਇਲਾਜ ਨਹੀਂ ਸਾਨੂੰ ਕਰਨਾ ਚਾਹੀਦਾ? ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ਤੇ ਜੇ ਇਹ ਇਲਾਜ ਨਾ ਕੀਤਾ ਫਿਰ ਕਦੇ ਵੀ ਨਹੀਂ ਕਰ ਸਕਾਂਗੇ। ਸੋ ਖਾਲਸਾ ਜੀ, ਗੁਰੂ ਤੇਗ ਬਹਾਦਰ ਸਾਹਿਬ ਦਾ 300 ਸਾਲਾ ਸ਼ਹੀਦੀ ਪੁਰਬ ਹੈ। ਵਿਚਾਰ ਕਰੋ, ਅੱਜ ਖਾਲਸਾ ਕੌਮ ਝੰਜੋੜੀ ਗਈ ਹੈ, ਅੱਜ ਹਲੂਣੀ ਗਈ ਹੈ, ਜਾਗ ਪਈ ਹੈ ਖਾਲਸਾ ਕੌਮ, ਹੁਣ ਇਸ ਨੂੰ ਸਾਂਭਣ ਦੀ ਲੋੜ ਹੈ। ਦਿੱਲੀ ਵਿਚ 8 ਦਸੰਬਰ ਵਾਲੇ ਦਿਨ ਜਦੋਂ ਮੈਨੂੰ ਟਾਈਮ ਮਿਲਿਆ ਸੀ ਸਟੇਜ ਤੇ, ਮੈਂ ਇਹੀ ਬੇਨਤੀ ਉਸ ਦਿਨ ਵੀ ਕੀਤੀ ਸੀ ਔਰ ਇਹ ਕਿਹਾ ਸੀ ਕਿ ਅੱਜ ਖਾਲਸਾ ਕੌਮ ਦਾ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਨੂੰ ਘੱਟ ਤੋਂ ਘੱਟ ਅੰਮ੍ਰਿਤਧਾਰੀ ਹੋਣਾ ਚਾਹੀਦਾ, ਉਨ੍ਹਾਂ ਦੇ ਗਾਤਰੇ ਕਿਰਪਾਨਾ ਹੋਣ ਔਰ ਸ਼ਰਾਬ ਤੋਂ ਬਚੇ ਹੋਏ ਹੋਣ। ਸ਼ਰਾਬੀ ਆਦਮੀਆਂ ਨੇ ਕੀ ਪ੍ਰਚਾਰ ਕਰ ਲੈਣਾ, ਕੱਲੜ ਜੀਵਨ ਵਾਲਿਆਂ ਨੇ ਕੀ ਪ੍ਰਚਾਰ ਕਰ ਲੈਣਾ, ਇਸ ਗੱਲ ਨੂੰ ਕਬੂਲਿਆ ਸਾਰਿਆਂ ਨੇ ਔਰ ਇਸ ਯਤਨ ਦਾ ਸਦਕਾ 23 ਢਾਡੀ ਜਥਿਆਂ ਨੇ ਔਰ ਰਾਗੀ ਜਥਿਆਂ ਨੇ ਖਾਲਸਾ ਜੀ ਗੁਰੂ ਕੀ ਕਿਰਪਾ ਦੇ ਨਾਲ 23 ਢਾਡੀ ਜਥਿਆਂ ਨੇ ਅੰਮ੍ਰਿਤ ਛਕਿਆ। ਖਾਲਸਾ ਜੀ 23 ਢਾਡੀ ਜਥਿਆਂ ਨੇ ਉਨ੍ਹਾਂ ਦੀਆਂ ਫੋਟੋ ਬਕਾਇਦਾ ਲਾਈਆਂ ਨੇ ਔਰ ਉਹਨਾਂ ਨੂੰ ਸਿਰੋ ਭਾਵ ਜਥੇ ਵੱਲੋਂ ਦਿੱਤੇ ਗਏ ਦਮਦਮੀ ਟਕਸਾਲ ਵੱਲੋਂ ਸਵਾ ਸੌ ਰੁਪਇਆ, ਇੱਕ ਇੱਕ ਵੱਡੀ ਸ੍ਰੀ ਸਾਹਿਬ, ਇੱਕ ਇੱਕ ਦਸਤਾਰ ਔਰ ਨਾਲ ਉਨ੍ਹਾਂ ਨੂੰ ਕਿਹਾ ਗਿਆ ਕਿ ਜਿੱਥੇ ਵੀ ਸਟੇਜ ਤੇ ਬੋਲੋਗੇ ਵੇਖੋ ਸੰਗਤਾਂ ਤੁਹਾਡਾ ਸਤਿਕਾਰ ਕਰਨਗੀਆਂ। ਇਹ ਅਚਲ ਨਗਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤਖ਼ਤ ਸਾਹਿਬ ਹੈ, ਸਾਡੇ ਵਾਸਤੇ ਇੱਥੋਂ ਹੁਕਮ ਜਾਰੀ ਹੋਣੇ ਨੇ ਔਰ ਇੱਥੋਂ ਦੇ ਹੁਕਮ ਅੱਗੇ ਸਭ ਖਾਲਸਾ ਪੰਥ ਨੇ ਆਪਣਾ ਸੀਸ ਨਿਭਾਉਣਾ ਹੈ। ਕਿਸੇ ਦੀ ਜ਼ੁਰਤ ਨਹੀਂ ਕਿ ਇਸ ਵਾਲੇ ਹੁਕਮ ਨੂੰ ਮੋੜ ਦੇਵੇ, ਨਹੀਂ ਮੋੜ ਸਕਦਾ ਕੋਈ, ਜੇ ਕੋਈ ਮੋੜੇਗਾ ਅਸੀਂ ਕਾਫਰ ਕਹਾਂਗੇ। ਇਸ ਵਾਸਤੇ ਮੈਂ ਬੇਨਤੀ ਕਰਾਂ ਕਿ ਇੱਥੇ ਸਟੇਜ ਤੇ ਜਿਹੜੇ ਵੀ ਸਿੰਘ ਨਾਮ ਵਾਲੇ ਬੋਲਣ, ਘੱਟ ਤੋਂ ਘੱਟ ਇਹ ਪੁੱਛ ਲੈਣਾ ਚਾਹੀਦਾ ਕਿ ਭਾਈ ਤੁਸੀਂ ਅੰਮ੍ਰਿਤਧਾਰੀ ਹੋ, ਜੇ ਇੱਥੇ ਨਹੀਂ ਪੁੱਛਣ ਦੀ ਲੋੜ ਉਹਨਾਂ ਨੂੰ ਕਮਰੇ ਵਿੱਚ ਪੁੱਛੋ। ਅਸੀਂ ਕਿਸੇ ਦੀ ਬਰਾਦਰੀ ਨਹੀਂ ਕਰਨੀ, ਅਸੀਂ ਕਿਸੇ ਦਾ ਤਿਰਸਕਾਰ ਬਿਲਕੁਲ ਨਹੀਂ ਕਰਨਾ। ਸੋ ਸਾਡਾ ਇਹ ਖਿਆਲ ਨਹੀਂ, ਅਸੀਂ ਉਹਨਾਂ ਨੂੰ ਕਮਰੇ ਵਿੱਚ ਬੈਠ ਕੇ ਪੁੱਛਣਾ ਕਿ ਭਰਾ ਜੀ ਜੇ ਹੁਣ ਤੱਕ ਤੁਸੀਂ ਅੰਮ੍ਰਿਤ ਨਹੀਂ ਨਾ ਛਕਿਆ ਕੋਈ ਗੱਲ ਨਹੀਂ, ਹੁਣ ਤੁਸੀਂ ਇੱਥੇ ਤਖ਼ਤ ਸਾਹਿਬ ਤੇ ਆਇਓ, ਇੱਥੋਂ ਭਾਈ ਅੰਮ੍ਰਿਤ ਛਕ ਕੇ ਜਾਓ, ਅੱਗੇ ਵਾਸਤੇ ਤਿਆਰਪੁਰ ਤਿਆਰ ਰਹਿਣਾ ਤਾਂ ਕਿ ਇੱਥੋਂ ਦਾ ਪਤਾ ਲੱਗ ਜਾਵੇ ਕਿ ਤਖ਼ਤ ਸਾਹਿਬ ਸ੍ਰੀ ਹਜ਼ੂਰ ਸਾਹਿਬ ਜਿਹੜਾ ਗੁਰਪੁਰਬ ਮਨਾਇਆ ਗਿਆ ਹੈ ਉੱਥੇ ਵਿਸ਼ੇਸ਼ ਤੌਰ ਤੇ ਸਾਡੀਆਂ ਕਮੀਆਂ ਜਿਹੜੀਆਂ ਨੇ ਪ੍ਰਚਾਰਕਾਂ ਦੀਆਂ ਉਹ ਕੱਢਣ ਦਾ ਯਤਨ ਕੀਤਾ ਗਿਆ ਹੈ, ਤਾਂ ਤਾਂ ਸਾਡਾ ਮਨਾਇਆ ਹੋਇਆ ਗੁਰਪੁਰਬ ਕੋਈ ਸਫਲਾ ਹੋਵੇਗਾ। ਸੋ ਨਹੀਂ ਤਾਂ ਸਫਲਤਾ ਤਾਂ ਹੋਵੇਗੀ ਪਰ ਮੇਰਾ ਖਿਆਲ ਹੈ ਕਿ ਪ੍ਰਚਾਰ ਵਾਲੇ ਪਾਸਿਓਂ ਬਿਲਕੁਲ ਘੱਟ ਹੋਵੇਗੀ। ਸੋ ਇਸ ਪਾਸੇ ਵੱਲ ਪ੍ਰਬੰਧਕ ਗੁਰਮੁਖ ਬੜਾ ਭਾਰੀ ਖਿਆਲ ਜ਼ਰੂਰ ਕਿਰਪਾ ਕਰਕੇ ਦੇਣਗੇ। ਹਿੰਦੂ ਵੀਰ ਜੇ ਸਟੇਜ ਤੇ ਬੋਲਣ ਬਿਲਕੁਲ ਬੋਲਣ, ਜੇ ਕੋਈ ਮੁਸਲਮਾਨ ਵੀਰ ਆਉਂਦਾ ਬਿਲਕੁਲ ਬੋਲਣ, ਕਿਸੇ ਨੂੰ ਮਨਾਹੀ ਨਹੀਂ। ਸੋ ਕਿਸੇ ਵੀ ਮਤ ਦਾ, ਕਿਸੇ ਵੀ ਫਿਰਕੇ ਦਾ, ਕਿਸੇ ਵੀ ਉਮਰ ਦਾ ਆ ਕੇ ਗੁਰੂ ਕਾ ਜਸ ਕਰੇ, ਅਸੀਂ ਸਾਰਿਆਂ ਨੂੰ ਜਿਉਂ ਆਇਆਂ ਕਹਿੰਦੇ ਹਾਂ। ਪਰ ਜਿਹੜੇ ਸਿੰਘ ਨਾਮ ਵਾਲੇ ਹੋਣ ਉਨ੍ਹਾਂ ਦੇ ਦਾੜਾ ਤੇ ਕਿ ਇਹ ਸਾਬਤ ਔਰ ਅੰਮ੍ਰਿਤਧਾਰੀ ਹੋਣ ਔਰ ਘੱਟ ਤੋਂ ਘੱਟ ਸ਼ਰਾਬ ਤੋਂ ਬਚੇ ਹੋਣ। ਸੋ ਇਹ ਸਤਿਗੁਰੂ ਜੀ ਦੀ ਕਿਰਪਾ ਹੋਵੇ। ਕਈ ਢਾਡੀ ਜਥਿਆਂ ਨੂੰ ਆਪਣੇ ਪੰਜਾਬ ਦੇ ਵਿਚ ਫਿਰ ਬੜੀਆਂ ਭਾਜੜਾਂ ਪਈਆਂ, ਆਏ ਸੀ ਸਾਡੇ ਨੇੜੇ ਪਰ ਚਲੇ ਗਏ ਪਰੇ, ਕਹਿਣ ਲੱਗੇ ਕਿ ਅੰਮ੍ਰਿਤ ਛਕਿਆ ਨਹੀਂ ਸ਼ਰਾਬ ਪੀ ਲੈਂਦੇ ਆ, ਇਸ ਵਾਸਤੇ ਇਹਨੇ ਬੋਲਣ ਨਹੀਂ ਦੇਣਾ। ਸੋ ਮੈਂ ਬੇਨਤੀ ਕਰਾਂ ਕਿ ਇਹ ਮੇਰਾ ਇਕੱਲੇ ਦਾ ਕੰਮ ਨਹੀਂ, ਇਹ ਕੇਵਲ ਦਮਦਮੀ ਟਕਸਾਲ ਜਾਂ ਭਿੰਡਰਾਂ ਵਾਲੇ ਜਥੇ ਦਾ ਕੰਮ ਨਹੀਂ, ਇਹ ਸਾਰੀਆਂ ਸੰਗਤਾਂ ਦਾ ਕੰਮ ਹੈ, ਸਭ ਸਟੇਜਾਂ ਦਾ ਕੰਮ ਹੈ। ਸੋ ਸਾਰਿਆਂ ਨੂੰ ਰਲ ਮਿਲ ਕੇ ਸਾਨੂੰ ਇਹ ਹਿੰਮਤ ਕਰਨੀ ਚਾਹੀਦੀ ਹੈ। ਬਖਸ਼ਿਸ਼ ਹੋਵੇ ਤੇ ਚੜ੍ਹਦੀ ਕਲਾ ਹੋਵੇ। ਨਾਲ ਵਿਸ਼ੇਸ਼ ਤੌਰ ਤੇ ਮੈਂ ਬੇਨਤੀ ਕਰਾਂ ਕਿ ਇਸ ਸਬੰਧ ਦੇ ਵਿਚ ਅੰਮ੍ਰਿਤ ਪ੍ਰਚਾਰ ਤਖ਼ਤ ਸਾਹਿਬ ਤੇ ਵਿਸ਼ੇਸ਼ ਤੌਰ ਤੇ ਵੀ 11 ਵਾਲੇ ਦਿਨ ਹੋਣਾ ਚਾਹੀਦਾ, ਤਾਂ ਕਿ ਅਸੀਂ ਅਖਬਾਰਾਂ ਵਿਚ ਔਰ ਦੂਜਿਆਂ ਲੋਕਾਂ ਨੂੰ ਦੱਸ ਸਕੀਏ ਕਿ ਇਸ ਗੁਰਪੁਰਬ ਮਨਾਉਣ ਦਾ ਇਹ ਫਾਇਦਾ ਹੋਇਆ, ਫਲ ਨਿਕਲਿਆ, ਇਹ ਸਿੱਟਾ ਨਿਕਲਿਆ ਕਿ ਐਡੀ ਵੱਡੀ ਭਾਰੀ ਗਿਣਤੀ ਵਿਚ ਗੁਰਮੁਖ ਪਿਆਰੇ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬੜੇ ਹਨ, ਨਗੋਰੇ ਪੁਣੇ ਦੀ ਜੂਠ ਲਾਈ ਹੈ। ਸੋ ਮੈਂ ਇੱਕ ਦੋ ਮਿੰਟਾਂ ਵਿਚ ਇਹ ਬੇਨਤੀ ਕਰਨ ਲੱਗਾ ਹਾਂ, ਕੋਈ ਮਾਣ ਨਹੀਂ ਕਰਨ ਲੱਗਾ, ਇਹ ਮੈਂ ਗੱਲ ਮੁੜ ਮੁੜ ਕੇ ਦੁਹਰਾਉਣੀ ਹੈ। ਵੈਸੇ ਕਿ 31 ਜਨਵਰੀ ਤੋਂ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲੇ ਹਾਂ, ਸ੍ਰੀ ਪਟਨਾ ਸਾਹਿਬ ਗੁਰਪੁਰਬ ਦਸਮ ਪਾਤਸ਼ਾਹ ਦਾ ਮਨਾ ਕੇ ਇੱਥੇ ਤੱਕ ਪਹੁੰਚਣਾ ਸੀ, ਅੱਗੇ ਬੰਬੇ ਤੇ ਫਿਰ ਵਾਪਸ ਜਾਣਾ। 31 ਦਸੰਬਰ ਤੋਂ ਲੈ ਕੇ 31 ਜਨਵਰੀ ਤੱਕ 1,090 ਸਿੰਘਾਂ ਨੇ ਅੰਮ੍ਰਿਤ ਮਾਈ ਭਾਈਆਂ ਨੇ ਅੰਮ੍ਰਿਤ ਛਕਿਆ ਹੈ ਗੁਰੂ ਕੀ ਬਖਸ਼ਿਸ਼ ਦੇ ਨਾਲ। ਸੋ ਇੰਨਾ ਖਾਲਸਾ ਸਜਿਆ, ਉਹ ਵੀ ਸ਼ਹਿਰਾਂ ਵਿਚ, ਸਾਰੇ ਸ਼ਹਿਰਾਂ ਵਿਚ ਹੀ ਆਏ ਹਨ। ਔਰ ਖਾਸ ਕਰਕੇ ਜਿਹੜੇ ਪ੍ਰਬੰਧਕ ਹੁੰਦੇ ਰਹੇ ਨੇ, ਜਿਵੇਂ ਆਪਣਾ ਪਟਨੀ ਸਾਹਿਬ ਵੀ ਇਹੀ ਬੇਨਤੀ ਕੀਤੀ ਸੀ, ਕੋਸ਼ਿਸ਼ ਸਾਹਿਬ ਜੋ ਪ੍ਰਧਾਨ ਸਾਹਿਬ ਨੇ, ਉਨ੍ਹਾਂ ਨੇ ਵੀ ਇਹ ਪ੍ਰਵਾਨ ਕੀਤਾ ਸੀ ਕਿ ਸਾਡੀ ਸਾਰੀ ਕਮੇਟੀ ਅੰਮ੍ਰਿਤਧਾਰੀ ਹੋਵੇਗੀ। ਉਸ ਤੋਂ ਅੱਗੇ ਗਯਾ ਵਾਲੇ ਪ੍ਰਧਾਨ ਤੇ ਸੈਕਟਰੀਆਂ ਨੇ ਅੰਮ੍ਰਿਤ ਛਕਿਆ, ਉਸ ਤੋਂ ਅੱਗੇ ਰਾਂਚੀ ਵਾਲੇ ਪ੍ਰਧਾਨ ਸੈਕਟਰੀਆਂ ਨੇ ਅੰਮ੍ਰਿਤ ਛਕਿਆ, ਉਸ ਤੋਂ ਅੱਗੇ ਰੋੜਕੇ ਨੇ ਜਿਹੜੇ ਪ੍ਰਧਾਨ ਸਨ ਕਮੇਟੀ ਦੇ ਔਰ ਸੈਕਟਰੀ ਸਾਹਿਬ ਸਾਰਿਆਂ ਨੇ ਅੰਮ੍ਰਿਤ ਛਕਿਆ। ਇਸੇ ਤਰ੍ਹਾਂ ਅੱਗੇ ਗੁਰੂ ਕੀ ਕਿਰਪਾ ਨਾਲ ਭਲਾਈ ਪਹੁੰਚੇ, ਉਥੇ ਤੰਤਰੀ ਔਰ ਡੂੰਗਰਗੜ੍ਹ ਗੁਰੂ ਕੀ ਬਖਸ਼ਿਸ਼ ਨਾਲ ਸਭ ਜਿਹਨੇ ਪ੍ਰਧਾਨ ਸੈਕਟਰੀ ਔਰ ਗੁਰਮੁਖ ਸਨ ਕਮੇਟੀਆਂ ਵਾਲੇ, ਉਨ੍ਹਾਂ ਨੇ ਸਾਰਿਆਂ ਨੇ ਅੰਮ੍ਰਿਤ ਪਾਨ ਕੀਤਾ ਹੈ। ਇਸੇ ਤਰ੍ਹਾਂ ਨਾਗਪੁਰ ਪਹੁੰਚੇ, ਉਥੋਂ ਦੇ ਪ੍ਰਧਾਨ ਸਾਹਿਬ ਜਿਹੜੇ ਨੇ ਮੌਕੇ ਦੇ ਸਿੰਘ ਸਭਾ ਵਾਲੇ, ਉਨ੍ਹਾਂ ਨੇ ਅੰਮ੍ਰਿਤ ਛਕਿਆ। ਸੋ ਇਸ ਵਾਸਤੇ ਮੈਂ ਬੇਨਤੀ ਕਰਾਂ ਗੁਰਮੁਖ ਪਿਆਰਿਓ, ਜੇ ਅੰਮ੍ਰਿਤ ਪ੍ਰਚਾਰ ਨਾ ਹੋਇਆ ਤਾਂ ਸਾਡਾ ਸਿੱਟਾ ਕੀ ਨਿਕਲੇਗਾ? ਜੇ ਸਾਡੇ ਪ੍ਰਬੰਧਕ ਗੁਰਮੁਖ ਚੜ੍ਹਦੀ ਕਲਾ ਵਾਲੇ ਜਾਂ ਪ੍ਰਚਾਰਕ ਸਾਡੇ ਚੜ੍ਹਦੀ ਕਲਾ ਵਾਲੇ ਹੋਣਗੇ, ਤਾਂ ਇਹ ਕੌਮ ਦਾ ਪ੍ਰਚਾਰ ਅਵਾਸ਼ੀ ਚੜ੍ਹਦੀ ਕਲਾ ਵਿਚ ਹੋਵੇਗਾ, ਸਤਿਗੁਰੂ ਜੀ ਬਖਸ਼ਿਸ਼ ਕਰਨਗੇ। ਸੋਣ ਸਮਾਂ ਤਾਂ ਭਾਵੇਂ ਬਹੁਤ ਥੋੜਾ ਜਿਹਾ ਹੋਣਾ, ਪਰ ਕੇਵਲ ਦਰਸ਼ਨ ਮਾਤਰ ਗੁਰੂ ਕੇ ਸ਼ਬਦ ਦੀ ਵਿਚਾਰ ਆਪਾਂ ਕਰ ਲਈਏ। ਇਹ ਆਰੰਭ ਵਿਚ ਬੇਨਤੀਆਂ ਤਾਂ ਕਰਨੀਆਂ ਪਈਆਂ ਨੇ ਕਿਉਂਕਿ ਅੱਜ ਪਹਿਲਾ ਦਿਨ ਹੈ ਔਰ ਇਹ ਐਡਾ ਵੱਡਾ ਪੰਡਾਲ ਲੱਗਣ ਦਾ ਵੀ ਇਹ ਪਹਿਲਾ ਦਿਨ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ 300 ਸਾਲਾ ਸ਼ਹੀਦੀ ਸ਼ਤਾਬਦੀ ਵੀ, ਸੋ ਇਹ ਸ਼ਹੀਦੀ ਪੁਰਬ ਵੀ ਬੜਾ ਅਦੁੱਤੀ ਹੈ। ਇਸ ਵਾਸਤੇ ਸੋਹਣੇ ਸੋਹਣੇ ਜਿੱਥੇ ਪ੍ਰੋਗਰਾਮ ਹੋਰ ਗੁਰਮੁਖਾਂ ਨੇ ਬੜੇ ਉਲੀਕੇ ਨੇ, ਸਿੰਘ ਸਭਾ ਸ਼ਤਾਬਦੀ ਕਮੇਟੀ ਜਿਹੜੀ ਹੈ ਕੇਂਦਰੀ ਕਮੇਟੀ ਹੁਣ ਬਣ ਚੁੱਕੀ, ਉਹ ਬੜਾ ਉਦਮ ਕਰ ਰਹੀ ਹੈ। ਇੱਥੇ ਤਖ਼ਤ ਸਾਹਿਬ ਤੇ ਬੜਾ ਸੋਹਣਾ ਉਦਮ ਹੋ ਰਿਹਾ, ਸਭ ਗੁਰਮੁਖ ਜਿਹਨੇ ਇੱਥੇ ਜੁੜੇ ਹੋ, ਸਾਰਿਆਂ ਦੇ ਚਿੱਤ ਵਿਚ ਇਹ ਖਿਆਲ ਹੈ ਕਿ ਖਾਲਸਾ ਪੰਥ ਚੜ੍ਹਦੀ ਕਲਾ ਵਿਚ ਹੋਵੇ। ਕੋਈ ਵੀ ਐਸਾ ਨਹੀਂ ਜਿਸ ਦੇ ਚਿੱਤ ਦੇ ਵਿਚ ਸਿੱਖੀ ਦਾ ਦਰਦ ਨਾ ਹੋਵੇ, ਸਭ ਆਪ ਚੜ੍ਹਦੀ ਤੋਂ ਚੜ੍ਹਦੀ ਭਾਵਨਾ ਤੇ ਸਰਦਾ ਲੈ ਕੇ ਇੱਥੇ ਪੁੱਜੇ ਹੋ, ਤਾਂ ਆਪਾਂ ਰਲ ਮਿਲ ਕੇ ਸਾਰੇ ਦਸਮ ਪਾਤਸ਼ਾਹ ਔਰ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿਚ ਅਰਦਾਸ ਬੇਨਤੀਆਂ ਕਰੀਏ, ਹਜ਼ੂਰ ਸਾਡੇ ਵਿਚ ਆਈਆਂ ਕਮੀਆਂ ਦੂਰ ਕਰੋ, ਸਾਡੇ ਵਿਚ ਜਿਹੜੇ ਗੁਣ ਆਪ ਚਾਹੁੰਦੇ ਹੋ ਜੋ ਖਾਲਸੇ ਵਿਚ ਆਪ ਜੀ ਨੇ ਗੁਣ ਭਰੇ ਸਨ, ਸਾਡੇ ਵਿਚ ਕਿਰਪਾ ਕਰਕੇ ਉਹ ਭਰ ਦਿਓ। ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ ਵਾਰੀ ਦਾਸ, ਇੱਥੋਂ ਤੁਹਾਡੇ ਸੱਚਖੰਡ ਤਖ਼ਤ ਸਾਹਿਬ ਤੋਂ ਲੈ ਕੇ ਜਾਈਏ, ਇਹ ਗੁਰੂ ਕੇ ਚਰਨਾਂ ਵਿਚ ਅਰਦਾਸ ਕਰੀਏ। ਪੰਜਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਆਪ ਕਿਰਪਾ ਕਰਕੇ ਫਰਮਾ ਰਹੇ ਹਨ, ਹਰ ਜਨ ਰਾਖੇ ਗੁਰ ਗੋਬਿੰਦ, ਜਿਹੜੇ ਗੁਰੂ ਕੇ ਜਨ ਬਣਨਗੇ, ਸੇਵਕ ਬਣਨਗੇ, ਗੁਰੂ ਕੇ ਦਾਸ ਤੇ ਸਿੱਖ ਬਣਨਗੇ, ਉਨ੍ਹਾਂ ਦੀ ਰੱਖਿਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਕਿਰਪਾ ਕਰਕੇ ਆਪ ਕਰਨਗੇ ਔਰ ਆਪ ਕਿਰਪਾ ਕਰਕੇ ਰੱਖਿਆ ਕਰਦੇ ਹਨ। ਸੋ ਸਾਡੇ ਕੀਤੇ ਹੋਏ ਸਾਡੇ ਗੁਨਾਹ ਤੇ ਔਗਣਾਂ ਨੂੰ ਆਪ ਬਖਸ਼ਣ ਵਾਲੇ ਹਨ, ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀ ਮਿਹਰ ਕਰਨ ਵਾਲੇ ਹਨ। ਤਨਾਸਰੀ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ, ਆਪ ਆਪਣੇ ਸੇਵਕਾਂ ਤੇ ਬਖਸ਼ਿਸ਼ ਕਰਨ ਵਾਸਤੇ ਚਤੁਰ ਦਿਸ਼ਾ ਚੌਂ ਤਰਫਾਂ ਵੱਲ ਆਪਣਾ ਤੇਜ ਪ੍ਰਤਾਪ, ਆਪਣਾ ਬਲ ਪ੍ਰਤਾਪ ਸਤਿਗੁਰੂ ਜੀ ਨੇ ਕਿਰਪਾ ਕਰਕੇ ਪੈਦਾ ਕੀਤਾ। ਚੜ੍ਹਦੇ ਲਹਿੰਦੇ ਦੱਖਣ ਪਹਾੜ, ਬਾਬੇ ਤਾਰੇ ਚਾਰ ਜੱਗ, ਨੌਖੰਡ ਪ੍ਰਥਮੀ ਸੱਚਾ ਢੋਆ, ਗੁਰਮੁਖ ਕਲ ਵਿਚ ਪ੍ਰਗਟ ਹੋਆ, ਮੁਖੀ ਗੁਰੂ ਜੀ ਕਲਯੁਗ ਵਿਚ ਪ੍ਰਗਟ ਹੋ ਕਰਕੇ ਸਾਰੀ ਸ੍ਰਿਸ਼ਟੀ ਨੂੰ ਆਦਿ ਨੇ ਤਾਰਨਾ ਕੀਤਾ। ਕਲਯੁਗ ਬਾਬੇ ਤਾਰਿਆ ਸਤਨਾਮ ਪੜ ਮੰਤਰ ਸੁਣਾਇਆ, ਕਲ ਤਾਰਨ ਗੁਰੂ ਨਾਨਕ ਆਇਆ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੋ ਜੀ ਪ੍ਰੀਤ ਮੰਤਰ ਜਾਵੇ ਸਤਿਗੁਰੂ ਜੀ ਫਰਮਾਉਂਦੇ ਹਨ, ਪਰਮੇਸ਼ਰ ਨੇ ਕਿਰਪਾ ਕੀਤੀ, ਜਾਤ ਚ ਫੇਰੇ ਆਪਣੀ ਤਾਕਤ ਆਪਣਾ ਬਲ ਸਭ ਪਾਸਿਆਂ ਵੱਲ ਪਾਉਣਾ ਕੀਤਾ। ਆਪਣੇ ਸੇਵਕਾਂ, ਆਪਣੇ ਪਿਆਰਿਆਂ, ਆਪਣੇ ਦਾਸਾਂ ਦੇ ਸਿਰ ਦੇ ਉੱਪਰ ਕਿਰਪਾ ਭਰਿਆ ਹੱਥ ਰੱਖਣਾ ਕੀਤਾ। ਪਰ ਜਿਹੜੇ ਪਰਮੇਸ਼ਰ ਦੇ ਸੇਵਕ ਬਣੇ ਹਨ, ਜਿਹੜੇ ਦਾਸ ਬਣੇ ਹਨ, ਉਹਨਾਂ ਦੇ ਸਿਰਾਂ ਦੇ ਉੱਪਰ ਪਰਮੇਸ਼ਰ ਨੇ ਕਿਰਪਾ ਭਰਿਆ ਹੱਥ ਰੱਖਣਾ ਕੀਤਾ। ਇਹ ਕਿਰਪਾ ਦੀ ਕਟਾਕ ਨਿਗਾਹ ਦੇ ਨਾਲ ਧੰਨ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਨੇ ਅਵਲੋਕਨ ਤੱਕਣਾ ਕੀਤਾ ਹੈ, ਵੇਖਣਾ ਕੀਤਾ ਹੈ ਕਿਰਪਾ ਭਰੀ ਨਿਗਾਹ ਦੇ ਨਾਲ। ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਪਰ ਖਾਲਸਾ ਜੀ, ਇਹ ਗੁਰੂ ਕੀ ਕਿਰਪਾ ਦੇ ਪਾਤਰ ਬਣਾਂਗੇ ਕਿਵੇਂ? ਹਜੂਰ ਕਹਿੰਦੇ ਨੇ, ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿਚ ਆਵੇ, ਆਪਣੇ ਭਾਣਾ ਜੋ ਚੱਲੇ ਭਾਈ, ਵਿਛੜ ਜੋਟਾਂ ਖਾ। ਉਹ ਗੁਰੂ ਕਾ ਸਿੱਖ ਹੈ, ਉਹ ਸਖਾ ਹੈ, ਪਿਆਰਾ ਹੈ, ਸੰਬੰਧੀ ਹੈ। ਉਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਦਾ ਕੁਛ ਲੱਗਦਾ ਹੈ। ਸਿੱਖ ਹੈ ਜੋ ਗੁਰੂ ਕੇ ਪਹਾੜਾਂ ਵਿਚ ਚੱਲੇ, ਜੋ ਆਪਣੀ ਮਨ ਮਰਜ਼ੀ ਕਰਨ ਵਾਲਾ ਹੈ, ਉਹਨੂੰ ਵਿਛੜ ਵਿਛੜ ਕੇ ਚੋਟਾਂ ਖਾਣੀਆਂ ਪੈਣਗੀਆਂ। ਸੋ ਕਿਵੇਂ ਖਾਣੀਆਂ ਪਈਆਂ? ਤਿਰਸੀਏ ਵਰਗਿਆਂ ਨੂੰ, ਧੀਰਮਲ ਵਰਗਿਆਂ ਨੂੰ, ਰਾਮ ਰਾਏ ਵਰਗਿਆਂ ਨੂੰ ਵਿਛੜ ਕੇ ਚੋਟਾਂ ਖਾਣੀਆਂ ਪਈਆਂ। ਇਸ ਵਾਸਤੇ ਸੋਤਾਈਆਂ ਸਾਡੇ ਤੇ ਕਿਰਪਾ ਭਰਿਆ ਹੱਥ ਸਾਡੇ ਸਿਰਾਂ ਤੇ ਸਤਿਗੁਰੂ ਜੀ ਰੱਖਣਗੇ, ਜੋ ਗੁਰੂ ਕੀ ਆਗਿਆ ਵਿਚ ਚੱਲਾਂਗੇ। ਹਜੂਰ ਦੇ ਸ੍ਰੀ ਮੁਖਵਾਕ ਹਨ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਇਹ ਸਤਿਗੁਰੂ ਜੀ ਦੀ ਚਾਲੀ ਕੀ ਹੈ, ਮਰਿਆਦਾ ਕੀ ਹੈ, ਹੁਕਮ ਕੀ ਹੈ ਗੁਰੂ ਕਾ? ਹਜੂਰ ਕਹਿੰਦੇ ਨੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇ ਵੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ, ਫਿਰਦਾ ਤਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹੇ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ। ਇਹ ਗੁਰੂ ਕੀ ਚਾਲੀ ਮਰਿਆਦਾ ਰੀਤੀ ਹੈ ਕਿ ਅੰਮ੍ਰਿਤ ਪੀਵੋ, ਸਦਾ ਚਿਰ ਜੀਵੋ, ਹਰ ਸਿਮਰਤ ਆਉਂਦੇ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਵੇ ਨਾ ਵਿਆਪੈ ਚਿੰਤਾ। ਸਾਰੇ ਪ੍ਰਕਾਰ ਦੇ ਸੋਗ, ਚਿੰਤਾ, ਫਿਕਰ ਦੂਰ ਕਰਨ ਵਾਸਤੇ ਔਰ ਸਦੀਵੀ ਆਨੰਦ ਮਾਨਣ ਵਾਸਤੇ ਗੁਰੂ ਕਾ ਅੰਮ੍ਰਿਤ ਪੀਣਾ ਕਰੋ। ਜੇ ਅੰਮ੍ਰਿਤ ਪੀਵਾਂਗੇ, ਸੱਚੇ ਪਾਤਸ਼ਾਹ ਜੀ ਸਾਡੇ ਮੱਥੇ ਤੇ ਕਿਰਪਾ ਭਰੇ ਹੱਥ ਜ਼ਰੂਰ ਕਿਰਪਾ ਕਰਕੇ ਰੱਖਣਗੇ। ਸੋ ਕਿਰਪਾ ਭਰੀ ਨਿਗਾਹ ਦੇ ਨਾਲ ਤੱਕਣਗੇ। ਰੋਸ ਨਾ ਕਾਹੂ ਸੰਗ ਕਰੋ, ਆਪਣ ਆਪ ਵਿਚਾਰ, ਹੋਏ ਨਿਮਾਨਾ ਜਗ ਰਹੋ, ਨਾਨਕ ਨਦਰੀ ਪਾਰ। ਖਾਲਸਾ ਜੀ, ਅੱਜ ਗੁਰੂ ਕਾ ਪਵਿੱਤਰ ਜਲੂਸ ਆ ਰਿਹਾ ਸੀ, ਆ ਵਣਜਾਰੇ ਸਿੱਖ ਗੁਰੂ ਕੇ ਪਿਆਰੇ ਕਿਆ ਸੋਹਣੇ ਪਿਆਰ ਤੇ ਪ੍ਰੇਮ ਦੇ ਨਾਲ, ਲਗਨ ਨਾਲ ਸ਼ਬਦ ਪੜ ਰਹੇ ਸਨ। ਵੇਖ ਵੇਖ ਕੇ ਚਿੱਤ ਪ੍ਰਸੰਨ ਹੋ ਰਿਹਾ ਸੀ, ਪਰ ਨਾਲ ਮੇਰੇ ਚਿੱਤ ਵਿਚ ਲੰਮਾ ਜਿਹਾ ਹੋਕਾ ਆਇਆ। ਮੈਂ ਕਿਹਾ, ਸਾਡੇ ਵੇਖੋ ਇਹ ਪ੍ਰਚਾਰ ਦੀ ਕਮੀ, ਨਹੀਂ ਤਾਂ ਐਡੇ ਭਾਰੀ ਕਈ ਸ਼ਰਧਾਲੂ ਗੁਰਮੁਖ, ਜੇ ਇਹਨਾਂ ਚ ਪ੍ਰਚਾਰ ਕੀਤਾ ਜਾਵੇ ਤਾਂ ਸਤ ਖਾਲਸੇ ਬਣ ਸਕਦੇ ਹਨ। ਔਰ ਸਦਾ ਵਾਸਤੇ ਆਪਣਾ ਸੀਸ ਤੇ ਸੰਦਰਾਂ ਤੋਂ ਕੁਰਬਾਨ ਕਰਨ ਵਾਲੇ ਇਹ ਹਜ਼ਾਰਾਂ ਦੀ ਗਿਣਤੀ ਵਿਚ ਹੋਰ ਵੀ ਚੜ੍ਹਦੀ ਕਲਾ ਵਿਚ ਹੋ ਸਕਦੇ ਹਨ। ਇਹ ਸਾਡੇ ਪ੍ਰਚਾਰ ਦੀ ਘਾਟ ਹੈ, ਅਸੀਂ ਇਹਨਾਂ ਵੀਰਾਂ ਦੀ ਪੂਰੀ ਸਾਰ ਨਹੀਂ ਲੈ ਸਕੇ। ਸੋ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਨੂੰ ਇਹ ਬਲ ਬਖਸ਼ਣ ਕਿ ਸਭ ਪਾਸੇ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਵਾ ਸਿੱਖ ਹਨ, ਉੱਥੋਂ ਤੱਕ ਰੋਲ ਗੁਰੂ ਘਰ ਦਾ ਪ੍ਰਚਾਰ ਚੜ੍ਹਦੀ ਕਲਾ ਵਿਚ ਪਹੁੰਚਾਇਆ ਜਾਵੇ। ਇਹ ਤਾਂ ਹੀ ਪਹੁੰਚਾਇਆ ਜਾ ਸਕਦਾ ਜੇ ਸਾਰੇ ਗੁਰਮੁਖ ਇਕਮੁੱਠ ਹੋ ਕੇ ਅਹੱਈਆ ਕਰ ਲੈਣ, ਇਹ ਨਿਸ਼ਚੈ ਕਰ ਲੈਣ, ਅਰਦਾਸ ਹੀ ਕਰ ਲੈਣ। ਇਹ ਗੁਰੂ ਤੇਗ ਬਹਾਦਰ ਸਾਹਿਬ, ਤੇਰੇ 300 ਸਾਲਾ ਸ਼ਹੀਦੀ ਪੁਰਬ ਦੇ ਸੰਬੰਧ ਵਿਚ ਸਭ ਥਾਵਾਂ ਤੇ ਇਹ ਤੇਰੀ ਗੁਰਸਿੱਖੀ ਦੇ ਡੰਕੇ ਥਾਵਾਂ ਥਾਵਾਂ ਤੇ ਜਾ ਕੇ ਵਜਾਉਣੇ ਹਨ। ਇਹ ਸਾਰੇ ਰਲ ਮਿਲ ਕੇ ਸਾਰੀ ਸੰਗਤ, ਸਾਰਾ ਪੰਥ ਹੀ ਕਰ ਸਕਦਾ ਹੈ। ਇਕੱਲਾ ਦੁਕੱਲਾ ਕੋਈ ਜਾਂ ਇੱਕ ਛੋਟੀ ਮੋਟੀ ਜਥੇਬੰਦੀ ਜਾਂ ਕੋਈ ਸੰਸਥਾ ਇਕੱਲੀ ਨਹੀਂ ਕਰ ਸਕਦੀ। ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੇ ਮਿਹਰ ਕਰਨ, ਹੋਏ ਇਕੱਤਰ ਮੇਰੋ ਮੇਰੇ ਭਾਈ, ਦੁਬਦਾ ਦੂਰ ਕਰੋ ਲੇਵਲ ਆਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਸੋ ਕਿਰਪਾ ਦੀ ਨਿਗਾਹ ਦੇ ਨਾਲ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੱਕਣਾ ਕੀਤਾ, ਆਪਣੇ ਦਾਸ ਦਾ, ਆਪਣੇ ਸੇਵਕ ਦਾ ਸਾਰਾ ਹੀ ਦੁੱਖ ਵਿਸ਼ੇਸ਼ ਕਰਕੇ ਕੱਟ ਦਿੱਤਾ, ਦਲ ਦਿੱਤਾ। ਦੁੱਖ ਵਿਛੋੜਾ, ਇੱਕ ਦੁੱਖ ਭੂਕ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲਗਾਤਾਰ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਸਾਰੇ ਦੁੱਖ ਆਪਣੇ ਪਿਆਰਿਆਂ ਦਾ ਕੱਟ ਦਿੱਤਾ ਹੈ। ਇੱਕ ਸਿੰਘ ਕਹਿ ਰਿਹਾ ਸੀ 8 ਦਸੰਬਰ ਵਾਲੇ ਦਿਨ ਦਿੱਲੀ, ਮਹਾਤਮਾ ਸਨ, ਉਹ ਕਹਿੰਦੇ ਆਪਾਂ ਰਲ ਮਿਲ ਕੇ ਗਰੀਬੀ ਦੂਰ ਕਰੀਏ। ਸੋ ਮਗਰੋਂ ਮੇਰਾ ਟਾਈਮ ਸੀ, ਮੈਂ ਕਿਹਾ ਹੋਊ ਗਰੀਬੀ ਲੈਕਚਰਾਂ ਪ੍ਰਚਾਰਾਂ ਨਾਲ ਨਹੀਂ ਦੂਰ ਹੋਣ ਲੱਗੀ। ਜੇ ਸਤਿਗੁਰੂ ਜੀ ਦਾ ਬਚਨ ਮੰਨ ਲਓ ਤਾਂ ਗਰੀਬੀ ਖੰਭ ਲਾ ਕੇ ਹਿੰਦੁਸਤਾਨ ਦੀ ਦੁਨੀਆਂ ਚ ਉੱਡ ਜਾਵੇਗੀ। ਦਸਮ ਪਾਤਸ਼ਾਹ ਦੇ ਬਚਨਾਂ ਨੂੰ ਜੋ ਤਾਂ ਕੇ ਮਾਰਗ ਮੈਂ ਆਏ,
ਦੁੱਖ ਭੁੱਖ ਕਦੋਂ ਨਾ ਸੰਪਾਏ। ਜੋ ਗੁਰੂ ਨਾਨਕ ਸਾਹਿਬ ਦੇ ਰਸਤੇ ਪਏ ਨੇ ਉਹਨਾਂ ਨੂੰ ਦੁੱਖ ਤੇ ਭੁੱਖ ਕਦੇ ਵੀ ਨਹੀਂ। ਗੁਰੂ ਨਾਨਕ ਸਾਹਿਬ ਦੀ ਮਰਿਆਦਾ ਤੋਂ ਉਲਟ ਚੱਲਣ ਕਰਕੇ ਆ ਭੈੜੀ ਤੰਬਾਕੂ ਤੇ ਕਿੰਨੇ ਕਰੋੜਾਂ ਰੁਪਏ ਸਾਲ ਦੇ ਖਰਚ ਹੋ ਰਹੇ ਵਿਅਰਥ। ਇਸੇ ਤਰ੍ਹਾਂ ਭੈੜੀ ਸ਼ਰਾਬ ਤੇ ਗੰਦੀਆਂ ਗੋਲੀਆਂ, ਭੈੜੇ ਕੈਪਸੂਲ ਔਰ ਨਜਾਇਜ਼ ਖਰਚ ਜਿੰਨਾ ਵੀ ਸਾਰਾ ਹੋ ਰਿਹਾ, ਇਹ ਗੁਰੂ ਕੀ ਮਰਿਆਦਾ ਤੋਂ ਉਲਟ ਹੋ ਰਿਹਾ। ਜੇ ਅਸੀਂ ਇਕੋ ਇਕ ਗੁਰੂ ਕਲਗੀਆਂ ਵਾਲੇ ਦਾ ਖੰਡੇ ਦਾ ਮੁੱਠ ਛਕ ਲਈਏ, ਰਹਿਤ ਮਰਿਆਦਾ ਪਰਪੱਕ ਹੋਈਏ, ਕੁਰੀਤੀਆਂ ਦੂਰ ਕਰ ਦਈਏ, ਫਜ਼ੂਲ ਖਰਚੀ ਸਾਡੀ ਹਟ ਜਾਵੇ, ਇਹ ਗਰੀਬੀ ਖੰਭ ਲਾ ਕੇ ਉੱਡ ਜਾਵੇਗੀ, ਕਦੇ ਰਹਿ ਨਹੀਂ ਸਕਦੀ। ਗਰੀਬੀ ਇਸੇ ਕਰਕੇ ਹੈ ਕਿ ਅਸੀਂ ਸਤਿਗੁਰੂ ਜੀ ਦੇ ਹੁਕਮ ਤੋਂ ਸੋ ਜਿਹੜੇ ਲੋਕ ਬੇਮੁਖ ਹੋ ਚੁੱਕੇ, ਦੂਰ ਜਾ ਚੁੱਕੇ ਨੇ, ਉਸ ਦਾ ਕਾਰਨ ਹੈ ਕਿ ਅੱਜ ਗਰੀਬੀ ਹੈ ਹਿੰਦੁਸਤਾਨ ਦੇ ਵਿਚ, ਨਹੀਂ ਤਾਂ ਕਦੇ ਵੀ ਗਰੀਬੀ ਰਹਿ ਨਾ ਸਕੇ। ਕਦੇ ਕਿਸੇ ਗੁਰੂ ਕੇ ਸਿੰਘ ਨੂੰ ਵੀ ਕਿਸੇ ਨੇ ਮੰਗਦਾ ਵੇਖਿਆ? ਕਦੇ ਨਹੀਂ ਮੰਗਦਾ ਹੋਵੇਗਾ। ਸੱਚੇ ਪਾਤਸ਼ਾਹ ਦਾ ਸਿੱਖ ਨਹੀਂ ਕਦੇ ਮੰਗੇਗਾ, ਹੋਰ ਲੋਕ ਭਾਵੇਂ ਮੰਗਦੇ ਹੋਣ। ਇਹ ਸਾਰੇ ਹੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਬਣ ਜਾਈਏ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਖਾਲਸਾ ਬਣ ਜਾਈਏ, ਕਦੇ ਵੀ ਦੁੱਖ ਤੇ ਭੁੱਖ ਨੇੜੇ ਨੇੜੇ ਨਹੀਂ ਰਹਿ ਸਕਦੇ। ਸੱਚੇ ਪਾਤਸ਼ਾਹ ਸਾਰੇ ਦੁੱਖ ਵਿਸ਼ੇਸ਼ ਕਰਕੇ ਕੱਟ ਦਿੰਦੇ ਹਨ।
ਹਰ ਜਨ ਰਾਖੇ ਗੁਰ ਗੋਬਿੰਦ।
ਹਰੀ ਪਰਮੇਸ਼ਰ ਨੇ ਆਪਣੇ ਜਿਹੜੇ ਜਨ ਸੇਵਕ ਸਨ, ਸੋ ਗੁਰੂ ਜੋ ਚੇਤਨ ਸਰੂਪ ਹੈ, ਗੁਰੂ ਪ੍ਰਿਥਵੀ ਦੀ ਬਿੰਦ ਰੱਖਿਆ ਕਰਨ ਵਾਲਾ, ਸੋ ਪਰਮੇਸ਼ਰ ਉਸ ਨੇ ਆਪਣੇ ਸੇਵਕਾਂ ਨੂੰ ਆਪ ਕਿਰਪਾ ਕਰਕੇ ਰੱਖਿਆ ਕੀਤੀ ਹੈ, ਸਹਾਇਤਾ ਕੀਤੀ ਹੈ। ਜੇ ਕੋਈ ਔਗੁਣ ਪਾਪ ਉਪਦਰਵ ਹੋ ਵੀ ਜਾਣ, ਤਾਂ ਜਿਹੜਾ ਪਰਮੇਸ਼ਰ ਦਾ ਸੇਵਕ ਜਾ ਕੇ ਮਿੰਤ ਬੇਨਤੀ ਅਰਦਾਸ ਕਰਦਾ ਹੈ, ਤਾਂ ਆਪਣੀ ਛਾਤੀ ਨਾਲ ਲਾ ਕੇ ਸੱਚੇ ਪਾਤਸ਼ਾਹ ਜੀ ਸਾਰੇ ਔਗਣ ਉਹਨਾਂ ਦੇ ਕੱਟ ਦਿੰਦੇ ਹਨ। ਸਤਿਗੁਰੂ ਜੀ ਤਾਂ ਦਿਆਲੂ ਪੁਰਖ ਹਨ, ਬਖਸ਼ਿਸ਼ਾਂ ਕਰਨ ਵਾਲੇ ਹਨ। ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ, ਮੇਰਾ ਮਿਹਰਬਾਨ ਜੀ ਸਗਲ ਕੋ ਦੇ ਦਾਨ। ਸੋ ਜੈਸਾ ਬਾਲਕ ਭਾਏ ਸੁਭਾਈ, ਲੱਖ ਅਪਰਾਧ ਕਮਾਵੈ, ਕਰ ਉਪਦੇਸ਼ ਛਿੜਕੇ ਬਹੁ ਭਾਂਤੀ, ਬਹੁਤ ਪਿਤਾ ਗੱਲ ਲਾਵੈ, ਪਿਛਲੇ ਔਗਣ ਬਖਸ਼ ਲੈ ਪ੍ਰਭ, ਆਗੈ ਮਾਰਗ ਪਾਵੈ, ਪਿਛਲੇ ਸਾਰੇ ਔਗਣ ਕਿਰਪਾ ਕਰਕੇ ਮੇਟ ਕੇ ਅੱਗੇ ਭਾਵ ਭਗਤੀ ਦੇ ਸਿੱਧੇ ਰਸਤੇ ਪਾਉਣ ਵਾਲੇ ਸੱਚੇ ਪਾਤਸ਼ਾਹ ਹਨ, ਆਪਣੀ ਛਾਤੀ ਨਾਲ ਲਾ ਕੇ ਸਾਰੇ ਔਗਣ ਮੇਟਣ ਵਾਲੇ ਹਨ, ਸਦਾ ਦਿਆਲੂ ਤੇ ਪੂਰਨ ਬਖਸ਼ਿਸ਼ਾਂ ਕਰਨ ਵਾਲੇ ਹਨ ਸੱਚੇ ਪਾਤਸ਼ਾਹ। ਵਿਸਰਾਮ ਦੇ ਕੇ ਕਹਿੰਦੇ ਹਨ ਸਾਨੂੰ ਵੀ ਚਾਹੀਦਾ ਹੈ, ਜੇ ਪਿੱਛੇ ਕੋਈ ਸਾਡੇ ਪਾਸੋਂ ਖੁਦਾ ਗਲਤੀ ਕੋਈ ਕੁਰਹਿਤ ਹੋ ਚੁੱਕੀ ਹੈ, ਤਾਂ ਗੁਰੂ ਕੇ ਚਰਨ ਵਿੱਚ ਅਰਦਾਸ ਕਰਕੇ ਦੁਬਾਰਾ ਪੰਜ ਪਿਆਰਿਆਂ ਦੇ ਹਾਜ਼ਰ ਹੋ ਕੇ ਆਪਣੀ ਗਲਤੀ ਦੀ ਮੁਆਫੀ ਲੈ ਲਈਏ, ਅੱਗੇ ਵਾਸਤੇ ਤਤਪਰ ਹੋ ਕੇ ਚੱਲੀਏ। ਜਿਹੜੇ ਹੁਣ ਤੱਕ ਸਿੰਘ ਨਾਮ ਵਾਲੇ ਬੇਅਮਰਤੀ ਹਨ, ਉਹ ਨਿਗੁਰੇ ਹਨ, ਸੋ ਉਨ੍ਹਾਂ ਦੀ ਕਲਿਆਣ ਨਹੀਂ ਹੋ ਸਕਦੀ। ਸਤਿਗੁਰ ਬਾਜੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਮ ਬੁਰਾ। ਸਤਿਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਗੁਰੂ ਨਹੀਂ ਕਲਯੁੱਗ ਦੇ ਵਿੱਚ, ਸਭ ਬਾਕੀ ਪਖੰਡ ਤੇ ਝੂਠ ਤੇ ਉਪਦਰਵ ਕਰ ਰਹੇ ਹਨ। ਜਿਨ੍ਹਾਂ ਨੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਨਹੀਂ ਛਕ ਲਿਆ ਸਿੰਘ ਨਾਮ ਵਾਲਿਆਂ ਨੇ, ਉਹ ਗੁਰੂ ਵਾਲੇ ਨਹੀਂ ਬੜੇ, ਉਹ ਨਿਗੁਰੇ ਹਨ। ਉਨ੍ਹਾਂ ਦਾ ਨਾਮ ਲੈਣਾ ਵੀ ਬੁਰਾ ਹੈ, ਉਨ੍ਹਾਂ ਦੇ ਮੱਥੇ ਲੱਗਣ ਤੋਂ ਪਾਪ ਜ਼ਰੂਰ ਚੜ੍ਹਨਗੇ। ਇਸ ਵਾਸਤੇ ਖਾਲਸਾ ਜੀ ਚਾਹੀਦਾ ਹੈ, ਸੋ ਜਿਵੇਂ ਭਾਈ ਨੰਦ ਲਾਲ ਜੀ ਨੇ ਫਰਮਾਇਆ, ਇੱਕ ਦਿਨ ਬਾਜਾਂ ਵਾਲੇ ਪਾਸੋਂ ਪ੍ਰੇਮ ਸੁਰਾਹੀ ਪੀਤੀ, ਪਾਇਆ ਹਮਾਰੇ ਲਿਖੀ ਫਕੀਰੀ, ਸੋ ਮਸਤਕ ਧਰ ਲੀਤੀ, ਪਿਛਲੀ ਉਮਰ ਗੁਨਾਹੀ ਬੀਤੀ, ਹਰ ਕੀ ਭਗਤ ਨਾ ਕੀਤੀ, ਅੱਗੇ ਸਮਝ ਚਲੋ ਨੰਦ ਲਾਲਾ, ਪਿੱਛੇ ਜੋ ਬੀਤੀ ਸੋ ਬੀਤੀ, ਜੋ ਅੱਗੇ ਗੁਜ਼ਰ ਗਿਆ ਸੋ ਹੋ ਗਿਆ। ਪਰ ਨਵੇਂ ਪਾਤਸ਼ਾਹ ਜੀ ਫਰਮਾਉਂਦੇ ਨੇ, ਅੱਜ ਹੁਣ ਕਛ ਵਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੈ ਕਹੋ ਨਾਨਕ ਤੇ ਭਜਨ ਤੇ, ਤੇ ਭਜਨ ਤੇ ਨਿਰਭੈ ਪਦ ਪਾਵੈ। ਹੁਣ ਵੀ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ਬਦ ਪਕੜ ਲਈਏ, ਤਾਂ ਔਗਣ ਸਾਡੇ ਮੇਟ ਦੇਣਗੇ, ਛਾਤੀ ਨਾਲ ਲਾ ਕੇ ਬਖਸ਼ਿਸ਼ਾਂ ਕਰ ਦੇਣਗੇ।
ਜੋ ਮੰਗ ਹੈ ਠਾਕੁਰ ਆਪਣੇ ਤੇ,
ਰਹਾਓ ਵਿਸਰਾਮ ਦੇ ਕੇ ਕਹਿੰਦੇ ਹਨ, ਜੋ ਵੀ ਆਪਣੇ ਠਾਕੁਰ ਮਾਲਕ ਦੇ ਪਾਸੋਂ ਸਰਦਾ ਭਾਵਨਾ ਨਾਲ, ਗੁਰੂ ਕਾ ਪਿਆਰਾ ਨਿਸ਼ਚਿਤ ਨਾਲ ਜੋ ਮੰਗਦਾ ਹੈ, ਸੋਈ ਦਾਤਾ ਉਹਨਾਂ ਗੁਰਮੁਖ ਪਿਆਰਿਆਂ ਨੂੰ ਮਿਲ ਜਾਂਦੀਆਂ ਹਨ। ਸੱਚੇ ਪਾਤਸ਼ਾਹ ਦੇ ਪਾਸ ਜਿਤਨੇ ਫਲ ਮਨ ਮਾਛੀਏ, ਤਿਤੜੇ ਸਤਿਗੁਰ ਪਾਸ, ਜਿੰਨੇ ਫਲ ਚਾਹੀਏ ਸਭ ਗੁਰੂ ਗ੍ਰੰਥ ਸਾਹਿਬ ਦੇ ਪਾਸੋਂ ਪਿਆਰਿਆਂ ਨੂੰ ਮਿਲਦੇ ਹਨ। ਧਰਮ ਅਰਥ ਕਾਮ ਮੋਖ, ਜੋ ਵੀ ਗੁਰੂ ਕਾ ਪਿਆਰਾ ਕੋਈ ਚਾਹੇ, ਸੋ ਦੋਹੀ ਅੱਖੀ ਦਾਤਾ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਕਰਕੇ ਵਰਤਾਉਣ ਵਾਲੇ ਹਨ। ਜੇ ਕੋਈ ਸਰੀਰ ਦੀ ਅਰੋਗਤਾ, ਦੁੱਧ, ਪੁੱਤਰ, ਇਸੇ ਤਰ੍ਹਾਂ ਆਪਣਾ ਪ੍ਰਤਾਪ, ਤੇਜ, ਮਾਇਆ, ਸੋ ਉਹਦੇ ਮੁਰਾਦ ਤੇ ਚਾਹੇ ਤਾਂ ਖੱਬੇ ਹੱਥ ਨਾਲ ਦਾਤਾ ਮਿਲਦੀਆਂ ਹਨ। ਜੇ ਕੋਈ ਗੁਰੂ ਕੀ ਸਿੱਖੀ, ਸਰਦਾ, ਪ੍ਰੇਮ, ਗਿਆਨ, ਜੀਵਨ ਮੁਕਤੀ, ਬ੍ਰਹਮ ਗਿਆਨ ਦੀ ਦਾਤ ਸਤਿਗੁਰੂ ਜੀ ਦੇ ਪਾਸੋਂ ਚਾਹੇ ਤਾਂ ਸੱਜੇ ਹੱਥ ਦੇ ਨਾਲ ਇਹ ਦਾਤਾਂ ਮਿਲ ਰਹੀਆਂ ਹਨ। ਸੋ ਜੋ ਵੀ ਕੋਈ ਮੰਗੇ ਆਪਣੇ ਸੇਵਕ ਠਾਕੁਰ ਦੇ ਪਾਸੋਂ ਸੇਵਕ ਬਣ ਕੇ, ਸੋਈ ਸੋਈ ਦਾਤਾਂ ਪਰਮੇਸ਼ਰ ਕਿਰਪਾ ਕਰਕੇ ਦੇ ਰਿਹਾ ਹੈ।
ਨਾਨਕ ਦਾਸ ਮੁਖ ਤੇ ਜੋ ਬੋਲੇ,
ਹੋਵੇ ਗੁਰੂ ਕਾ ਦਾਸ, ਹੋਵੇ ਗੁਰੂ ਕਾ ਸਿੱਖ, ਸੋ ਜੋ ਵੀ ਆਪਣੇ ਮੁਖੋਂ ਕੋਈ ਬਚਨ ਕਹਿ ਦੇਵੇ,
ਸੱਚ ਹੋਵੇ,
ਉਹ ਖਾਲਸਾ ਜੀ ਇੱਥੇ ਵੀ ਸੱਚਾ ਹੁੰਦਾ ਤੇ ਪ੍ਰਲੋਕ ਦੇ ਵਿੱਚ ਵੀ ਸੱਚਾ ਹੁੰਦਾ ਹੈ। ਉਹ ਗੁਰਮੁਖ ਪਿਆਰੇ ਜਿਹੜੇ ਹਨ, ਗੁਰੂ ਕੇ ਸੇਵਕ, ਕੀਤਾ ਲੋੜ ਨੂੰ ਸੋਈ ਕਰਾਏ, ਦਰ ਫੇਰ ਨਾ ਕੋਈ ਪਾਏਦਾ, ਉਹਨਾਂ ਪਿਆਰਿਆਂ ਦੀ ਬੇਨਤੀ ਨੂੰ ਦਰਗਾਹ ਦੇ ਵਿਚ ਵੀ ਨਹੀਂ ਕੋਈ ਮੋੜਦਾ, ਜੋ ਚਾਹੁਣ ਇੱਥੇ ਵੀ ਉਹ ਕਰਵਾ ਲੈਣ ਸੱਚੇ ਪਾਤਸ਼ਾਹ ਦੇ ਪਾਸੋਂ, ਜੋ ਚਾਹੁਣ ਉਹ ਦਰਗਾਹ ਦੇ ਵਿਚ ਵੀ ਬੇਨਤੀਆਂ ਕਰਕੇ ਪਰਮੇਸ਼ਰ ਦੇ ਪਾਸੋਂ ਦਸਮ ਪਾਤਸ਼ਾਹ ਦੇ ਪਾਸੋਂ ਬਖਸ਼ਿਸ਼ਾਂ ਕਰਵਾ ਸਕਦੇ ਹਨ। ਸੋ ਜਿਨ੍ਹਾਂ ਨੇ ਸੱਚਖੰਡ ਵਿਚ ਜਗ੍ਹਾ ਲੈਣੀ ਹੈ, ਗੁਰੂ ਕੇ ਪਿਆਰਿਓ, ਭਾਈ ਡੱਲੇ ਨੂੰ ਐਵੇਂ ਨਹੀਂ ਸੀ ਜਗ੍ਹਾ ਮਿਲੀ, ਅਮਕ ਸ਼ਗਨ ਤੋਂ ਡੱਲਾ ਸਿੰਘ ਬਣ ਤੋਂ ਜਗ੍ਹਾ ਮਿਲੀ ਸੀ, ਜਿਨ੍ਹਾਂ ਨੇ ਸੱਚਖੰਡ ਵਿਚ ਸਦੀਵੀ ਨਿਵਾਸ ਆਪਣਾ ਲੈਣਾ ਹੈ। ਉਹ 300 ਸਾਲਾਂ ਸ਼ਹੀਦੀ ਪੁਰਬ ਦੀ ਯਾਦ ਵਿਚ ਇੱਥੋਂ ਖੰਡੇ ਦਾ ਅੰਮ੍ਰਿਤ ਛੱਕ ਕੇ ਤਖ਼ਤ ਸਾਹਿਬ ਤੋਂ ਜਾਓ, ਲੋਕ ਪ੍ਰਲੋਕ ਆਪਣਾ ਉਜਲਾ ਕਰੋ, ਫਿਰ ਸੱਚੇ ਪਾਤਸ਼ਾਹ ਸਾਡੇ ਤੇ ਰਹਿਮਤਾਂ ਬਖਸ਼ਿਸ਼ਾਂ ਤੇ ਤਰਸ ਕਰਨਗੇ। ਸੋ ਬੋਲਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ, ਜਦੋਂ ਜਦੋਂ ਵੀ ਸਮਾਂ ਮਿਲਿਆ ਫਿਰ ਫਿਰ ਇਸੇ ਤਰ੍ਹਾਂ ਬੇਨਤੀਆਂ ਕੀਤੀਆਂ ਜਾਣਗੀਆਂ। ਸੱਚੇ ਪਾਤਸ਼ਾਹ ਕਿਰਪਾ ਕਰਨ, ਮੈਂ ਬੜੀ ਨਿਮਰਤਾ ਨਾਲ ਦੁਬਾਰਾ ਬੇਨਤੀ ਕਰਾਂਗਾ ਸੰਗਤਾਂ ਨੂੰ ਕਿ ਭਾਈ ਇਹ ਦੀਵਾਨ ਦੇ ਵਿਚ ਵੱਧ ਚੜ ਕੇ ਹਾਜ਼ਰੀਆਂ ਭਰਿਆ ਕਰਨਗੀਆਂ ਨੇ, ਜੋ ਜੋ ਵੀ ਗੁਰਮੁਖ ਆਵੇਗਾ ਚੜ੍ਹਦੀਆਂ ਕਲਾ ਵਿਚ ਆਪਾਂ ਨੂੰ ਸਰਦਾ ਭਾਵਨਾ ਦੇ ਨਾਲ ਗੁਰੂ ਕੇ ਸਬੰਧ ਵਿਚ ਸੋਹਣੇ ਬਚਨ ਸੁਣਾਵੇਗਾ, ਆਪਾਂ ਗੁਣ ਗੁਣ ਗ੍ਰਹਿਣ ਕਰਕੇ ਇੱਥੋਂ ਕੁਛ ਝੋਲੀਆਂ ਭਰ ਕੇ ਕੁਛ ਰੱਜ ਕੇ ਇੱਥੋਂ ਜਾਣਾ, ਸੱਚੇ ਪਾਤਸ਼ਾਹ ਆਪਣੇ ਤੇ ਮੇਰੰਗ ਕਰਨਗੇ। ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵ, ਨਾਨਕ ਦਾਸ ਮੁਖ ਤੇ ਜੋ ਬੋਲਾ ਇਹਾਂ ਉਹਾਂ ਸੱਚ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।